ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡੀ ਕਚਹਿਰੀ ਦੇ ਵਿਚ ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੰਘ ਸਿੱਧੂ ਕੌਫ ਸਾਰਬਰ ਤੋਂ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ, ਆਪ ਸਭ ਨੂੰ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਸ਼ਾਮਲ ਹੋਣਗੇ ਥੋੜੀ ਦੇਰ ਬਾਅਦ ਐਡਲੇਡ ਤੋਂ। ਤੁਸੀਂ ਸ਼ਾਮਲ ਹੋ ਚੁੱਕੇ ਹੋ, ਜਿੱਥੋਂ ਵੀ ਤੁਸੀਂ ਜੁੜੇ ਹੋ, ਦੇਸ਼ ਵਿਦੇਸ਼ ਤੋਂ ਆਓ, ਸਾਰੇ ਰਲੀਏ ਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ ਸਮਾਂ ਸਿਡਨੀ ਸਮੇਂ ਦੇ ਮੁਤਾਬਕ 9:02 ਹੋ ਗਏ ਨੇ ਈਸਟ ਕੋਸਟ ਦੇ ਉਤੇ, ਔਰ ਐਡਲੇਡ ਦੇ ਵਿਚ 8:32 ਹੈ, ਪਰਥ ਦੇ ਵਿਚ 7:02 ਹੈ, ਭਾਰਤ ਦੇ ਵਿਚ ਤੜਕਾ 4:32, ਲੰਡਨ ਦੇ ਵਿਚ ਅੱਧੀ ਰਾਤ ਟੱਪ ਗਈ ਹੈ, 2 ਮਿੰਟ ਉਤੇ ਹੋ ਗਏ ਨੇ। ਅੱਜ ਦੀ ਤਰੀਕ ਚੜ ਚੁੱਕੀ ਹੈ ਸ਼ਨਿਚਰਵਾਰ ਦੀ। ਨਿਊਯਾਰਕ ਦੇ ਵਿਚ ਹਜੇ ਸੋਰੀ ਐਤਵਾਰ ਦੀ ਨਿਊਯਾਰਕ ਦੇ ਵਿਚ ਸ਼ਨਿਚਰਵਾਰ ਚੱਲ ਰਿਹਾ, ਤੇ ਇਦਾਂ ਹੀ ਕੈਨੇਡਾ ਅਮਰੀਕਾ ਮਹਾਂਦੀਪਾਂ ਦੇ ਵਿਚ ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਗਿਆਨ ਦਾ ਆਦਾਨ ਪ੍ਰਦਾਨ ਹੋਏਗਾ, ਮਸਲਿਆਂ ਤੇ ਗੱਲਬਾਤ ਕੀਤੀ ਜਾਏਗੀ, ਗੀਤ ਸੰਗੀਤ ਹੋਏਗਾ, ਖਬਰਾਂ ਹੋਣਗੀਆਂ, ਮੌਸਮ ਦੀ ਜਾਣਕਾਰੀ ਹੋਊਗੀ, ਸੁਨੇਹੇ, ਦਿਲ ਵਾਲੀਆਂ ਗੱਲਾਂ, ਬਹੁਤ ਕੁਝ। ਕਿੱਧਰ ਨੂੰ ਜਾਣਾ ਹੈ ਪ੍ਰੋਗਰਾਮ, ਇਹ ਪ੍ਰੋਗਰਾਮ ਦੇ ਦੌਰਾਨ ਹੀ ਪਤਾ ਲੱਗੇਗਾ, ਕਿਉਂਕਿ ਇਹ 2-way ਪ੍ਰੋਗਰਾਮ ਹੈ, ਤੁਹਾਡਾ ਤੇ ਸਾਡਾ ਸਾਂਝਿਆਂ ਦਾ। ਔਰ ਕਈ ਮਸਲੇ ਪਹਿਲਾਂ ਹੀ ਆ ਚੁੱਕੇ ਨੇ, ਉਹ ਵੀ ਆਪਾਂ ਅੱਜ ਤੁਹਾਡੇ ਨਾਲ ਸਾਂਝੇ ਕਰਨੇ ਨੇ, ਬੜੇ ਅਹਿਮ ਮਸਲੇ ਨੇ। ਆਸ ਪਾਸ ਸਾਡੇ ਕੀ ਚੱਲ ਰਿਹਾ ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ, ਮਿੰਟੂ ਬਰਾੜ ਜੀ ਨੂੰ ਆਲਣ ਦਿਓ, ਤੇ ਵਿਚਾਰਾਂ ਵੀ ਤੁਹਾਡੇ ਨਾਲ ਕਰਨੀਆਂ ਨੇ, ਤੇ ਕਈ ਵਿਚਾਰਾਂ ਨੇ, ਦਿਲ ਵਾਲੀਆਂ ਗੱਲਾਂ ਨੇ। ਖੈਰ ਦੋਸਤੋ, ਜਦੋਂ ਮੈਂ ਵਿਚਾਰ ਤੁਹਾਡੇ ਨਾਲ ਸ਼ੇਅਰ ਕਰਦਾ ਹੁੰਦਾ ਨਾ, ਮੈਂ ਆਪਣੀ ਕੋਸ਼ਿਸ਼ ਕਰਦਾ ਹੁੰਦਾ, ਮੈਂ ਜੋ ਮੇਰੇ ਦਿਲ ਚ ਚੱਲ ਰਹੀ ਹੈ ਗੱਲ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਾਂ। ਜਿਹੜਾ ਵਿਚਾਰ ਮੇਰੇ ਅੰਦਰ ਚੱਲ ਰਿਹਾ, ਮੈਂ ਉਸ ਨੂੰ ਕਿਸ ਤਰ੍ਹਾਂ ਦੇਖਦਾ, ਮੇਰਾ ਪਰਸਪੈਕਟਿਵ ਕੀ ਹੈ। ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਉਸ ਨਾਲ ਸਹਿਮਤ ਹੋਵੋ ਜਾਂ ਹੋਣਾ ਹੈ, ਤੇ ਅਗਰ ਚੰਗਾ ਲੱਗੇ ਤਾਂ ਰੱਖ ਲੈਣਾ, ਨਹੀਂ ਚੰਗਾ ਲੱਗੇ ਤਾਂ ਵੀ ਦੱਸ ਦੇਣਾ, ਗਾਂਹ ਨੂੰ ਹੋਰ ਅਸੀਂ ਇਸ ਤੇ ਚਿੰਤਨ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਿਆ ਕਰਾਂਗੇ। ਅਕਸਰ ਅਸੀਂ ਸਵੇਰ ਨੂੰ ਪ੍ਰੋਗਰਾਮ ਦੇ ਵਿਚ ਸਰਬੱਤ ਦਾ ਭਲਾ ਮੰਗਦੇ ਹਾਂ, ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕਦੇ ਅਸੀਂ ਸੋਚਿਆ ਇਹਦੇ ਬਾਰੇ ਕਿ ਅਸਲ ਦੇ ਵਿਚ ਹੈ ਕੀ ਚੀਜ਼, ਇਹ ਕਿਹੜੀ ਅਰਦਾਸ ਹੈ, ਸਰਬੱਤ ਦਾ ਭਲਾ ਕਿੱਦਾਂ ਹੈ? ਸਰਬੱਤ ਦੇ ਭਲੇ ਤੋਂ ਪਹਿਲਾਂ 2 ਲਾਈਨਾਂ, 2 ਅੱਖਰ ਹੋਰ ਵੀ ਨੇ, ਨਾਨਕ ਨਾਮ ਚੜ੍ਹਦੀ ਕਲਾ। ਸੋ ਨਾਮ ਤੋਂ ਬਿਨਾਂ ਕੋਈ ਚੜ੍ਹਦੀ ਕਲਾ ਨਹੀਂ ਹੈਗੀ, ਨਾਮ ਤੋਂ ਬਿਨਾਂ ਕੁਛ ਨਹੀਂ ਹੈਗਾ। ਸੋ ਸਰਬੱਤ ਦਾ ਭਲਾ ਵੀ ਉਹੀ ਮੰਗ ਸਕਦਾ ਜਿਹੜਾ ਉਸ ਸਰਬੱਤ ਦੇ ਮਾਲਕ ਨਾਮ ਸ਼ਬਦ ਦੇ ਨਾਲ ਜੁੜਿਆ ਹੋਇਆ ਹੈ। ਅਦਰਵਾਈਜ਼ ਫਿਰ ਤੁਹਾਨੂੰ ਹੁਣ ਮੈਂ ਸੁਣਾਉਣਾ ਹੈ ਕਿ ਗੁਰੂ ਸਾਹਿਬ ਕੀ ਕਹਿੰਦੇ ਨੇ, ਕਿ ਤੁਸੀਂ ਸਾਰਿਆਂ ਨੇ ਸੁਖਮਨੀ ਸਾਹਿਬ ਪੜ੍ਹਿਆ ਹੋਣਾ। ਹੁਣ ਕਹਿੰਦਾ ਹੈ ਕਿ ਜਿਹੜੇ ਲੋਕ ਨੇ ਜਿਹੜੇ ਨਾਮ ਤੋਂ ਵਿਹੂਣੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਇਸ ਕੰਸੈਪਟ ਦਾ, ਉਹ ਕਬਹੂ ਨਿਰਤ ਕਰੇ ਬਹੁ ਭਾਂਤ, ਕਦੇ ਉਹ ਨੱਚਦੇ ਨੇ, ਬੜੇ ਵੱਖਰੇ ਵੱਖਰੇ ਤਰੀਕਿਆਂ ਨਾਲ ਨੱਚਦੇ ਨੇ। ਕਬੂ ਸੋਏ ਰਹੇ ਦਿਨ ਰਾਤ, ਕਦੇ ਉਹ ਇੱਦਾਂ ਹੋ ਜਾਂਦੇ ਨੇ ਕਿ ਉਹ ਦਿਨ ਰਾਤ ਸੁੱਤੇ ਹੀ ਰਹਿੰਦੇ ਨੇ। ਕਬੂ ਮਹਾ ਕ੍ਰੋਧ ਵਿਕਰਾਲ, ਕਦੇ ਉਹ ਇੰਨਾ ਕ੍ਰੋਧ ਕਰਦੇ ਨੇ, ਇੰਨਾ ਉਹ ਅੱਗ ਚ ਜਲਦੇ ਨੇ, ਹਿਸਾਬ ਹੀ ਕੋਈ ਨੀ। ਕਬੂ ਸਰਬ ਕੀ ਹੋ ਤਰਵਾਲ, ਕਦੇ ਕਹਿੰਦੇ ਕ੍ਰੋਧ ਚ ਹੁੰਦੇ ਨੇ, ਕਦੇ ਉਹ ਇੰਨੇ ਮਿੱਠੇ ਹੋ ਜਾਂਦੇ ਨੇ, ਇੰਨੇ ਮਲੀਨ ਹੋ ਜਾਂਦੇ, ਇੰਨੇ ਮਲਹੀਣ ਹੋ ਜਾਂਦੇ, ਨੋਟ ਮਲੀਨ, ਇੰਨੇ ਮਲਹੀਣ ਹੋ ਜਾਂਦੇ ਨੇ ਕਿ ਉਹ ਸਾਰਿਆਂ ਦੀ ਪੈਰਾਂ ਦੀ ਧੂੜ ਬਣ ਜਾਂਦੇ ਨੇ। ਰਵਾਲ ਦਾ ਮਤਲਬ ਧੂੜ ਹੁੰਦਾ। ਕਬੂ ਹੋਏ ਬਹੇ ਬੱਡ ਰਾਜਾ, ਕਦੇ ਕਹਿੰਦੇ ਉਹ ਉਸ ਧੂੜ ਤੋਂ ਉੱਠ ਕੇ ਸਾਰਿਆਂ ਦਾ ਰਾਜਾ ਵੀ ਬਣ ਜਾਂਦਾ, ਲੀਡਰ ਵੀ ਬਣ ਜਾਂਦਾ। ਕਬੂ ਬੇਕਾਰੀ ਨੀਚ ਕਾ ਸਾਜਾ, ਕਦੇ ਕਹਿੰਦੇ ਉਹ ਭਿਖਾਰੀ ਬਣ ਜਾਂਦੇ ਨੇ, ਜਿਹੜਾ ਬੰਦਾ ਆ, ਬੰਦਿਆਂ ਦੀ ਗੱਲ ਕਰਦਾ ਮੈਂ, ਨੀਚ ਕਾ ਸਾਜਾ, ਕਿੱਦਾਂ ਫਲਕਚੁਏਟ ਕਰਦਾ ਬੰਦਾ, ਕਿੱਦਾਂ ਉਹਦੀ ਮਾਨਸਿਕਤਾ ਜਿਹੜੀ ਆ ਫਲਕਚੁਏਟ ਕਰਦੀ ਆ। ਕਦੇ ਤਾਂ ਇੰਨਾ ਸੈਡ ਹੋ ਜਾਂਦਾ, ਕਦੇ ਉਹ ਆਪਣੇ ਆਪ ਨੂੰ ਨੀਵਾਂ ਸਮਝਣ ਲੱਗ ਜਾਂਦਾ, ਕਦੇ ਉਹ ਰਾਜਿਆਂ ਵਾਂਗਰ ਟ੍ਰੀਟ ਆਪਣੇ ਆਪ ਨੂੰ ਕਰਨ ਲੱਗ ਜਾਂਦਾ। ਕਬੂ ਅਪ ਕਿਰਤ ਮਹਿ ਆਵਾ, ਕਦੇ ਕਦੇ ਉਹ ਮਾੜੇ ਕੰਮਾਂ ਦੇ ਵਿਚ ਵੀ ਪੈ ਜਾਂਦਾ। ਕਬੂ ਭਲਾ ਭਲਾ ਕਹਾਵੇ, ਕਬੂ ਅਪ ਕਿਰਤ ਮਹਿ ਆਵੇ, ਕਬੂ ਭਲਾ ਭਲਾ ਕਹਾਵੇ, ਕਦੇ ਉਹ ਮਾੜੇ ਕੰਮਾਂ ਚ ਪੈ ਜਾਂਦਾ ਤੇ ਕਦੇ ਆਪਣੇ ਆਪ ਨੂੰ ਭਲਾ ਕਹਾਉਣ ਦੇ ਚੱਕਰਾਂ ਦੇ ਵਿਚ ਚੰਗੇ ਕੰਮ ਕਰਦਾ। ਹੁਣ ਕਹਿੰਦੇ ਜਿਉਂ ਪ੍ਰਭ ਰਾਖੇ ਤਿਵ ਹੀ ਰਹੇ, ਗੁਰ ਪ੍ਰਸਾਦ ਨਾਨਕ ਸੱਚ ਕਹੇ। ਹੁਣ ਕਹਿੰਦੇ ਜਿਸ ਤਰ੍ਹਾਂ ਪਰਮਾਤਮਾ ਨੇ ਉਹਨੂੰ ਰੱਖਣਾ ਨਾ, ਉਹ ਉਸੇ ਤਰ੍ਹਾਂ ਭਾਣਾ ਮੰਨ ਲਵੇ, ਉਸੇ ਤਰ੍ਹਾਂ ਹੀ ਰਹੇ, ਪ੍ਰਟੈਂਡ ਨਾ ਕਰੇ। ਕਈ ਵਾਰੀ ਅਸੀਂ ਪ੍ਰਟੈਂਡ ਕਰਦੇ ਹਾਂ ਕਿ ਅਸੀਂ ਬਹੁਤ ਵੱਡੇ ਦਾਨੀ ਪੁਰਖ ਹਾਂ, ਬਹੁਤ ਵੱਡੇ ਗਿਆਨੀ ਪੁਰਖ ਹਾਂ। ਉਹ ਵੀ ਕਹਿੰਦੇ ਪ੍ਰਟੈਂਡ ਨਾ ਕਰੋ, ਜੋ ਤੁਸੀਂ ਹੈਗੇ ਹਾਂ ਤੁਸੀਂ ਉਹੀ ਰਹੋ, ਡਬਲ ਪਰਸਨੈਲਿਟੀ ਨਾ ਰੱਖੋ, ਇਸ ਤਰ੍ਹਾਂ ਨਾ ਕਰੋ। ਕਦੇ ਰਾਜੇ ਬਣ ਜਾਂਦੇ ਹਾਂ ਅਸੀਂ, ਕਦੇ ਭਿਖਾਰੀ ਬਣ ਜਾਂਦੇ, ਕਦੇ ਮੰਗਣਾ ਸ਼ੁਰੂ ਕਰ ਦਿੰਦੇ ਹਾਂ, ਕਦੇ ਅਸੀਂ ਦਾਨ ਦੇਣਾ ਸ਼ੁਰੂ ਕਰ ਦਿੰਦੇ ਹਾਂ, ਕਦੇ ਮਾੜੇ ਕੰਮ ਕਰਦੇ ਹਾਂ, ਬਹੁਤ ਜ਼ਿਆਦਾ ਚੋਰੀਆਂ ਡਾਕੇ ਜਿਹੜੇ ਪਰਿਵਾਰਕ ਗਲਤ ਕੰਮ ਕਰਦੇ ਹਾਂ, ਕਦੇ ਅਸੀਂ ਕਹਿੰਦੇ ਚੰਗੇ ਕੰਮ ਕਰਦੇ ਹਾਂ। ਇਹ ਫਲਕਚੁਏਸ਼ਨ ਜਿਹੜੀ ਹੈ ਛੱਡੋ, ਇਹ ਸਾਨੂੰ ਸਮਝਾਉਣਾ ਕਰ ਰਹੇ ਨੇ ਗੁਰੂ ਸਾਹਿਬ। ਜਿਉਂ ਪ੍ਰਭ ਰਾਖੇ ਤਿਵ ਹੀ ਰਹੇ, ਗੁਰਪ੍ਰਸਾਦ ਨਾਨਕ ਸੱਚ ਕਹੇ। ਹੁਣ ਇਹ ਕਬੂ ਭਲਾ ਭਲਾ ਕਹਾਵੇ, ਅਸੀਂ ਭਲਾ ਭਲਾ ਤਾਂ ਕਰਦੇ ਰਹਿੰਦੇ ਹਾਂ, ਪਰ ਅਸੀਂ ਕਦੇ ਉਹਦਾ ਸੋਚਿਆ ਵੀ ਉਹ ਅਸਲ ਚ ਹੈ ਕੀ ਭਲਾ। ਹੁਣ ਇਕ ਹੋਰ ਸ਼ਬਦ ਤੁਹਾਡੇ ਨਾਲ ਸਾਂਝਾ ਕਰਦਾ, ਉਹ ਪੰਜਵੇਂ ਪਾਤਸ਼ਾਹ ਦਾ 178 ਅੰਗ ਤੇ ਆ, ਰਾਗ ਗੌੜੀ ਦੇ ਵਿਚ ਹੀ ਆ। ਕਹਿੰਦੇ ਨੇ ਕਿ ਭਲਾ ਮੰਗਣਾ ਅਸੀਂ ਕਿਹਦਾ ਮੰਗਣਾ, ਕਿਸ ਤਰ੍ਹਾਂ ਮੰਗਣਾ। ਹੁਣ ਕਹਿੰਦੇ ਪਰਮਾਤਮਾ ਜਿਹੜਾ ਨਾ, ਉਹ ਆਪਣੀ ਗਤ ਮੇ ਤਾਪੇ ਜਾਣੇ, ਉਹ ਆਪਣੀ ਗਤੀ, ਗਤ ਦਾ ਮਤਲਬ ਹੁੰਦਾ ਗਤੀ ਸਪੀਡ, ਮਿਤ ਦਾ ਮਤਲਬ ਹੁੰਦਾ ਉਚਾਈਆਂ ਕੰਡੀਸ਼ਨ। ਕਹਿੰਦੇ ਉਹ ਆਪਣੀ ਕੰਡੀਸ਼ਨ ਆਪ ਹੀ ਜਾਣਦੇ ਆ, ਕਿਆ ਕੋ ਕਹੇ ਕਿਆ ਆਖ ਵਿਗਾਨੇ, ਕੌਣ ਕਹਿ ਸਕਦਾ, ਨਾ ਮੈਂ ਕਹਿ ਸਕਦਾ ਉਹਦੀ ਕਿੰਨੀ ਗਤੀ ਹੈ, ਕਿੰਨੀ ਉਹਦੀ ਉਚਾਈ ਡੂੰਘਾਈ ਕਿੰਨੀ, ਪਰਮਾਤਮਾ ਦੀ ਕੋਈ ਨੀ ਬਿਆਨ ਕਰ ਸਕਦਾ। ਕਿਆ ਕੋ ਕਹੇ ਕਿਆ ਆਖ ਵਿਖਾਨੇ, ਜਿੱਤ ਜਿੱਤ ਲਾਵੇ ਤਿੱਤ ਤਿੱਤ ਲੱਗਣਾ। ਹੁਣ ਕਹਿੰਦੇ ਜਿੱਥੇ ਜਿੱਥੇ ਹੁਣ ਸਾਨੂੰ ਸੈੱਟ ਕੀਤਾ ਹੋਇਆ ਨਾ, ਫਿੱਟ ਕੀਤਾ ਹੋਇਆ, ਉਦਾਂ ਉਦਾਂ ਹੀ ਲੱਗਣਾ, ਇਹੀ ਐਕਸੈਪਟ ਕਰਨਾ ਸੀ। ਇਹ ਬੁੱਝਣਾ ਹੈ ਵੀ ਸਾਨੂੰ ਉਹਨੇ ਕਿਹੜੀ ਡਿਊਟੀ ਲਾਈ ਹੋਈ ਹੈ, ਕਿੱਥੇ ਰੱਖਿਆ ਹੋਇਆ, ਕੀ ਸਾਨੂੰ ਉਹਨੇ ਕਿਰਤ ਕਰਨ ਲਈ ਰੱਖਿਆ, ਕੀ ਸਾਨੂੰ, ਅਸੀਂ ਉਹ ਜੇ ਭਾਣਾ ਬੁੱਝ ਗਏ। ਫਿਰ ਕਹਿੰਦੇ ਨੇ ਕਿ ਜਦੋਂ ਇਹ ਕੰਮ ਹੋ ਗਿਆ, ਅਸੀਂ ਉਹ ਬੁੱਝ ਲਿਆ ਆਪਣੇ ਆਪ ਦਾ ਮੂਲ, ਆਪਣਾ ਭਲਾ ਸਭ ਕਾਹੂ ਮੰਗਣਾ। ਹੁਣ ਇਹਦੀ ਵੈਸੇ ਵਿਆਖਿਆ ਗਲਤ ਲਿਖੀ ਹੋਈ ਹੈ ਆਪਣੇ ਟੀਕਾਕਾਰਾਂ ਨੇ। ਉਹ ਕਹਿੰਦੇ ਜਦੋਂ ਤੁਸੀਂ ਉਸ ਉਸ ਕੰਮ ਲੱਗ ਗਏ ਜਿੱਥੇ ਜਿੱਥੇ ਤੁਹਾਨੂੰ ਲਾਇਆ ਹੋਇਆ, ਫਿਰ ਤੁਸੀਂ ਆਪਣਾ ਭਲਾ ਵੀ ਮੰਗਣਾ ਤੇ ਸਾਰਿਆਂ ਦਾ ਵੀ ਮੰਗਣਾ, ਸਭ ਕਾਹੂ ਮੰਗਣਾ, ਸਭ ਕਾ ਮੰਗਣਾ। ਇਹ ਨੁਕਤਾ ਆ। ਉਹ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਠੀਕ ਹੈ, ਦੂਜੀ ਲਾਈਨ ਠੀਕ ਹੈ, ਸਾਨੂੰ ਚੰਗੀ ਲੱਗਦੀ ਹੈ ਸਰਬੱਤ ਦਾ ਭਲਾ, ਪਰ ਉਸ ਤੋਂ ਪਹਿਲਾਂ ਅਸੀਂ ਐਕਸੈਪਟ ਵੀ ਕਰਨਾ ਹੈ ਕਿ ਜਿੱਤ ਜਿੱਤ ਲਾਵੇ ਤਿੱਤ ਤਿੱਤ ਲੱਗਣਾ, ਉਹਦੇ ਭਾਣੇ ਦੇ ਵਿਚ ਆਉਣਾ, ਫੇਰ ਭਲਾ ਮੰਗਣਾ ਸਾਰਿਆਂ ਦਾ, ਆਪਣਾ ਭਲਾ ਸਭ ਕਾਹੂ ਮੰਗਣਾ। ਇਹਦੇ ਵਿਚ ਹੀ ਆਪਣਾ ਭਲਾ ਹੈ ਤੇ ਇਹਦੇ ਵਿਚ ਹੀ ਸਾਰਿਆਂ ਦਾ ਭਲਾ ਹੈ।
नानक नाम चढ़दी कला तेरे भाणे सरबत दा भला नानक नाम चढ़दी कला तेरे भाणे सरबत दा भला जिस ते होवे तेरी कृपा उस दे सिर तो टले भला नानक नाम चढ़दी कला तेरे भाणे सरबत दा भला नानक नाम चढ़दी कला तेरे भाणे सरबत दा भला तू जीवां दे भले दिखातर कल युग विच अवतार लिया सारे जग दा चक्कर लाया सब नूं सिखाई धर्म दया उस धरती दे पापी तर गए जिथे तेरा कदम पिया सतकर तार जिना ने जपया दुख रोग पै परम गया सब संसार नु आन निवाया सब संसार नु आन निवाया तू समरथ है सर्व कला नानक नाम चढ़दी कला तेरे भाणे सरबत दा भला नानक नाम चढ़दी कला तेरे भाणे सरबत दा भला बाबर हिंद ते चढ़ के आया तैनू दर्द अपार होया केती मार पई कुरलाने तै की दर्द न आया बाबर हिंद ते चढ़ के आया तैनू दर्द अपार होया पर जद बाबर ने दर्शन कीता सारा दूर अहंकार होया सुन के बचन तो सांदे सतगुर तन मन उसदा ठार होया तू सच अदल दा सबक सिखाया परगट विच संसार होया जो मंगिए सो मिलदा तैथों जो मंगिए सो मिलदा तैथों तू दाता है सर्व फला नानक नाम चढ़दी कला तेरे भाणे सरबत दा भला नानक नाम चढ़दी कला तेरे भाणे सरबत दा भला नौनिद नाम गरीबी पाके वंडी सब संसार दे विच ए जिसने पाई दात इलाही मन जुड़िया निरंकार दे विच खाली कोई न जावे तेरे जो आया दरबार दे विच चार वरन होए चारे प्यारे किना नहीं सरकार दे विच तेरे फाणे उच्चे नीवे तेरे पाणे उच्चे नीवे सब रब दी है कुदरत कला नानक नाम चढ़दी कला तेरे भाणे सरबत दा भला नानक नाम चढ़दी कला तेरे भाणे सरबत दा भला ना कोई बैरी नहीं बिगाना ए परचार तेरा बाबा बाला ते मरदाना जी ने कीता संग तेरा बाबा हिंदू मुस्लिम सिख ईसाई मलिया दर तेरा बाबा बुरिया नाल भी नेकी करनी ए सुभाव तेरा बाबा जो नानक ने धर्म चलाया जो नानक ने धर्म चलाया होर ना कोई सके चला नानक नाम चढ़दी कला तेरे भाणे सरबत दा भला ਜਿਸ ਤੇ ਹੋਵੇ ਤੇਰੀ ਕਿਰਪਾ ਉਸ ਦੇ ਸਿਰ ਤੋਂ ਟਲੇ ਬਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੱਗਾ ਸੈਦੇ ਕੋ ਮਿਲਬਨ ਵਾਲੇ ਕਹਿ ਰਹੇ ਨੇ ਕਿ ਮੈਂ ਨਿਮਾਣਾ ਕੀ ਜਾਣਾ ਮਾਲਕਾ ਤੇਰੇ ਰੰਗਾਂ ਨੂੰ ਮਿਹਰ ਕਰੀ ਫਲ ਲਾਵੀ ਦਾਤਾ ਸਭਨਾਂ ਦੀਆਂ ਮੰਗਾਂ ਨੂੰ ਧੰਨਵਾਦ ਜੀ ਬਹੁਤ ਬਹੁਤ ਸੁਖਵੰਤ ਸਿੰਘ ਜੀ ਸਤਿ ਸ੍ਰੀ ਅਕਾਲ ਕਹਿੰਦੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਬਿਲਕੁਲ ਜੀ ਇਹੋ ਜਿਹੇ ਸੱਜਣਾ ਮਿੱਤਰਾਂ ਦੀ ਆਸ ਉਮੀਦ ਮਿਲਣ ਦੀ ਕਰਨੀ ਚਾਹੀਦੀ ਹੈ ਔਰ ਲਾਜਵਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਰਮਾਤਮਾ ਜੀ ਪਾਸੋਂ ਸਰਬੱਤ ਦਾ ਭਲਾ ਮੰਗਣਾ ਜੀ ਤੇ ਹਰਮਨ ਰੇਡੀਓ ਵਿਚ ਸੁਣ ਰਹੇ ਆ ਸਤਿ ਸ੍ਰੀ ਅਕਾਲ ਤੇ ਜਗਤਾਰ ਜੋਲ ਮਨੀਲੇ ਵਾਲੇ ਵੀ ਫਤਿਹ ਬੁਲਾ ਰਹੇ ਨੇ ਉਹ ਵੀ ਕਹਿੰਦੇ ਨੇ ਕਿ ਨਾਨਕ ਨਾਮ ਚੜ੍ਹਦੀ ਗਲਾ ਤੇਰੇ ਪਾਣੇ ਸਰਬੱਤ ਦਾ ਭਲਾ ਸੁਖਵਿੰਦਰ ਸੌਂਦ ਭਾਜੀ ਵੀ ਸਾਡੇ ਨਾਲ ਸਿਡਨੀ ਤੋਂ ਜੁੜ ਗਏ ਨੇ ਸਤਿ ਸ੍ਰੀ ਅਕਾਲ ਭਾਜੀ ਚਾਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਸੰਦੀਪ ਰਾਏ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਦਲਜੀਤ ਸਿੰਘ ਮਹਿਤਾ ਚੌਂਕ ਵੀ ਫਤਿਹ ਦੀ ਸਾਂਝ ਪਾ ਰਹੇ ਨੇ ਗੁੱਡ ਮਾਰਨਿੰਗ ਟਰੁੱਥ ਇਜ਼ ਲਾਈਕ ਅ ਸਰਜਰੀ ਇਟ ਹਰਟਸ ਬਟ ਇਟ ਹੀਲਸ ਅ ਲਾਈ ਇਜ਼ ਲਾਈਕ ਅ ਪੇਨ ਕਿਲਰ ਇਟ ਗਿਵਸ ਇੰਸਟੈਂਟ ਰਿਲੀਫ ਬਟ ਹੈਜ਼ ਸਾਈਡ ਇਫੈਕਟਸ ਫੋਰ ਐਵਰ ਬਹੁਤ ਸੋਹਣਾ ਵਿਚਾਰ ਹੈ ਸੋ ਤੁਸੀਂ ਡਾਕਟਰ ਨੂੰ ਇਸ ਕਰਕੇ ਤੁਸੀਂ ਆਪਣੀ ਭਾਸ਼ਾ ਦੇ ਵਿਚ ਇਹ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਤੇ ਵੀਰਪਾਲ ਜੀ ਤੁਹਾਡਾ ਵੀ ਮੈਸੇਜ ਆ ਗਿਆ ਆਪਾਂ ਮਿੰਟੂ ਭਾਜੀ ਦੇ ਆਇਆਂ ਤੇ ਇਹ ਗੱਲ ਕਰਾਂਗੇ ਸਾਂਝੀ ਕਰਾਂਗੇ ਤੇ ਉਧਰ ਸੇਬਾਂ ਦੇ ਢੇਰ ਲਾਈ ਬੈਠੇ ਨੇ ਸਤਵੀਰ ਸਿੰਘ ਮਨਿਹਾਸ ਕਿਆ ਬਾਤ ਹੈ ਓ ਹੋ ਇੰਨੇ ਸੇਬ ਤੇ ਪਿੱਛੇ ਵੀ ਦਰਖਤਾਂ ਦੇ ਵੀ ਲੱਗੇ ਹੋਏ ਨੇ ਤੜਾਈ ਚੱਲ ਰਹੀ ਹੈ ਸੇਬਾਂ ਦੀ ਬਿੰਨਾਂ ਦੇ ਬਿੰਨ ਭਰੇ ਹੋਏ ਨੇ ਕੂਲ ਰੂਮ ਭਰੇ ਹੋਏ ਨੇ ਤੁਸੀਂ ਦੇਖੋ ਜਾ ਕੇ ਫੋਟੋਆਂ ਦੇ ਵਿਚ ਲਾਈਵ ਬਲੌਗ ਤੇ ਮੈਂ ਸ਼ੇਅਰ ਕਰ ਦਿੱਤਾ ਤੇ ਕਹਿੰਦੇ ਕਿ ਲਓ ਜੀ ਭਾਜੀ ਕਹਿੰਦੇ ਮੈਂ ਜੁੜ ਗਿਆ ਤੁਹਾਡੇ ਨਾਲ ਤੇ ਕੂਲ ਰੂਮਸ ਚੋਂ ਬਿੰਨ ਸਟੈਕ ਕਰਦਾ ਹੋਇਆ ਕਿਆ ਬਾਤ ਹੈ ਨਾਲ ਫੋਰਕਲਿਫਟ ਚੱਲ ਰਹੀ ਹੈ ਹੈੱਡਫੋਨ ਲਾਏ ਹੋਏ ਨੇ ਰੇਡੀਓ ਚੱਲ ਰਿਹਾ ਸੇਬਾਂ ਦੇ ਅੱਗੇ ਪਿੱਛੇ ਹੋ ਰਹੇ ਨੇ ਕੂਲ ਰੂਮ ਦੇ ਵਿਚ ਬਰਫ਼ ਚ ਲੱਗੇ ਹੋਏ ਨੇ ਠੰਡ ਦੇ ਵਿਚ ਚੱਕੀ ਚੱਲੋ ਫੱਟੇ ਜੀ ਤੇ ਹੈਰੀ ਸਿਵੀਆ ਜੀ ਡੰਡਨੋਂਗ ਤੋਂ ਵੀ ਹੱਥ ਜੋੜ ਕੇ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ ਤੇ ਆਪਾਂ ਸਾਰੇ ਸਰੋਤਿਆਂ ਦੇ ਸੁਨੇਹੇ ਲੈ ਰਹੇ ਹਾਂ ਨਾਲ ਦੀ ਨਾਲ ਤੇ ਗੱਲਾਂ ਬਾਤਾਂ ਆਪਾਂ ਕਰਾਂਗੇ ਹੋਰ ਬਹੁਤ ਕਰਨੀਆਂ ਵਿਚਾਰ ਕਰਨੇ ਆ ਪਹਿਲਾਂ ਆਪਾਂ ਦੂਸਰੇ ਸ਼ਹਿਰਾਂ ਨੂੰ ਵੀ ਨਾਲ ਰਲਾ ਲਈਏ ਕੇਨਸ ਦੇ ਵਿਚ 29 ਡਿਗਰੀ ਅੱਜ ਸ਼ਾਵਰ ਦੱਸੇ ਗਏ ਨੇ ਔਰ ਬ੍ਰਿਸਬਨ ਦੇ ਵਿਚ 26 ਡਿਗਰੀ ਹਲਕੀ ਬੱਦਲਵਾਈ ਇਸੇ ਤਰ੍ਹਾਂ ਕੌਫ ਸਰਬਤ ਵਿਚ ਥੋੜੀ ਠੰਡ ਹੈ 23 ਡਿਗਰੀ ਹਵਾ ਦੇ ਵਿਚ ਠੰਡਕ ਆ ਗਈ ਹੈ 23 ਡਿਗਰੀ ਤੱਕ ਪਹੁੰਚੇਗਾ ਦਿਨਾਂ ਨੂੰ ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ ਹੈ ਕੈਨਬਰਾ ਦੇ ਵਿਚ 21 ਡਿਗਰੀ ਘੱਟ ਤੋਂ ਘੱਟ 1 ਡਿਗਰੀ ਮੈਲਬਨ ਦੇ ਵਿਚ 11 ਤੋਂ 21 ਐਡਲੇਡ ਦੇ ਵਿਚ ਮੌਸਮ ਸਾਫ਼ ਹੈ 10 ਤੋਂ 22 ਪਰਥ ਦੇ ਵਿਚ ਅੱਜ ਮੀਂਹ ਦੱਸਿਆ ਗਿਆ ਹਾਲਾਂਕਿ ਉਥੇ ਅੱਜ ਮੇਰਾ ਖਿਆਲ ਕਬੱਡੀ ਕੱਪ ਵੀ ਹੋ ਰਿਹਾ 23 ਡਿਗਰੀ ਕੱਲ ਉਥੇ ਮੇਲਾ ਵੀ ਸੀ ਤੇ 34 ਡਿਗਰੀ ਮੌਸਮ ਸਾਫ਼ ਡਾਰਵਿਨ ਦੇ ਵਿਚ ਰਹੇਗਾ ਸੋ ਇਹ ਸੀ ਆਸਟ੍ਰੇਲੀਆ ਦੇ ਮੌਸਮ ਦੀ ਜਾਣਕਾਰੀ ਚੱਲਦੇ ਆ ਭਾਰਤ ਜਿੱਥੇ ਇਸ ਵੇਲੇ ਤੜਕਾ ਹੈ 4:48 ਹੋਏ ਨੇ ਤੇ 27 ਡਿਗਰੀ ਤਾਪਮਾਨ ਹੈ ਅੱਜ ਦਿਨਾਂ ਨੂੰ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ 36 ਡਿਗਰੀ ਵੱਧ ਤੋਂ ਵੱਧ ਤਾਪਮਾਨ ਪਹੁੰਚੇਗਾ ਸੂਈ ਦੇ ਉੱਤੇ ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਕੁਲਵੀਰ ਸਿੰਘ ਤੰਜੂ ਸਿਡਨੀ ਤੋਂ ਵੀ ਸਾਡੇ ਨਾਲ ਜੁੜ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਿਚਾਰ ਵਧੀਆ ਸੀ ਜੀ ਖੂਬਸੂਰਤ ਧੁੱਪ ਚ ਬੈਠ ਕੇ ਪ੍ਰੋਗਰਾਮ ਸੁਣ ਰਹੇ ਆਪਣੀ ਪਤਨੀ ਨੂੰ ਵੀ ਸੁਣਾ ਰਹੇ ਹਾਂ ਜੀ ਚਲੋ ਜੀ ਗੁੱਡ ਕੀ ਬੇਟਾ ਉਹ ਸਾਨੂੰ ਕਹਿ ਰਹੇ ਨੇ ਇੱਦਾਂ ਹੈ ਵੀ ਚਲੋ ਤੁਸੀਂ ਦੋਨੋਂ ਆਨੰਦ ਮਾਣੋ ਪ੍ਰੋਗਰਾਮ ਦਾ ਤੇ ਚਾਹ ਪਾਣੀ ਦਾ ਖਿਆਲ ਰੱਖਿਓ ਆਪਣਾ ਰਾਜਨਦੀਪ ਕੈਨਬਰਾ ਵਾਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਓ ਗੌਰਵ ਸ਼ਰਮਾ ਵਿਨੀ ਪੈਗ ਵਾਲੇ ਵੀ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਟੈਲੀਗ੍ਰਾਮ ਤੇ ਈਮੇਲ ਦੇ ਰਾਹੀਂ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਤੇ ਹੁਣ ਨਾ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ ਇਹ ਗੀਤ ਮੇਰਾ ਖਿਆਲ 1986 ਦੇ ਵਿਚ ਆਇਆ ਸੀ ਫਿਲਮ ਸੀ ਨਾਮ ਔਰ ਬਹੁਤ ਖੂਬਸੂਰਤ ਗੀਤ ਜਿਹਨੂੰ ਕਹਿੰਦੇ ਨੇ ਗਾਇਕੀ ਅਸਲ ਚ ਗਾਇਕੀ ਕੀ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਦਿਨ ਐਤਵਾਰ ਵਾਲੇ ਦਿਨ ਟਾਈਮ ਕੱਢਿਆ ਬੈਠੋ ਅੱਜ ਤੰਜੂ ਸਾਹਿਬ ਹੁਣੀ ਦੱਸਿਆ ਕਿ ਉਹ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ ਧੁੱਪੇ ਬੈਠੇ ਨੇ ਸੋ ਤੁਹਾਨੂੰ ਅੱਜ ਧੁੱਪੇ ਬੈਠ ਕੇ ਸੁਣਨ ਵਾਲੇ ਗੀਤ ਸੁਣਾਉਂਦੇ ਹਾਂ ਕਿਆ ਬਾਤ ਹੈ ਬਹੁਤ ਖੂਬਸੂਰਤ ਗੀਤ ਹੈ ਲਤਾ ਜੀ ਦੀ ਆਵਾਜ਼ ਦੇ ਵਿਚ
ਚੰਨੀਆ ਤੈਨੂੰ ਮੇਰੇ ਲੱਗਿਓ जिथे अगला कदर भी जानी वेरिया बे
जी, बहुत ही खूबसूरत गीत लता जी की आवाज दे विच सुनिया। सो दोस्तो, प्रोग्राम दे विच मिंटू बराड़ जी बड़ी छेती ही ज्वाइन कर रहे ने ते गल्लां बातां असीं ढेर सारियां करांगे, पर पहला खबरां दे नाल तुहानूं जोड़ दईए कि टॉप दीआं खबरां आस्ट्रेलिया ते दुनिया चो केड़ियां बन रहीआं ने। 6 व्यक्तियां दी मौत हो गई है विक्टोरिया दे विच एक्सीडेंट्स दे विच, 2 बकरे एक्सीडेंट होए ने और 4 औरतां दी मौत हुई है कल एक फंक्शन तों वापस आउंदे हुए। सो 6 व्यक्ति ਜਿਹੜੇ ਬੰਦੇ ਨੇ ਉਹ ਮਾਰੇ ਗਏ ਨੇ ਵਿਕਟੋਰੀਆ ਦੀਆਂ ਸੜਕਾਂ ਦੇ ਉੱਤੇ। ਉਧਰ ਰਸ਼ੀਆ ਦੇ ਵਿੱਚ ਵਲਾਦੀਮਿਰ ਪੁਤਿਨ ਦੇ ਉਲਟ ਨਾਰੇ ਮੁਜ਼ਾਰੇ ਚੱਲ ਰਹੇ ਨੇ ਤੇ ਕਾਫੀ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ। ਤੇ ਦੂਜੇ ਪਾਸੇ ਡੋਨਲਡ ਟਰੰਪ ਦਾ ਪੰਗਾ ਆਪਣੇ ਹੀ ਵਕੀਲ ਨਾਲ ਪਿਆ ਹੋਇਆ ਤੇ ਉਨ੍ਹਾਂ ਨੇ ਬਿਆਨ ਦਿੱਤੇ ਸੀ ਜਿਹੜੇ ਇਕ ਪੋਰਨ ਸਟਾਰ ਨੂੰ ਪੈਸੇ ਦੇਣ ਦੇ ਸੰਬੰਧ ਵਿਚ ਉਸ ਨੂੰ ਚੁੱਪ ਕਰਾਉਣ ਦੇ, ਉਹ ਵੀ ਇਕ ਖ਼ਬਰਾਂ ਬਣ ਰਹੀਆਂ ਨੇ। ਤਾਂ NRA ਯਾਨੀ ਕਿ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਅਮਰੀਕਾ ਜਿਹੜੀ ਆ ਉਸ ਦੇ ਹੱਕ ਦੇ ਵਿਚ ਖੜੇ ਨੇ ਡੋਨਲਡ ਟਰੰਪ ਤੇ ਕਿਹਾ ਕਿ ਬੰਦੂਕਾਂ ਜਾਂ ਹਥਿਆਰਾਂ ਨੂੰ ਲੈ ਕੇ ਜਿਹੜੇ ਕਾਨੂੰਨ ਸਖ਼ਤ ਨਹੀਂ ਕੀਤੇ ਜਾਣਗੇ। ਔਰ ਇਸ ਦਾ ਫਰਾਂਸ ਨੇ ਵਿਰੋਧ ਕੀਤਾ। ਦੇਖੋ ਅਮਰੀਕਾ ਦਾ ਮਾਮਲਾ ਤੇ ਫਰਾਂਸ ਵਿਰੋਧ ਕਰ ਰਿਹਾ, ਸ਼ਾਇਦ ਫਰਾਂਸ ਦੇ ਹਥਿਆਰ ਜਿਹੜੇ ਨੇ ਉਹ ਨਹੀਂ ਵਿਕਦੇ ਹੋਣੇ ਜਾਂ ਵਿਕਦੇ ਹੋਣੇ ਆ। ਸੋ ਕਾਫੀ ਹੁਣ ਇੰਟਰਨੈਸ਼ਨਲ ਮੈਟਰ ਬਣ ਜਾਂਦਾ ਕੋਈ ਵੀ ਲੋਕਲ ਮੈਟਰ ਹੋਵੇ। ਇਸ ਦੇ ਬਾਰੇ ਆਪਾਂ ਥੋੜੀ ਜਿਹੀ ਬਾਅਦ ਦੇ ਵਿਚੋਂ ਗੱਲ ਕਰਾਂਗੇ। ਜਗਤਾਰ ਭਾਜੀ ਸਾਡੇ ਨਾਲ ਆ ਗਏ ਨੇ ਤੇ ਉਹ ਵੀ ਫਤਿਹ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਨਾਲ ਉਹ ਇਕ ਬਹੁਤ ਖੂਬਸੂਰਤ ਸੁਨੇਹਾ ਲੈ ਕੇ ਆਉਂਦੇ ਹੁੰਦੇ ਨੇ। ਕਲੀਆਂ ਦੇ ਫੁੱਲ ਪਾਥ ਦੇ ਉੱਤੇ ਡਿੱਗੇ ਪਏ ਨੇ, ਵਾਕਿੰਗ ਪਾਥ ਦੇ ਉੱਤੇ, ਤੇ ਕਹਿੰਦੇ ਨੇ ਜਗਤਾਰ ਭਾਜੀ, ਵਹਿਮ ਸੀ ਮੇਰਾ ਕਿ ਬਾਗ ਹੈ ਆਪਣਾ, ਇਹ ਤਾਂ ਤੂਫਾਨ ਆਉਣ ਤੋਂ ਬਾਅਦ ਹੀ ਪਤਾ ਲੱਗਿਆ ਕਿ ਪੱਤਿਆਂ ਦੇ ਹੱਕ ਵੀ ਹਵਾਵਾਂ ਦਾ ਹੈ, ਕਿ ਪੱਤਿਆਂ ਤੇ ਹੱਕ ਵੀ ਹਵਾਵਾਂ ਦਾ ਹੈ। ਕਿਆ ਬਾਤ ਹੈ। ਵਹਿਮ ਸੀ ਮੇਰਾ ਕਿ ਬਾਗ ਹੈ ਆਪਣਾ, ਇਹ ਤਾਂ ਤੂਫਾਨ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਪੱਤਿਆਂ ਤੇ ਹੱਕ ਵੀ ਹਵਾਵਾਂ ਦਾ ਹੈ। ਬਹੁਤ ਸੋਹਣਾ ਮੈਸੇਜ ਹੈ, ਮੈਂ ਸ਼ੇਅਰ ਕਰਾਂਗਾ ਜੀ। ਜਗਤਾਰ ਭਾਜੀ ਬਹੁਤ ਬਹੁਤ ਧੰਨਵਾਦ, ਤੁਸੀਂ ਜੁੜਦੇ ਹੋ, ਆਪਣੇ ਸੁਨੇਹੇ ਲੈ ਕੇ ਆਉਂਦੇ ਹੋ, ਸਾਡੇ ਨਾਲ ਸਾਂਝਾ ਪਾਉਂਦੇ ਹੋ ਤੇ ਨਾਲ ਦੀ ਨਾਲ ਮੈਂ ਹੋਰ ਸਰੋਤਿਆਂ ਨੂੰ ਵੀ ਇਨਕਰੇਜ ਕਰਦਾ ਕਿ ਤੁਸੀਂ ਵੀ ਕੋਈ ਨਾ ਕੋਈ ਸੁਨੇਹਾ ਜ਼ਰੂਰ ਭੇਜਿਆ ਕਰੋ। ਹਾਂ, ਅਗਰ ਤੁਸੀਂ ਡਰਾਈਵ ਕਰਦੇ ਹੋ, ਕੰਮ ਕਰਦੇ ਹੋ, ਤੁਹਾਨੂੰ ਕੰਮ ਇਜਾਜ਼ਤ ਨਹੀਂ ਦਿੰਦਾ ਜਾਂ ਸੇਫਟੀ ਇਜਾਜ਼ਤ ਨਹੀਂ ਦਿੰਦੀ ਤਾਂ ਕੋਈ ਗੱਲ ਨਹੀਂ, ਮੈਸੇਜ ਇੰਨਾ ਜ਼ਰੂਰੀ ਨਹੀਂ। ਸੇਫਟੀ ਆਪਣੀ ਤੇ ਹੋਰਨਾਂ ਦੀ ਪਹਿਲਾਂ ਆ। ਪਰ ਅਗਰ ਤੁਸੀਂ ਥੋੜੇ ਫ੍ਰੀ ਹੋ ਤਾਂ ਕੋਈ ਵੀ ਆਪਣੇ ਦਿਲ ਵਾਲੀ ਗੱਲ ਹੈ ਤੁਸੀਂ ਸਾਂਝੀ ਕਰਿਆ ਕਰੋ, ਕਿਉਂਕਿ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਦੋਂ ਤੁਸੀਂ ਕਿਸੇ ਨਾਲ ਤੁਹਾਡੇ ਦਿਲ ਚ ਕੋਈ ਗੱਲ ਹੁੰਦੀ ਹੈ ਨਾ, ਉਹ ਅੰਦਰ ਰਹਿ ਜਾਂਦੀ ਹੈ ਤਾਂ ਫਿਰ ਉਹ ਡਿਪਰੈਸ਼ਨ ਬਣ ਜਾਂਦੀ ਆ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਨੂੰ ਹੀ ਫੋਨ ਕਰੋ ਜਾਂ ਸਾਨੂੰ ਹੀ ਮੈਸੇਜ ਕਰੋ, ਪਰ ਕਿਸੇ ਆਪਣੇ ਮਿੱਤਰ ਪਿਆਰੇ ਨੂੰ ਫੋਨ ਕਰ ਲਿਆ ਕਰੋ, ਉਸ ਦੇ ਨਾਲ ਆਪਣੀ ਗੱਲ ਸਾਂਝੀ ਕਰ ਲਿਆ ਕਰੋ। ਉਹ ਭੜਾਸ ਟਾਈਪ ਕਹਿ ਲਓ ਕਿ ਭੜਾਸ ਨਿਕਲ ਜਾਂਦੀ ਹੈ, ਹੀਟ ਨਿਕਲ ਜਾਂਦੀ ਹੈ ਉਸ ਗੱਲ ਦੀ, ਤੇ ਤੁਹਾਨੂੰ ਕਈ ਵਾਰੀ ਮੋਹਰਿਓਂ ਬਹੁਤ ਸੋਹਣਾ ਉਸਦਾ ਸੋਲਿਊਸ਼ਨ ਵੀ ਮਿਲ ਜਾਂਦਾ ਸਾਨੂੰ ਸਾਰਿਆਂ ਨੂੰ, ਉਹਦੇ ਵਿਚ ਮੈਂ ਵੀ ਆਉਣਾ। ਇਹੀ ਹੈ, ਇਹੀ ਸਾਡੇ ਲਿੰਕ ਨੇ ਇਕ ਦੂਜੇ ਦੇ ਨਾਲ। ਤਾਂ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਸਾਡੇ ਨਾਲ ਜੁੜ ਗਏ ਨੇ ਤੇ ਉਹ ਵੀ ਠੀਕ ਹੈ, ਆਂਡਿਆਂ ਵਾਲੇ ਪਰੌਂਠੇ ਭੇਜ ਰਹੇ ਨੇ, ਖਾ ਰਹੇ ਨੇ ਵੈਸੇ ਤੇ ਮੈਨੂੰ ਨਹੀਂ ਭੇਜ ਰਹੇ, ਤੇ ਕਹਿੰਦੇ ਕਿਆ ਬਾਤ ਹੀ ਆ, ਕਿਆ ਬਾਤ ਤਾਂ ਹੋਣੀ ਹੈ ਜਿੱਦਾਂ ਪਰੌਂਠੇ ਲੱਗਦੇ ਆ, ਤੇ ਤੁਸੀਂ ਲਓ ਨਜ਼ਾਰੇ ਪਰੌਂਠਿਆਂ ਦੇ ਤਾਂ ਪ੍ਰੋਗਰਾਮ ਦੇ ਵੀ। ਤੇ ਨਾਲ ਦੀ ਨਾਲ ਹੁਣ ਤੁਹਾਨੂੰ ਬਰਿੰਦਰ ਨਿੱਜਰ ਹੋਣਾ ਦਾ ਮੈਸੇਜ ਵੀ ਸੁਣਾਉਂਦੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੱਲ ਗੱਲਬਾਤ ਸੋਹਣੀ ਸੀ ਜੀ। ਹਾਂਜੀ, ਕੱਲ ਸੋਹਣੀਆਂ ਗੱਲਾਂ ਹੋਈਆਂ, ਗੱਲ ਕਈ ਰਹਿ ਵੀ ਗਈਆਂ। ਤੇ ਚਾਲ ਹੁਣਾਂ ਨੇ ਵੀ ਫੋਟੋਆਂ ਭੇਜ ਰਹੇ ਨੇ, ਉਹ ਵੀ ਮੈਸੇਜ ਭੇਜ ਰਹੇ ਨੇ, ਉਹ ਵੀ ਆਪਾਂ ਪੜ੍ਹਨੇ ਨੇ ਸਹਿਜੇ ਸਹਿਜ। ਤਾਂ ਅੱਜ ਹਾਂਜੀ ਵਿਸਾਖੀ ਮੇਲਾ ਜੀ ਅੱਜ ਸਿਡਨੀ ਦੇ ਵਿਚ, ਸਾਰੇ ਯਾਦ ਰੱਖੋ ਜੀ, ਵਿਸਾਖੀ ਮੇਲੇ ਤੇ ਜਾ ਰਹੇ ਹੋ ਤਾਂ ਪ੍ਰੋਗਰਾਮ ਸੁਣ ਰਹੇ ਹੋ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਨੂੰ ਲੱਗਦਾ ਕਿ ਮਿੰਟੂ ਬਰਾੜ ਜੀ ਵੀ ਦਸਤਕ ਦੇ ਰਹੇ ਨੇ, ਤੇ ਜੇ ਉਹ ਮੇਰੀ ਆਵਾਜ਼ ਸੁਣਦੇ ਹੋਣ ਤਾਂ ਜ਼ਰੂਰ ਸ਼ਾਮਲ ਹੋਣ। ਮਿੰਟੂ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਸ਼ਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜਿਨ੍ਹਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਜੀ ਬਿਲਕੁਲ, ਤੁਸੀਂ ਥੋੜਾ ਲਾਗੇ ਆਓ ਮਾਈਕ ਦੇ, ਥੋੜੇ ਦੂਰ ਲੱਗਦੇ ਹੋ। ਤਾਂ ਮਿੰਟੂ ਜੀ ਪਹਿਲਾਂ ਇਹ ਦੱਸੋ ਵੀ ਐਡਲੇਡ ਦਾ ਕੀ ਮਾਹੌਲ, ਮੌਸਮ?
ਮੌਸਮ ਬਹੁਤ ਸਾਫ਼ ਆ ਜੀ ਐਡਲੇਡ ਦਾ, ਅੱਜ ਹਵਾ ਵਗ ਰਹੀ ਆ, ਪਰ ਉਹ ਜਿਹੜਾ ਕਹੀਏ ਇੱਕ ਧੁੱਪ ਬਹੁਤ ਸੋਹਣੀ ਖਿੜੀ ਹੋਈ ਆ।
ਅੱਛਾ,
ਸੋ ਇਸ ਕਰਕੇ ਲੱਗਦਾ ਵੀ ਅੱਜ ਦਿਨ ਚੰਗਾ ਸਾਫ਼ ਸੁਥਰਾ ਲੱਗਣਾ।
ਚਲੋ ਬਹੁਤ ਵਧੀਆ, ਰੱਬ ਭਲੀ ਕਰੇ। ਅੱਜ ਤਕਰੀਬਨ ਮੌਸਮ ਠੀਕ ਹੀ ਆ ਸਾਰੇ ਪਾਸੇ। ਤਾਂ ਮਿੰਟੂ ਜੀ ਪ੍ਰੋਗਰਾਮ ਆਪਾਂ ਸ਼ੁਰੂਆਤ ਕਰਦੇ ਹਾਂ, ਬਹੁਤ ਸਾਰੀਆਂ ਗਤੀਵਿਧੀਆਂ ਆਸਟ੍ਰੇਲੀਆ ਦੇ ਵਿਚ ਹੋ ਰਹੀਆਂ ਨੇ। ਅੱਜ ਮੇਰਾ ਖਿਆਲ ਦੇਬੀ ਵੀ ਆਪਣਾ ਸ਼ੋਅ ਕਰ ਰਹੇ ਨੇ ਬ੍ਰਿਸਬਨ ਦੇ ਵਿਚ। ਵਿਸਾਖੀ ਮੇਲਾ ਹੈਗਾ ਆ ਜਿਹੜਾ ਕਿ ਕਾਫੀ ਸਾਲਾਂ ਤੋਂ ਲੱਗ ਰਿਹਾ ਬਲੈਕ ਟਾਊਨ ਦੇ ਵਿਚ, ਉਹ ਅੱਜ ਆ। ਤੇ ਉਧਰ ਪਰਥ ਦੇ ਵਿਚ ਵੀ ਅੱਜ ਕਬੱਡੀ ਕੱਪ ਹੈ, ਤੇ ਤੁਹਾਡੇ ਐਡਲੇਟ ਗਤੀਵਿਧੀਆਂ ਘਟ ਗਈਆਂ, ਕੀ ਗੱਲ ਹੈ? ਮੈਨੂੰ ਸਮਝ ਨਹੀਂ ਆ ਰਹੀ। ਜੀ ਮਿੰਟੂ ਜੀ, ਹਾਂਜੀ, ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਮਿਊਟ ਹੋ ਗਈ ਆ। ਤੇ ਕੋਈ ਗੱਲ ਨੀ, ਆਪਾਂ ਪ੍ਰੋਗਰਾਮ ਜਾਰੀ ਰੱਖਦੇ ਆ ਤੇ ਨਾਲ ਦੀ ਨਾਲ ਆਪਾਂ ਮੈਸੇਜ ਵੀ ਲੈਂਦੇ ਆ, ਕਾਫੀ ਮੈਸੇਜ ਆ ਰਹੇ ਆ। ਤੇ ਹਰੀਸ਼ ਅਰੋੜਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਲਾਮ ਨਮਸਤੇ ਕਹਿੰਦੇ ਕਰ ਰਹੇ ਨੇ। ਜੀ ਜੀ ਸਤਿ ਸ੍ਰੀ ਅਕਾਲ, ਕੀ ਹਾਲ ਹੈ ਹਰੀਸ਼ ਜੀ? ਪਰਵਿੰਦਰ ਸਿੰਘ ਸਨਸ਼ਾਈਨ ਤੋਂ ਵੀ ਫੁੱਲ ਦੀ ਫੋਟੋ ਭੇਜ ਰਹੇ ਨੇ, ਉਹਨਾਂ ਦਾ ਵੀ ਧੰਨਵਾਦ। ਮਿੰਟੂ ਜੀ ਆ ਗਏ
ਜੀ? ਸਿਰ ਸਾਹਿਬ ਮਾਫ਼ੀ ਚਾਹੁੰਦਾ, ਮਾਫ਼ੀ ਚਾਹੁੰਦੇ, ਥੋੜੀ ਜਿਹੀ ਆਵਾਜ਼ ਦਿੱਕਤ ਆ ਰਹੀ ਸੀ, ਮੈਨੂੰ ਲੱਗਦਾ ਹੁਣ ਆਵਾਜ਼ ਠੀਕ ਹੋਣੀ ਆ।
ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਮੈਂ ਕਹਿ ਰਿਹਾ ਸੀਗਾ, ਮੈਂ ਕਿਹਾ ਇਧਰ ਪਰਵਿੰਦਰ ਹੋਣਾ ਨੇ ਫੋਟੋ ਭੇਜੀ ਆ ਫੁੱਲ ਦੀ, ਸਤਿ ਸ੍ਰੀ ਅਕਾਲ ਬੁਲਾ ਕੇ। ਤੇ ਮੈਂ ਤੁਹਾਨੂੰ ਕੁਐਸਚਨ ਇਹ ਪੁੱਛਿਆ ਸੀ ਵੀ ਐਡਲੇਟ ਦੇ ਵਿਚ ਗਤੀਵਿਧੀਆਂ ਘਟ ਗਈਆਂ, ਕੀ ਗੱਲ ਹੈ?
ਐਡਲੇਡ ਨੇ ਇਕ ਵੱਲ ਪਰਸੋਂ ਵੀ ਕਿਹਾ ਸੀਗਾ, ਜਿਹੜੇ ਮੱਛੀ ਹੈ ਨਾ ਐਡਲੇਡ ਵਾਲੀ, ਉਹ ਪੱਥਰ ਚੱਟ ਕੇ ਮੁੜ ਚੁੱਕੀ ਆ।
ਅੱਛਾ,
ਤੇ ਉਹ ਮੈਨੂੰ ਲੱਗਦਾ ਇਸ ਕਰਕੇ ਥੋੜਾ ਜਿਹਾ ਹੁਣ ਕਿਤੇ ਨਾ ਕਿਤੇ ਕੰਟਰੋਲ ਆ। ਪਰ ਉਹ ਮੈਂ ਤਾਂ ਕੱਲ ਇਹ ਵੀ ਸੋਚਦਾ ਸੀ ਮੈਂ ਕਿਤੇ ਨਜ਼ਰ ਹੀ ਨਾ ਲੱਗ ਜੇ ਇਸ ਗੱਲ ਦੀ, ਕਿਤੇ ਫੇਰ ਨਾ ਸ਼ੁਰੂ ਹੋ ਜਾਣ ਮਸਾਂ ਸ਼ਾਂਤੀ ਜੀ ਆਈ ਆ।
ਉਹ ਕਿਤੇ ਇੱਦਾਂ ਦਾ ਨੀ ਹੋ ਗਿਆ ਵੀ ਜਦਾ ਮਿੰਟੂ ਬਰਾੜ ਨੇ ਐਡਲੇਡ ਛੱਡਿਆ ਕਿਤੇ ਝੋਰਾ ਤਾਂ ਨੀ ਖਾ ਗਏ?
ਨਹੀਂ, ਦੇਖੋ ਕਈ ਵਾਰੀ ਇਹ ਹੋ ਸਕਦਾ ਵੀ ਕੰਪੀਟੀਸ਼ਨ ਦੇ ਕਾਰਨ ਵੀ ਅਸੀਂ ਕੁਛ ਪੰਗੇ ਲੈਂਦੇ ਰਹਿੰਦੇ ਸੀ, ਫਿਰ ਉਹ ਕੰਪੀਟੀਸ਼ਨ ਚ ਮੂਹਰਲੇ ਨੂੰ ਵੀ ਵਿਚਾਰੇ ਨੂੰ ਪੰਗੇ ਲੈਣੇ ਪੈਂਦੇ ਹੁੰਦੇ ਸੀ, ਤਾਂ ਫਿਰ ਕਈ ਵਾਰੀ ਇਹ ਵੀ ਹੋ ਸਕਦਾ ਵੀ ਉਹ ਕੰਪੀਟੀਸ਼ਨ ਚੱਲਦਾ ਹੋਵੇ। ਪਰ ਫਿਲਹਾਲ ਜੇ ਕਿਹਾ ਜਾਵੇ ਕੁੱਲ ਮਿਲਾ ਕੇ ਤਾਂ ਸਹੀ ਦਿਲੋਂ ਜੇ ਕਹਾਂ ਮੈਂ ਤਾਂ ਵਾਕਈ ਨਾ ਕਿਸੇ ਚੀਜ਼ ਦੀ ਜਦੋਂ ਬਹੁਤਾਤ ਹੋਣ ਤੋਂ ਬਾਅਦ ਸਕੂਨ ਜਾ ਨਹੀਂ ਮਿਲਦਾ ਹੁੰਦਾ, ਜਿਵੇਂ ਉਹ ਸਕੂਨ ਜਾ ਮਿਲਿਆ।
ਇਹੀ ਤਾਂ ਗੱਲ ਸੁਖਵੰਤ ਸਿੰਘ ਐਡਲੇਡ ਵਾਲੇ ਕਹਿ ਰਹੇ ਨੇ, ਕਹਿੰਦੇ ਜਦੋਂ ਦਾ ਮਿੰਟੂ ਬਾਈ ਨੇ ਬਾਗ ਲਿਆ ਐਡਲੇਡ ਸ਼ਾਂਤ ਹੈ। ਗੱਲ ਤਾਂ ਬਣਦੀ ਹੈ, ਗੱਲ ਤਾਂ ਬਣਦੀ ਹੈ, ਮਸਲਾ ਤਾਂ ਹੈ।
ਬਿਲਕੁਲ ਬਿਲਕੁਲ, ਹੈ ਨਾ, ਖੁਰਦੂ ਪਾਉਣ ਵਾਲਾ ਇੱਕ ਬੰਦਾ ਹੀ ਵਾਧੂ ਹੁੰਦਾ, ਕਹਿੰਦੇ ਨੀ ਹੁੰਦੇ ਉਹਨੂੰ ਪਲਾਸੇ ਕਰਤਾ ਪਾਸੇ ਕਰਤਾ ਤੇ ਡਿੱਗ ਗਿਆ।
ਇਹ ਕਿਤੇ ਐਡਲੇਡ ਵਾਲਿਆਂ ਨੇ ਤੁਹਾਡੇ ਨਾਲ ਸਿੰਘੇ ਸਿੰਘੇ ਚ ਜਿਹੜੀ ਅਕਸ਼ੇ ਕੁਮਾਰ ਨਾਲ ਕਰਦੇ ਉਹ ਤਾਂ ਨੀ ਕੀਤੀ? ਆਸਟ੍ਰੇਲੀਆ ਨੂੰ ਭੇਜ ਦਿੱਤਾ ਸੀ ਜਿਹਦੇ ਵਿਚ ਪਿੰਡ ਵਾਲਿਆਂ ਨੇ ਇਕੱਠੇ ਹੋ ਗਏ।
ਬਸ ਉਹੀ ਹੈ ਜੀ।
ਦੇਖੋ ਜੀ, ਫਿਰ ਆਉਣ ਵਾਲੇ ਟਾਈਮ ਦੇ ਵਿਚ ਮੈਨੂੰ ਲੱਗਦਾ ਕਿ ਰਿਵਰਲੈਂਡ ਚ ਭਾਗ ਲੱਗਣਗੇ, ਉੱਤੇ ਗਤੀਵਿਧੀਆਂ ਵਧਣਗੀਆਂ। ਤੇ ਮਿੰਟੂ ਜੀ ਚਲੋ ਆਪਾਂ ਪ੍ਰੋਗਰਾਮ ਅੱਗੇ ਕਰਦੇ ਆ। ਤੇ ਸਾਡੇ ਸੱਜਣ ਨਾਲ ਦੀ ਨਾਲ ਜੁੜ ਰਹੇ ਨੇ ਗੁਰੂ ਸਿੰਘ ਬ੍ਰਿਸਬੇਨ ਤੋਂ, ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਨੇ ਬਹੁਤ ਸੋਹਣਾ ਪ੍ਰੋਗਰਾਮ ਜੀ, ਨੌਲੇਜ ਦਾ ਟਾਪ ਅਪ ਹੋ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਕਰਮਜੀਤ ਕੌਰ ਮਾਨ ਭੈਣ ਜੀ ਸਾਡੇ ਨਾਲ ਜੁੜੇ ਨੇ, ਕਿਆ ਬਾਤ ਹੈ ਭੈਣ ਜੀ ਨੇ ਪਰੌਂਠਾ ਭੇਜਿਆ, ਮੈਂ ਸ਼ੇਅਰ ਕਰਦਾ ਤੁਹਾਡੇ ਨਾਲ, ਦਾਲ ਵਾਲਾ ਪਰੌਂਠਾ ਵਿਦ ਅਚਾਰ, ਆਏ ਹਾਏ ਹਾਏ, ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਮਲਕੀਤ ਸਿੰਘ ਵਿਰਕ, ਹਾਂਜੀ, ਉਹ ਸਾਗ ਨਾਲ ਪਰੌਂਠੇ ਖਾ ਰਹੇ ਨੇ, ਕਿਆ ਬਾਤ ਹੈ, ਸਿਰਾ ਹੀ ਕਰਾਈ ਜਾ ਰਹੇ ਨੇ ਅੱਜ। ਕੁਲਵੀਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਸਿੱਧੂ ਸਾਹਿਬ ਸੱਸੀ ਕਾਲਮੈਂਟ ਜੀ ਸਾਰੇ, ਅਸੀਂ ਸਤਿ ਸ੍ਰੀ ਅਕਾਲ ਸੁਣਨ ਵਾਲੇ ਨੂੰ, ਤੇ ਅਸੀਂ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ, ਤੇ ਬਹੁਤ ਵਧੀਆ ਦਿਨ ਚੜਿਆ, ਬਹੁਤ ਬਹੁਤ ਧੰਨਵਾਦ ਜੀ। ਤੇ ਚਾਲ ਹੁਣ ਕਹਿ ਰਹੇ ਨੇ ਕਿ ਭਾਜੀ ਐਡਲੇਟ ਦੇ ਵਿਚ ਵੀ ਅਕਾਲੀਆਂ ਦਾ ਹੱਥ ਲੱਗਦਾ, ਸ਼ਾਂਤ ਹੋ ਸਕਦਾ ਜੀ। ਸੱਤੀ ਸਿੰਘ ਕੌਫਸਰਵਰ ਵਾਲੇ ਆ ਗਏ ਨੇ, ਤੇ ਉਹ ਵੀ ਫਤਿਹ ਬੁਲਾ ਰਹੇ ਨੇ, ਕਹਿੰਦੇ ਗੁਰੂ ਘਰ ਨੂੰ ਜਾ ਰਹੇ ਆ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜ ਰਹੇ ਨੇ ਕੁਲ, ਹਾਂਜੀ, ਉਹ ਫੋਟੋਆਂ ਭੇਜ ਰਹੇ ਨੇ, ਗੁਰਪ੍ਰੀਤ ਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮੈਂ ਉਹ ਈਮੇਲ ਨਾ ਈਮੇਲ ਦੇ ਵਿਚੋਂ ਖੋਲਦਾ ਆ। ਤੇ ਕੁਲਦੀਪ ਹੁਣਾਂ ਨੇ ਰਿਐਲਿਟੀ, ਅੱਛਾ, ਬਾਂਦਰ ਦੀ ਫੋਟੋ ਭੇਜੀ ਆ, ਤੇ ਗੁਰਪ੍ਰੀਤ ਗਿੱਲ ਵੀ ਫੋਟੋ ਭੇਜ ਰਹੇ ਨੇ। ਤੇ ਕਹਿੰਦੇ ਨੇ ਕਿ ਇਨਸਾਨ ਨੂੰ ਅਲਾਰਮ ਨਹੀਂ ਜਿੰਮੇਵਾਰੀਆਂ ਜਗਾਉਂਦੀਆਂ ਨੇ। ਬਿਲਕੁਲ ਸਹੀ ਗੱਲ ਆ, ਜਦੋਂ ਅਲਾਰਮ ਉਦੋਂ ਹੀ ਲੱਗਦਾ ਜਦੋਂ ਜਿੰਮੇਵਾਰੀ ਕੋਈ ਨਾ ਕੋਈ ਸਿਰ ਤੇ ਪਈ ਹੁੰਦੀ ਆ। ਔਰ ਮਿੰਟੂ ਜੀ, ਸੁਨੇਹੇ ਤਾਂ ਬਹੁਤ ਆ ਰਹੇ ਨੇ, ਤੇ ਬਾਕੀ ਅੱਜ ਵਰਿੰਦਰ ਨਿੱਜਰ ਲਾਈਵ ਆ ਰਹੇ ਨੇ, ਕਹਿੰਦੇ ਕਾਫੀ ਟਾਈਮ ਤੋਂ ਪੋਡਕਾਸਟ ਦੇ ਵਿਚੋਂ ਹੀ ਪ੍ਰੋਗਰਾਮ ਸੁਣਦੇ ਹੁੰਦੇ ਸੀ। ਤੇ ਫੋਟੋਆਂ ਪਰੌਂਠਿਆਂ ਦੀਆਂ ਬਹੁਤ ਆ ਰਹੀਆਂ, ਤੇ ਆਪਾਂ ਹੌਲੀ ਹੌਲੀ ਸਾਰੀਆਂ ਸ਼ੇਅਰ ਕਰਨੀਆਂ। ਸਰ ਮੁਹੱਬਤ ਹੁਣੇ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਅੱਛਾ ਜਵਾਕਾਂ ਦੇ ਕਹਿੰਦੇ ਭਾਂਡੇ ਧੋ ਰਹੇ ਆ ਜੀ, ਫੋਟੋ ਭੇਜੀ ਸਿੰਕ ਦੇ ਦੁੱਧ ਦੀਆਂ ਬੋਤਲਾਂ। ਇਹਨੂੰ ਕਹਿੰਦੇ ਆ ਮਤਲਬ ਓਨੈਸਟੀ, ਜਿੱਦਾਂ ਇਹਨੂੰ ਕਹਿੰਦੇ ਓਨੈਸਟੀ, ਸਿੱਧੇ ਫੋਟੋ ਖਿੱਚ ਕੇ ਭੇਜੀ ਆ, ਨਾ ਮੈਂ ਪਰੌਂਠੇ ਖਾ ਰਿਹਾ, ਨਾ ਸਾਗ ਖਾ ਰਿਹਾ, ਤੇ ਨਾ ਮੈਂ ਧੁੱਪੇ ਬੈਠਾ, ਮੈਂ ਤਾਂ ਕਹਿੰਦੇ ਜਵਾਕਾਂ ਦੇ ਭਾਂਡੇ ਧੋ ਰਿਹਾ, ਕਿਆ ਬਾਤ ਹੈ, ਬਹੁਤ ਮਤਲਬ ਖੁਸ਼ੀ ਗ੍ਰਸਤੀ ਹੈ ਤੁਹਾਡੀ। ਤੇ ਜਗਵੀਰ ਸਿੰਘ ਸੇਖੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਸੋ ਮਿੰਟੂ ਜੀ, ਕੁਛ ਖਬਰਾਂ ਆਪਾਂ ਸਾਂਝੀਆਂ ਕਰਨੀਆਂ ਨੇ, ਪਹਿਲਾਂ ਪੰਜਾਬ ਦੀਆਂ ਹਨਾ, ਤੇ ਹੁਣ ਇਕ ਖਬਰ ਆਈ ਆ, ਮੁੱਖ ਸੁਰਖੀ ਬਣੀ ਹੋਈ ਆ, ਕਹਿੰਦੇ ਪੰਜਾਬ ਚ 6 ਲੱਖ ਏਕੜ ਸਰਕਾਰੀ ਜ਼ਮੀਨਾਂ ਤੇ ਕਬਜ਼ੇ, 6 ਲੱਖ ਏਕੜ ਸਰਕਾਰੀ ਜ਼ਮੀਨਾਂ ਤੇ ਕਬਜ਼ੇ, ਇਹ ਕੀ ਖਬਰ ਆ? ਮਤਲਬ ਇੱਥੇ ਲੋਕੀ ਤਾਂ ਮੇਰੇ ਪ੍ਰਾਈਵੇਟ ਤੇ ਕਰਨ ਨੂੰ ਫਿਰੀ ਜਾਂਦੇ ਆ।
ਅਸਲ ਚ ਗੱਲ ਕੀ ਹੁੰਦੀ ਆ ਨਾ, ਵੀ ਜਦੋਂ ਤਾਂ ਹੁੰਦੀ ਆ ਬੰਦੇ ਕੋਲੇ ਬਹੁਤਾਤ, ਤੇ ਉਦੋਂ ਤਾਂ ਬੰਦਾ ਧਰ ਧਰ ਭੁੱਲਦਾ ਗਾ। ਜਿਵੇਂ ਸਾਡੇ ਨਾ ਆਮ ਹੀ ਮਾਲਵੇ ਦੇ ਇਕ ਵਿਚ ਇਕ ਆਸ਼ੀਰਵਾਦ ਬਜੁਰਗਾਂ ਦਾ, ਉਹ ਆਸ਼ੀਰਵਾਦ ਜੋ ਦਿੰਦੇ ਆ ਨਾ, ਲੈ ਪੁੱਤ ਦੁੱਧੋ ਨਾ ਆਵੇ ਪੁੱਤੋ ਫਲੋ ਦੇ ਨਾਲ ਨਾਲ ਕਹਿਣਗੇ ਧਰ ਧਰ ਭੁੱਲੇ। ਧਰ ਧਰ ਭੁੱਲਣ ਦਾ ਮੀਨਸ ਜਿਹੜਾ ਮਤਲਬ ਇਹ ਹੁੰਦਾ ਵੀ ਜੋ ਤੁਹਾਡੇ ਕੋਲੇ ਬਹੁਤਾਤ ਆ ਨਾ, ਉਦੋਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕਿੱਥੇ ਕੀ ਰੱਖਤਾ, ਕਿਉਂਕਿ ਤੁਹਾਨੂੰ ਉਹਦੀ ਉਨੀ ਅਹਿਮੀਅਤ ਨਹੀਂ ਹੁੰਦੀ। ਤੇ ਕਈ ਵਾਰ ਇਹ ਹੁੰਦਾ ਘਰਾਂ ਚ ਵੀ, ਆਮ ਮੈਂ ਦੇਖਿਆ ਚੰਗੇ ਰਸਦੇ ਵਸਦੇ ਘਰਾਂ ਚ ਆਖਣੇ, ਲੈ ਉਹ ਅੱਜ ਮੈਂ ਦਰਾਜ ਚ ਦੇਖਿਆ ਉੱਥੇ 10,000 ਰੁਪਇਆ ਪਿਆ, ਪਤਾ ਨੀ ਕਿਹਨੇ ਰੱਖਿਆ, ਕਦੋਂ ਰੱਖਿਆ ਸੀ, ਰੱਖਿਆ ਆਪਣੇ ਆਪ ਹੀ ਹੁੰਦਾ। ਤੇ ਹੁਣ ਇਕ ਬੰਦਾ ਜਦੋਂ ਹੈਂਡ ਟੂ ਮਾਊਥ ਹੋ ਜਾਂਦਾ, ਉਹਨੂੰ ਇਹ ਵੀ ਪਤਾ ਹੁੰਦਾ ਮੇਰੇ ਬਟੂਏ ਚ ਭਾਣ ਕਿੰਨੀ ਆ, ਉਹਨੂੰ ਜਵਾਕ ਦੀ ਗੋਲਕ ਚ ਵੀ ਪਤਾ ਹੁੰਦਾ ਵੀ ਕਿੰਨੀ ਭਾਣ ਆ। ਸੋ ਅੱਜ ਪੰਜਾਬ ਦੀ ਜਿਹੜੀ ਪੋਜੀਸ਼ਨ ਆ ਨਾ, ਉਸ ਥਾਂ ਤੇ ਆਇਆ ਹੋਇਆ ਵੀ ਉਹਨੇ ਉਹਨੂੰ ਕਿਤੋਂ ਵੀ ਜੀਵਨ ਭਾਲ ਰਿਹਾ, ਵੀ ਕਿਤੋਂ ਕੋਈ ਚੀਜ਼ ਥਿਆ ਜੇ ਜਿਸ ਨਾਲ ਉਹ ਆਪਦਾ ਸਰਵਾਈਵ ਕਰ ਸਕਣ, ਤੇ ਉਹਨੂੰ ਆਪਣਾ ਜਿਹੜਾ ਤਨਖਾਹਾਂ ਜਾਂ ਰੋਜ਼ਮਰਾ ਦੇ ਖਰਚੇ ਆ ਉਹ ਕੱਢ ਸਕਣ ਸਰਕਾਰ ਦੇ। ਹੁਣ ਗੱਲ ਇਹ ਆ ਜਾਂਦੀ ਹੈ ਵੀ ਸਰਕਾਰ ਇਨ੍ਹਾਂ ਚੀਜ਼ਾਂ ਤੋਂ ਦੋ ਤਰੀਕਿਆਂ ਨਾਲ ਹੀ ਬਚ ਸਕਦੀ ਹੈ। ਇੱਕ ਤਰੀਕਾ ਤਾਂ ਇਹ ਵੀ ਉਹ ਕਿਤੋਂ ਨਾ ਕਿਤੋਂ ਪੈਸੇ ਦਾ ਜੁਗਾੜ ਕਰੇ ਤੇ ਆਪਦਾ ਇਸ ਨੂੰ ਸੂਬੇ ਨੂੰ ਚੱਲਦਾ ਰੱਖੇ, ਤੇ ਦੂਜਾ ਤਰੀਕਾ ਇਹ ਹੁੰਦਾ ਵੀ ਸੂਬਾ ਤਾਂ ਜਿਵੇਂ ਚੱਲਦਾ ਚੱਲੀ ਜਾਂਦਾ, ਅਫਵਾਹਾਂ ਫਲਾਈ ਜਾਓ, ਲੜਾਈ ਪੜਾਈ ਜਾਓ ਆਪਸ ਮੇ, ਤੇ ਧਿਆਨ ਰਹਿੰਦਾ ਨੀ ਤਾਂ ਹੀ ਸਮਾਂ ਨਿਕਲ ਜਾਂਦਾ ਕਿਵੇਂ ਨਾ ਕਿਵੇਂ ਹੋਰ ਕਰਜ਼ੇ ਕੁਰਜ਼ੇ ਵੱਧ ਕੇ। ਪਰ ਹੁਣ ਜਦੋਂ ਸਰਕਾਰ ਇਸ ਨੀਤੀਆਂ ਤੇ ਪਹੁੰਚੀ, ਪਹਿਲੀ ਸਰਕਾਰ ਨੇ ਕੀ ਕੀਤਾ, ਪਹਿਲੀ ਸਰਕਾਰ ਨੇ ਸ਼ਹਿਰਾਂ ਦੇ ਵਿਚ ਵੱਡੀਆਂ ਜਗ੍ਹਾਵਾਂ ਦੇਖੀਆਂ, ਵੱਡੇ ਜਿਹੜੀਆਂ ਸਰਕਾਰੀ ਬਿਲਡਿੰਗਾਂ ਦੇਖੀਆਂ, ਉਨ੍ਹਾਂ ਨੇ ਉਹ ਸਾਰੀਆਂ ਗਿਰਵੀ ਕੀਤੀਆਂ, ਚਾਹੇ ਉਹ ਪੁੱਡਾ ਦੀਆਂ ਸੀ ਜਾਂ ਕਿਸੇ ਵੀ ਕਿਸਮ ਦੀਆਂ ਬਿਲਡਿੰਗਾਂ ਸੀ, ਜਿਹੜੀਆਂ ਅਕਸਰ ਅਸੀਂ ਸੁਣਦੇ ਸੀ ਵੀ ਬੱਸ ਸਟੈਂਡ ਵੇਚਤੇ, ਫਲਾਨੀ ਚੀਜ਼ ਵੇਚਤੀ, ਧਮਕੀ ਵੇਚਤੀ, ਤਾਂ ਉਹ ਸੀ ਇੱਕ ਖਾਨਾ ਪੂਰਤੀ ਕਰਨ ਲਈ ਕੰਮ। ਸੇਮ ਜਿਵੇਂ ਆਪਾਂ ਘਰਾਂ ਚ ਵੀ ਹੁੰਦਾ, ਜੇ ਹੁਣ ਘਰ ਚਲਾਉਣਾ, ਜੇ ਸਾਡਾ ਅਸੀਂ ਨਹੀਂ ਇਨਕਮ ਪ੍ਰੋਪਰ ਆ ਰਹੀ, ਤਾਂ ਫਿਰ ਜਿਹੜੀਆਂ ਚੀਜ਼ਾਂ ਸਾਡੇ ਕੋਲ ਪਈਆਂ ਸੀ ਉਨ੍ਹਾਂ ਨੂੰ ਵੇਚ ਵੇਚ ਕੇ ਕਿਵੇਂ ਨਾ ਕਿਵੇਂ ਉਹਦੀ ਖਾਨਾ ਪੂਰਤੀ ਕਰਦੇ ਆ। ਹੁਣ ਪੰਜਾਬ ਸਰਕਾਰ ਨੂੰ ਜਦੋਂ ਅਗਲਾ ਸਟੈਪ ਦੇਖਿਆ ਵੀ ਹੁਣ ਇਹ ਚ ਪ੍ਰੋਪਰਟੀ ਤਾਂ ਗਈ, ਤਾਂ ਫਿਰ ਉਨ੍ਹਾਂ ਨੇ ਜਿਹੜੀ ਇੱਕ ਸ਼ਾਮ ਲਾਟ ਜਿਹਨੂੰ ਜ਼ਮੀਨ ਨੂੰ ਕਿਹਾ ਜਾਂਦਾ, ਸ਼ਾਮ ਲਾਟ ਜ਼ਮੀਨਾਂ ਜਿਹੜੀਆਂ ਕਿ ਪਿੰਡਾਂ ਦੇ ਵਿਚ ਪੰਚਾਇਤਾਂ ਲਈ ਰਾਖਵੀਆਂ ਰੱਖੀਆਂ ਸੀ, ਉਹ ਗੋਰਿਆਂ ਦਾ ਇੱਕ ਬਹੁਤ ਵੱਡਾ ਵਧੀਆ ਫਾਰਮੂਲਾ ਸੀ ਪੰਚਾਇਤੀ ਰਾਜ ਦੇ ਵਿਚ, ਵੀ ਉਨ੍ਹਾਂ ਨੂੰ ਪਤਾ ਸੀ ਵੀ ਜਿਹੜਾ ਪਿੰਡ ਆ, ਪਿੰਡ ਦੀਆਂ ਕੁਝ ਇਕ ਚੀਜ਼ਾਂ ਜਿਹੜੀਆਂ ਸਾਂਝੀਆਂ ਹੋਣਗੀਆਂ, ਸਾਂਝਾ ਬਾਬਾ ਆਊਗਾ, ਤੇ ਸਾਂਝੇ ਬਾਬੇ ਦੀ ਕਿਸੇ ਨੇ ਕਦਰ ਨਹੀਂ ਕਰਨੀ, ਤੇ ਸਾਂਝੇ ਬਾਬੇ ਦੀ ਕਦਰ ਜਾਂ ਪਿੰਡ ਦੇ ਰੱਖ ਰਖਾਵ ਫੇਰ ਹੋਣਗੇ ਜੇ ਪਿੰਡ ਕੋਲੇ ਕੋਈ ਆਪਦੀ ਇਨਕਮ ਆਊਗੀ, ਤੇ ਆਪਦੀ ਇਨਕਮ ਪਿੰਡ ਕੋਲੇ ਕੋਈ ਚੁੱਲ੍ਹਾ ਟੈਕਸ ਨਹੀਂ ਸੀ, ਹੋਰ ਰੋਡ ਟੈਕਸ ਨਹੀਂ ਸੀ, ਕੁਛ ਨਹੀਂ ਸੀ, ਤਾਂ ਉਹਦੇ ਲਈ ਜ਼ਮੀਨਾਂ ਅਲਾਟ ਰੱਖੀਆਂ ਗਈਆਂ ਸੀ, ਕਿਤੇ ਨਾ ਕਿਤੇ ਰੱਖੇ, ਕਿਸੇ ਨੂੰ ਪਿੰਡ ਨੂੰ 50 ਕਿੱਲੇ, ਕਿਸੇ ਨੂੰ 100 ਕਿੱਲਾ, ਏਦਾਂ ਜ਼ਮੀਨਾਂ ਸੀ ਪਿੰਡ ਦੀਆਂ। ਪਰ ਅਨਫੋਰਚੁਨੇਟਲੀ ਇੱਕ ਐਕਟ ਆਇਆ ਜੀ, ਉਸ ਐਕਟ ਦੇ ਤਹਿਤ ਇਹ ਆਇਆ ਵੀ ਸ਼ਾਮ ਲੜ ਦੀਆਂ ਜ਼ਮੀਨਾਂ ਵੀ ਅਕਸਰ ਕਿਸੇ ਨੇ ਕਿਸੇ ਕੋਲ ਤਾਂ ਠੇਕਿਆਂ ਤੇ ਸੀਗੀਆਂ, ਜਿਨ੍ਹਾਂ ਦੀ ਬਾਹੀ ਹੁੰਦੀ ਸੀ ਤੇ ਉਹ ਪੰਚਾਇਤ ਨੂੰ ਠੇਕਾ ਹਿੱਸਾ ਦਿੰਦੇ ਸੀ। ਉਦੋਂ ਬਾਅਦ ਇੱਕ ਐਕਟ ਆਇਆ ਵੀ ਜਿਹਨੂੰ 25 ਸਾਲ ਜਾਂ 20 ਸਾਲ ਦਾ ਰਿਕਾਰਡ ਸੀ, ਹਰਿਆਣੇ ਚ ਮਿਲਣ ਦਾ 20 ਸਾਲ ਦਾ ਸੀ, ਵੀ 20 ਸਾਲ ਤੋਂ ਜਿਹੜਾ ਬੰਦਾ ਉਸ ਜ਼ਮੀਨ ਤੇ ਕਾਸ਼ਤ ਕਰ ਰਿਹਾ, ਭਾਵੇਂ ਉਹ ਠੇਕਾ ਦੇ ਕੇ ਕਾਸ਼ਤ ਕਰ ਰਿਹਾ, ਤੇ ਉਹਨੂੰ ਮਾਲਕਾਨਾ ਹੱਕ ਦੇ ਦਿਓ
ਜੀ।
ਤੇ ਉਸ ਤਹਿਤ ਬਹੁਤ ਸਾਰੀ ਜਿਹੜੀ ਪਿੰਡਾਂ ਦੀ ਸ਼ਾਮ ਲਾਟ ਸੀ, ਜਿਹੜੀ ਕਿ ਲੋਕਾਂ ਦੇ ਕਬਜ਼ੇ ਹੇਠ ਸੀ, ਉਨ੍ਹਾਂ ਦੇ ਨਾਂ ਚੜ ਗਈ, ਉਨ੍ਹਾਂ ਦੇ ਨਾਂ ਰਜਿਸਟਰੀਆਂ, ਗਰਦੌਰੀਆਂ, ਇੰਤਕਾਲ ਹੋ ਗਏ ਇੱਕ ਸਰਕਾਰਾਂ ਨੇ ਇੱਕ ਟਾਈਮ ਇਹ ਕਰਕੇ, ਕਿਵੇਂ ਨਾ ਕਿਵੇਂ ਕੋਈ ਨਾ ਕੋਈ ਐਕਟ ਦੇ ਤਹਿਤ ਹੋ ਗਿਆ, ਇਹ ਮੈਨੂੰ ਵੀ ਪਤਾ, ਮੇਰੇ ਪਿੰਡ ਚ ਵੀ ਹੋਇਆ। ਤੇ ਉਸ ਤੋਂ ਬਾਅਦ ਜਿਹੜੀਆਂ ਜ਼ਮੀਨਾਂ ਜੇ ਬਚੀਆਂ ਤਾਂ ਉਹ ਬਚੀਆਂ ਜਿਹੜੇ ਕੱਲਰ ਸੀ, ਬੰਜਰ ਸੀ, ਟੋਭੇ ਸੀ, ਜਾਂ ਜਿਹਦੇ ਚ ਇਹੋ ਜਿਹੇ ਖੱਡੇ ਪਿੰਡਾਂ ਦੇ ਲਾਗੇ ਹੁੰਦੇ ਸੀ ਜਿੱਥੇ ਲੋਕ ਰੂੜੀਆਂ ਸੁੱਟਣੀਆਂ, ਹੋਰ ਸੁੱਟਣੀਆਂ, ਜਗ੍ਹਾਵਾਂ ਬਚੀਆਂ ਰਹੀਆਂ ਸੀ ਬਹੁਤ ਸਾਰੇ ਪਿੰਡਾਂ ਕੋਲੇ। ਪਰ ਹੁਣ ਪੰਜਾਬ ਸਰਕਾਰ ਨੇ ਆਪਦੀਆਂ ਜਿਹੜੀਆਂ ਨਾ ਦਰਾਜ, ਆਪਦੇ ਗੋਲਕ, ਆਪਦੇ ਖਾਤੇ, ਸਾਰ ਚੀਜ਼ਾਂ ਬੈੱਡ ਦੇ ਹੇਠ ਜਿੱਥੇ ਜਿੱਥੇ ਪੈਸੇ ਰੱਖਦੇ ਹੁੰਦੇ ਆਪਾਂ ਚੰਗੇ ਵੇਲਿਆਂ ਚ, ਉਹ ਫਰੋਲਣੇ ਸ਼ੁਰੂ ਕੀਤੇ ਹੁਣ ਪੰਜਾਬ ਸਰਕਾਰ ਨੇ। ਤੇ ਉਹਦੇ ਵਿਚੋਂ ਹੀ ਇਹ ਗੱਲ ਨਿਕਲ ਕੇ ਆਈ ਆ ਵੀ ਜਿਹੜਾ ਵੀ ਜ਼ਮੀਨਾਂ 6 ਲੱਖ ਏਕੜ ਸਰਕਾਰੀ ਜ਼ਮੀਨ ਆ ਜਿਹੜੀ, ਉਹ ਲੋਕ ਕਾਬਜ਼ ਹੋ ਰਹੇ ਆ
ਜੀ। 6 ਲੱਖ ਏਕੜ ਬਹੁਤ।
ਹੈਲੋ,
ਹਾਂਜੀ ਹਾਂਜੀ ਮੈਂ ਬਹੁਤ ਜਿਆਦਾ
ਮੈਨੂੰ ਲੱਗਿਆ
ਨਹੀਂ ਨਹੀਂ ਹੁਣ ਇਹਦੇ ਵਿਚ ਮੋਹਾਲੀ ਦੇ ਵਿਚ ਮਤਲਬ 2435 ਏਕੜ ਜ਼ਮੀਨ ਜਿਹੜੀ ਆ ਨਜਾਇਜ਼ ਕਬਜ਼ੇ ਮੈਨੂੰ ਲੱਗਦਾ ਛਡਾਉਣੀ ਚਾਹੀਦੀ ਹੈ ਇਹ ਤਾਂ ਅਣਗਹਿਲੀਆਂ ਆਉਣ ਵਾਲੀਆਂ ਪਹਿਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਹੁਣ ਇੱਥੇ ਵੀ ਆਸਟ੍ਰੇਲੀਆ ਦੇ ਵਿਚ ਤੁਹਾਨੂੰ ਦੱਸ ਦਿੰਦਾ ਇਹਨੂੰ ਕਰਾਊਨ ਲੈਂਡ ਕਹਿੰਦੇ ਆ ਇੱਥੇ ਆਸਟ੍ਰੇਲੀਆ ਦੇ ਵਿਚ ਨਾ ਕਰਾਊਨ ਲੈਂਡ ਤਾਂ ਜਿਹੜੀ ਸਰਕਾਰ ਦੀ ਆ ਸੂਬੇ ਦੇ ਅੰਡਰ ਡਾਇਰੈਕਟ ਆ ਜਾਂਦੀ ਆ ਤੇ ਜਿਹੜੀ ਕੌਂਸਲ ਦੀ ਲੈਂਡ ਹੁੰਦੀ ਆ ਉਹਨੂੰ ਰਿਜ਼ਰਵ ਵੀ ਕਹਿੰਦੇ ਆ ਨੇਚਰ ਰਿਜ਼ਰਵ ਕਹਿੰਦੇ ਨੇ ਜਿਸ ਤਰ੍ਹਾਂ ਹੁਣ ਸੜਕਾਂ ਆ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੁੰਦਾ ਕਿ ਜਿਹੜੀਆਂ ਸੜਕਾਂ ਆ ਉਹ ਕਿੱਦਾਂ ਚੱਲਦੀਆਂ ਇੱਥੇ ਮਤਲਬ ਹੁਣ ਆਪਾਂ ਤੁਹਾਡੇ ਸ਼ਹਿਰ ਚ ਇੱਕ ਸੜਕ ਹੈ ਉਹ ਉਹਦੇ ਵਿਚ ਕੌਂਸਲ ਦਾ ਕੋਈ ਲੈਣ ਦੇਣ ਨਹੀਂ ਉਹ ਕੌਂਸਲ ਦੀ ਨਹੀਂ ਹੈਗੀ ਉਹ ਤੁਹਾਡੇ ਇਲਾਕੇ ਦੀ ਨਹੀਂ ਹੈਗੀ ਠੀਕ ਹੈ ਨਾ ਉਹ ਸਟੇਟ ਗੌਰਮੈਂਟ ਦੀ ਪ੍ਰਾਪਰਟੀ ਆ ਜਿਹਨੂੰ ਕਿ ਕਰਾਊਨ ਪ੍ਰਾਪਰਟੀ ਕਹਿੰਦੇ ਆ ਹੁਣ ਉਹ ਜਿਹੜੀ ਪ੍ਰਾਪਰਟੀ ਆ ਉਹ ਜਿਹੜੀ ਆ ਕੌਂਸਲ ਨੂੰ ਦਿੰਦੇ ਨੇ ਉਸ ਇਲਾਕੇ ਦੇ ਨੂੰ ਉਹਦੀ ਦੇਖਭਾਲ ਕਰਨ ਨੂੰ ਵੀ ਤੁਸੀਂ ਇੱਥੇ ਸੜਕ ਬਣਾ ਲਓ ਤੁਸੀਂ ਮੇਨਟੇਨ ਕਰਨਾ ਤੁਸੀਂ ਇਹਨੂੰ ਚਲਾਉਣਾ ਆ ਪਰ ਤੁਸੀਂ ਇਹਨੂੰ ਵੇਚ ਨਹੀਂ ਸਕਦੇ ਇਹਨੂੰ ਘਟਾ ਨਹੀਂ ਸਕਦੇ ਇਹਨੂੰ ਵਧਾ ਨਹੀਂ ਸਕਦੇ ਵਧਾ ਸਕਦੇ ਆ ਪਰ ਇਹਨੂੰ ਤੁਸੀਂ ਵੇਚ ਨਹੀਂ ਸਕਦੇ ਸੋ ਕੌਂਸਲ ਦੇ ਕੋਲ ਵੀ ਪੰਚਾਇਤ ਜਿੱਦਾਂ ਕਹਿ ਲਓ ਕਿ ਪੰਚਾਇਤ ਦੇ ਕੋਲ ਵੀ ਕੋਈ ਹੱਕ ਨਹੀਂ ਹੁੰਦਾ ਵੀ ਉਹਨੂੰ ਵੇਚ ਸਕਦੇ ਹੋਣ ਤੇ ਜਿਹੜੀ ਉਹ ਲੈਂਡ ਹੈ ਉਹ ਲੈਂਡ ਜਿਹੜੀ ਟੋਟਲ ਤੇ ਟੋਟਲ ਉਹ ਸੂਬਾ ਸਰਕਾਰ ਦੀ ਹੀ ਹੁੰਦੀ ਇੱਥੇ ਵੀ ਇਸੇ ਤਰ੍ਹਾਂ ਹੀ ਕਾਨੂੰਨ ਹੈ ਇਹ ਤਕਰੀਬਨ ਸਾਰੇ ਜਿਹੜੇ ਲੈਂਡ ਦੇ ਕਾਨੂੰਨ ਨੇ ਨਾ ਇਹ ਸਾਰੇ ਪੰਜਾਬ ਵਾਲੇ ਹੀ ਨੇ ਇੱਥੇ ਇੱਥੇ ਤਾਂ ਚਲੋ ਬਾਅਦ ਚੋਂ ਆਏ ਪੰਜਾਬ ਚ ਪਹਿਲਾਂ ਸੀ ਪਰ ਹੁਣ ਜਿਹੜੀ ਇੱਥੇ ਵੀ ਕਬਜ਼ਾ ਤੁਸੀਂ ਇੱਕ ਇੱਕ ਇੰਚ ਤੇ ਵੀ ਨਹੀਂ ਕਬਜ਼ਾ ਕਰ ਸਕਦੇ ਜੇ ਹੁਣ ਕੋਈ ਤੁਹਾਡੇ ਰਾਹ ਥਾਂ ਦੇ ਵਿੱਚੋਂ ਰਾਹ ਨਿਕਲਦਾ ਉਹ ਪੇਪਰ ਦੇ ਉੱਤੇ ਰੋਡ ਹੈਗਾ ਖੁੱਲਿਆ ਨੀ ਮਿੰਟੂ ਜੀ ਸਾਡੇ ਆਪ ਇੱਥੇ ਇਹ ਹੈਗੀ ਆ ਆਸਟ੍ਰੇਲੀਆ ਦੇ ਨਿਊ ਸਾਊਥ ਵਿਲਚ ਇੰਨੀ ਕਰਾਊਨ ਲੈਂਡ ਪਈ ਆ ਜਿਹੜੀ ਹਜੇ ਵਰਤੀ ਨੀ ਪੇਪਰਾਂ ਦੇ ਉੱਤੇ ਰਾਹ ਵਾਹੇ ਹੋਏ ਨੇ ਪਰ ਉਹ ਯੂਜ਼ ਨੀ ਕੀਤੇ ਕਦੇ ਨਾ ਹੀ ਲੋੜ ਪੈਣੀ ਆ ਉਹ ਨੀ ਸਰਕਾਰ ਨੇ ਉਹਨਾਂ ਫਾਰਮਾਂ ਨੂੰ ਦੁਬਾਰਾ ਦਿੱਤੀ ਹੋਈ ਆ ਤੁਸੀਂ ਇਹਨੂੰ ਵਰਤੀ ਜਾਓ ਪਰ ਇਹ ਤੁਹਾਡੀ ਨੀ ਹੈਗੀ ਜਦੋਂ ਲੋੜ ਪਈ ਅਸੀਂ ਉਹ ਘਲਾਵਾਂਗੇ ਪਰ ਇਨ੍ਹਾਂ ਨੇ ਵੀ ਹੁਣ ਕਾਨੂੰਨ ਪਾਸ ਕੀਤਾ ਕਿ ਕਈ ਰੋਡ ਤਾਂ ਖੁੱਲਣੇ ਨੀ ਉਹ ਕਹਿੰਦੇ ਵੀ ਜਿਹਦੇ ਜਿਹਦੇ ਨਾਲ ਥੈਂ ਲੱਗਦਾ ਉਹ ਖਰੀਦ ਸਕਦਾ ਹੈ ਇੱਥੇ ਵੀ ਇਹ ਰਿਫੋਰਮ ਜਿਹੜੀ ਹੈ ਚੱਲਦੀ ਰਹਿੰਦੀ ਕਈ ਵਾਰੀ ਹੁੰਦਾ ਵੀ ਉਹ ਜਦੋਂ ਝਾੜ ਝੀਂਡੇ ਬਣ ਜਾਂਦੇ ਨੇ ਬੇਕਾਰ ਪਈ ਰਹਿੰਦੀ ਉਹ ਇੱਕ ਸਰਕਾਰ ਲਈ ਵੀ ਸਿਰਦਰਦੀ ਬਣ ਜਾਂਦੀ ਹੈ ਪੰਚਾਇਤ ਲਈ ਵੀ ਸਿਰਦਰਦੀ ਬਣ ਜਾਂਦੀ ਉਹਨੂੰ ਸਾਂਭ ਸੰਭਾਲ ਕਰਨਾ ਹਨਾ ਉਹਦੀ ਮੇਨਟੇਨੈਂਸ ਕਰਨੀ ਸੋ ਇਸ ਪੱਖੋਂ ਤੁਸੀਂ ਕਿੱਦਾਂ ਦੇਖਦੇ ਆ ਇਹਨੂੰ ਪੰਜਾਬ ਦੀ ਜਿਹੜੀ ਜ਼ਮੀਨ ਖਾਲੀ ਪਈ ਆ ਪਈ ਸੀਗੀ ਉਹ ਹੁਣ ਸਾਂਭ ਸੰਭਾਲ ਹੋ ਰਹੀ ਆ ਹੁਣ ਉਹ ਡਿਵੈਲਪ ਹੋ ਗਈ ਆ ਤੇ ਤੁਹਾਨੂੰ ਨੀ ਪਤਾ ਵੀ ਉਹਦੀ ਤੁਹਾਨੂੰ ਨੀ ਲੱਗਦਾ ਵੀ ਉਹਦੀ ਕੀਮਤ ਕਾਫੀ ਵੱਧ ਗਈ ਹੋਣੀ ਆ ਜੇ ਸਰਕਾਰ ਇੰਨਾ ਟਾਈਮ ਉਹਦੀ ਦੇਖਭਾਲ ਕਰਦੀ ਤਾਂ ਸ਼ਾਇਦ ਨਾ ਹੁੰਦੀ ਹੋਵੇ
ਦੇਖੋ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਜਿਹੜੇ ਅੰਕੜੇ ਆ 6 ਲੱਖ ਏਕੜ ਜ਼ਮੀਨ ਦੇ 6 ਲੱਖ ਏਕੜ ਜ਼ਮੀਨ ਆ ਜਿਹੜੀ ਮੈਨੂੰ ਲੱਗਦਾ ਵੀ ਇਹ ਨਾ ਜਿਹੜੇ ਅੰਕੜੇ ਚੱਕੇ ਗਏ ਆ ਇਹ ਚੱਕੇ ਗਏ ਆ ਜਿਵੇਂ ਟੋਟਲ ਕਰਾਊਨ ਲੈਂਡ ਜਿਵੇਂ ਤੁਸੀਂ ਕਿਹਾ ਉਹਦੇ ਇਹ ਤੁਹਾਡੇ ਸਾਹਮਣੇ ਆ ਮੇਰੀ ਅੱਜ ਦੀ ਗੱਲ ਨੋਟ ਕਰ ਲਿਓ ਜਿੱਦਣ ਇਹਦੀ ਬਰੀਕੀ ਚ ਸਮੀਖਿਆ ਹੋਈ ਨਾ ਇਹਦੇ ਤੇ ਅੱਧ ਤੇ ਚਾਕੂ ਵੱਜ ਜੂਗਾ ਕਿਉਂਕਿ ਅੱਧ ਦੇ ਨੇੜੇ ਤਾਂ ਲੈਂਡ ਆਲਰੇਡੀ ਸੜਕਾਂ ਟੋਬੇ ਟੋੜਿਆਂ ਚ ਯੂਜ਼ ਹੋਣੀ ਆ ਜਿਹੜੀ ਕਿ ਸਰਕਾਰ ਦੇ ਅੰਡਰ ਹੀ ਹੋਣੀ ਆ ਜੀ ਇਹ ਕਿਉਂਕਿ ਐਡਾ ਵੱਡਾ ਅੰਕੜਾ 12,000 ਪਿੰਡਾਂ ਦੇ ਵਿਚ ਜੇ ਆਪਾਂ 20-30 ਏਕੜ ਦੇ ਜ਼ਮੀਨ ਦੇ ਹਿਸਾਬ ਨਾਲ ਵੀ ਲਾਈਏ ਤਾਂ ਵੀ ਨੀ ਮੰਨਦਾ
ਕਈ ਜੰਗਲ ਹੁੰਦੇ ਨਾ ਕਈ ਜੰਗਲਾਂ ਦੇ ਹੇਠਾਂ ਹੁੰਦੀ ਹੈ ਨਾ
ਜੀ ਉਹ ਬਿਲਕੁਲ ਫਿਰ ਉਹਨੂੰ ਤਾਂ ਆਪਾਂ ਕਹਿ ਨੀ ਨਾ ਸਕਦੇ ਵੀ ਸਰਕਾਰ ਦੇ ਅੰਡਰ ਨੀ ਉਹ ਕਬਜ਼ੇ ਚ ਨੀ ਨਾ ਕਹਿ ਸਕਦੇ ਉਹਨੂੰ ਆਪਾਂ ਸੋ ਕਬਜ਼ੇ ਵਾਲੀ ਜ਼ਮੀਨ ਇਹਦੇ ਤੋਂ ਅੱਧਾ ਚਾਕੂ ਵੱਜੂਗਾ ਜਿੱਦਣ ਵੀ ਇਹਦੀ ਬਰੀਕੀ ਚ ਸਮੀਖਿਆ ਹੋਈ ਪਰ ਜਿਹੜੇ ਅੰਕੜੇ ਅੱਜ ਇਨ੍ਹਾਂ ਨੇ ਦਿੱਤੇ ਆ ਉਹ ਕਹਿੰਦੇ ਵੀ ਜਿੰਨਾ ਪੰਜਾਬ ਸਿਰ ਕਰਜ਼ਾ ਉਨੀ ਜ਼ਮੀਨ ਤਾਂ ਕੱਲੇ ਮੋਹਾਲੀ ਦੇ ਵਿਚ ਹੀ ਕਾਬਜ਼ਾ ਲੋਕ ਕਾਬਜ਼ਾ ਉਨੀ ਦੇ ਦਿੱਤਾ ਤੇ ਕੱਲੀ ਉਹ ਵੇਚਦੇ ਸਰਕਾਰ ਤੇ ਪੰਜਾਬ ਕਰਜ਼ਾ ਰਹਿਤ ਸੂਬਾ ਬਣ ਜੇ ਸੋ ਬੜਾ ਸੁਣਨ ਨੂੰ ਚੰਗਾ ਲੱਗਿਆ ਬੜੀ ਕਾਸ ਦੀ ਕਿਰਨ ਜੀ ਜਾਗੀ ਮੈਨੂੰ ਤੜਕੇ ਤੜਕੇ ਖ਼ਬਰ ਪੜ ਕੇ ਬੜਾ ਚਾਅ ਜਾ ਚੜਿਆ ਵੀ ਆਹ ਤਾਂ ਕੁਛ ਵੀ ਗੱਲ ਨੀ ਮਿੰਟੋ ਮਿੰਟੀ ਹੋ ਸਕਦਾ
ਏਦਾਂ ਕਰੋ
ਫਿਰ ਨਾਲ ਦੀ ਨਾਲ
ਏਦਾਂ ਕਰੋ ਮੋਹਾਲੀ ਦਾ ਬਠਿੰਡੇ ਚ ਵੀ ਕਾਫੀ ਹੋਣੀ ਆ ਬਠਿੰਡੇ ਵਾਲੀ ਵੇਚ ਕੇ ਸਾਰੇ ਕਿਸਾਨਾਂ ਦੇ ਕਰਜ਼ੇ ਲਾਹਾ ਦਿੰਨੇ ਆ ਫਿਰ ਤੁਸੀਂ ਵੀ ਮਾਰੋ ਹੰਬਲ ਆ ਬਠਿੰਡੇ ਵਾਲਿਓ
ਬਿਲਕੁਲ ਜੀ ਬਿਲਕੁਲ ਦੇਖੋ ਦੇਖੋ ਹੁਣ ਗੱਲ ਇਹ ਆ ਗਈ ਵੀ ਜੇ ਮੋਹਾਲੀ ਦੀ ਜ਼ਮੀਨ 2 ਲੱਖ ਕਰੋੜ ਰੁਪਈਆ ਤੇਰਾ ਕਰਜ਼ਾ ਲਾਉਂਦੀ ਆ ਤਾਂ ਫੇਰ ਉਹ ਲਾ ਲੈਣਾ ਚਾਹੀਦਾ ਪਰ ਹੁਣ ਦੂਜਾ ਐਂਗਲ ਜਿਹੜਾ ਦੇਖਣਾ ਆਪਾਂ ਸੁਖਵੰਤ ਦੇ ਕਹਿਣਗੇ ਵੀ ਬਾਈ ਦੂਜਾ ਐਂਗਲ ਵੀ ਦਿਖਾ ਫਿਰ ਹੁਣ ਜਿਹੜਾ ਦੂਜਾ ਐਂਗਲ ਇਹ ਆ ਵੀ ਭਾਈ ਜਿਹੜੇ ਹੁਣ ਪਿੰਡਾਂ ਦੇ ਵਿਚ ਜਿਹੜੀਆਂ ਸਰਕਾਰਾਂ ਜਿੱਤਦੀਆਂ ਉਹ ਪਿੰਡਾਂ ਵੋਟਾਂ ਦੇ ਸਹਾਰੇ ਜਿੱਤਦੀਆਂ ਨਾ ਉਹ ਸਿੱਧਾ ਜਦੋਂ ਕਿਸੇ ਤੋਂ ਜ਼ਮੀਨ ਖੋਣਗੇ ਹੁਣ ਇੱਕ ਖਾਨਦਾਨ ਪਿਛਲੇ ਮੰਨ ਲਓ 30 ਸਾਲ ਤੋਂ ਜ਼ਮੀਨ ਤੇ ਕਾਬਜ਼ਾ ਤੇ ਉਦੋਂ ਪੀੜੀ ਵੀ ਬਦਲ ਗਈ ਉਹ ਪੀੜੀ ਨੂੰ ਤਾਂ ਪਤਾ ਨੀ ਨਾ ਜ਼ਮੀਨ ਕਿੱਥੋਂ ਆਈ ਆ ਤੇ ਉਸ ਪੀੜੀ ਤੋਂ ਹੁਣ ਜੇ ਕਿਹਾ ਜਾਵੇ ਵੀ ਇਹ ਤੁਹਾਡੀ ਜ਼ਮੀਨ ਅਸੀਂ ਖੋਹਣੇ ਆ ਤਾਂ ਸਿੱਧਮ ਸਿੱਧਾ ਵੋਟਾਂ ਤੇ ਅਸਰ ਤੇ ਸਿੱਧਮ ਸਿੱਧਾ ਤੁਹਾਨੂੰ ਜਿਹੜੀ ਸਰਕਾਰ ਨੂੰ ਡੇਗਣ ਤੱਕ ਦੀਆਂ ਗੱਲਾਂ ਨੌਬਤਾਂ ਜਾਣਗੀਆਂ ਪਰ ਮੈਂ ਫਿਰ ਉਸ ਨੂੰ ਬਹੁਤ ਬਰੀਕੀ ਨਾਲ ਸੋਚ ਰਿਹਾ ਸੀ ਤਾਂ ਉਹਦੇ ਸੋਚ ਇਹ ਨਿਕਲ ਕੇ ਆਉਂਦੀ ਹੈ ਗੱਲ ਵੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਨਾ ਜਾਂ ਸ਼ਾਮ ਲੈਟਾਂ ਮੈਨੂੰ ਨਹੀਂ ਲੱਗਦਾ ਵੀ ਜੇ ਸਰਕਾਰ ਉਹਨੂੰ ਛੁਡਾਉਣ ਲੱਗੇ ਤੇ ਕੋਈ ਵੱਡੀ ਵਿਰੋਧਤਾ ਦੀ ਲਹਿਰ ਖੜੀ ਹੋਊਗੀ। ਵੱਡੀ ਲਹਿਰ ਨਹੀਂ ਖੜੀ ਹੁੰਦੀ ਵਿਰੋਧਤਾ ਦੀ, ਕਾਰਨ ਕੀ ਆ ਵੀ ਉਹ ਪੰਜ ਜਾਂ ਚਾਰ ਘਰਾਂ ਕੋਲੇ ਕਾਬਜ ਆ ਉਸ ਦੇ ਉੱਤੇ ਜ਼ਮੀਨਾਂ ਦੇ ਉੱਤੇ ਲੋਕ,
ਬਾਕੀ ਤਾਂ ਖੁਸ਼ ਹੋਣੇ, ਪੰਜ ਚਾਰ ਕਾਬਜ ਸਾਰਾ ਪਿੰਡ ਦਾ ਖੁਸ਼ ਹੋਊਗਾ।
ਹਾਂ, ਬਾਕੀ ਪਿੰਡ ਤਾਂ ਆਪ ਨਾਲ ਤੁਰੂਆ ਸਰਕਾਰ ਦੇ, ਪਰ ਸਰਕਾਰ ਨੂੰ ਨਾ ਇੱਕ ਲੋਲੀਪੋਪ ਲਿਆਉਣਾ ਪਊਗਾ, ਚਾਹੇ ਉਹ ਲੋਲੀਪੋਪ ਕਹੋ ਚਾਹੇ ਉਹਨੂੰ ਸੱਚੀ ਸਕੀਮ ਲਿਆਉਣੀ ਪਵੇ। ਸਰਕਾਰ ਐ ਸਕੀਮ ਲੈ ਕੇ ਆਵੇ ਵੀ ਉਹ ਪਿੰਡ ਨੂੰ ਕਹੇ, ਪਿੰਡ ਦੇ ਉੱਤੇ ਪਿੰਡ ਚ ਬਣਾਵੇ ਪ੍ਰੋਜੈਕਟ ਵੀ ਤੁਹਾਡਾ ਪਿੰਡ ਆ ਜੀ, ਇਸ ਪਿੰਡ ਦੇ 40 ਕਿੱਲੇ ਮੰਨ ਲਓ ਲੋਕਾਂ ਦੇ ਕਾਬਜ਼ਾ, 40 ਕਿੱਲਿਆਂ ਦੀ ਇੰਨੀ ਕੀਮਤ ਬਣ ਗਈ ਜੇ ਅਸੀਂ ਉਹਨੂੰ ਵੇਚਦੇ ਆ ਜਾਂ ਅਸੀਂ ਉਹਨੂੰ ਕਿਸੇ ਨੂੰ ਵੀ ਦਿੰਨੇ ਆ, ਉਸ ਕੀਮਤ ਦਾ ਭਾਈ 20% 30% ਕਰਜ਼ਾ ਜ਼ਿਮੀਦਾਰਾਂ ਦਾ ਲਾਇਆ ਜਾਊਗਾ। 20% ਉਸ ਕੀਮਤ ਨਾਲ ਤੁਹਾਡੇ ਪਿੰਡ ਦੇ ਵਿਚ ਆਹ ਚੀਜ਼ਾਂ ਸਥਾਪਿਤ ਕੀਤੀਆਂ ਜਾਣੀਆਂ, ਕਿਉਂਕਿ ਕੋਈ ਨਾ ਕੋਈ ਲੋਲੀਪੋਪ ਤਾਂ ਦੇਣਾ ਪਊ ਤੇ 50 ਪੈਸੇ ਉਸ ਦਾ ਜ਼ਮੀਨ ਦਾ ਜਿਹੜਾ ਸੈਂਟਰ ਜਿਹੜੀ ਸਟੇਟ ਗਵਰਨਮੈਂਟ ਲੈ ਜੂਗੀ।
ਮਿੰਟੂ ਜੀ,
ਠੀਕ ਹੈ ਨਾ, ਇਸ ਢੰਗ ਨਾਲ ਜੇ ਪਿੰਡ ਦੀ
ਸੋਰੀ ਮਾਫੀ ਚਾਹਨਾ ਆਪਾਂ, ਇੱਥੇ ਇਸੇ ਤਰ੍ਹਾਂ ਹੀ ਹੈ ਜਿਹੜੀ ਕਰਾਊਨ ਲੈਂਡ ਹੈ ਨਾ, ਇਨ੍ਹਾਂ ਨੇ ਆਸਟ੍ਰੇਲੀਆ ਦੇ ਵਿਚ ਨਿਊ ਸਾਊਥ ਵੇਲਸ 2002 ਦੇ ਵਿਚ ਨਾ ਕਰਾਊਨ ਲੈਂਡ ਐਕਟ ਦੇ ਵਿਚ ਸੋਧ ਕੀਤੀ ਸੀ, ਜਿਹੜੀਆਂ ਜ਼ਮੀਨਾਂ ਮਤਲਬ ਮੈਂ ਤੁਹਾਨੂੰ ਦੱਸਿਆ ਫਾਰਮਾਂ ਦੇ ਵਿਚੋਂ ਲੰਘਦੀਆਂ ਨੇ, ਉਹ ਦੇਖਭਾਲ ਕਰਦੇ ਨੇ, ਪੇਪਰ ਵਰਕ ਐਂਡ ਆਲ ਦੈਟ, ਕਿੰਨੇ ਉਨ੍ਹਾਂ ਨੂੰ ਡਿਪਾਰਟਮੈਂਟ ਸਾਹਮਣੇ ਪੈਂਦੇ ਨੇ, ਖਰਚਾ ਹੁੰਦਾ, ਉਹ ਕਹਿੰਦੇ ਵੀ ਸਾਡੇ ਨਾ ਕਹਿੰਦੇ ਮਤਲਬ ਦਾੜੀ ਨਾਲੋਂ ਮੁੱਛਾਂ ਭਾਰੀਆਂ ਹੋ ਗਈਆਂ ਨਾ, ਵੀ ਇਹਦੇ ਨਾਲ ਤੁਸੀਂ ਇਨ੍ਹਾਂ ਨੂੰ ਵੇਚ ਦਿਓ ਤਾਂ ਸਰਕਾਰ ਨੂੰ ਫਾਇਦਾ ਹੋਏਗਾ, ਤੇ ਐਕਟ ਲਿਆਂਦਾ ਤੇ ਸਰਕਾਰ ਨੂੰ ਬਹੁਤ ਫਾਇਦਾ ਹੋਇਆ। ਜਿਹੜੀ ਉਸ ਵੇਲੇ ਦੀ ਲੈਂਡ ਵੈਲਿਊ ਸੀ ਜਿੰਨੀ ਕੀਮਤ ਹੈ, ਉਹਨਾਂ ਨੇ ਫਾਰਮਰਸ ਨੂੰ ਆਪਸ਼ਨ ਦੇ ਦਿੱਤੀ ਵੀ ਜ਼ਰੂਰੀ ਨਹੀਂ ਤੁਸੀਂ ਲੈਣਾ, ਨਾ ਲਓ ਕੋਈ ਗੱਲ ਨਹੀਂ, ਪਰ ਤੁਹਾਨੂੰ ਅਸੀਂ ਆਪਸ਼ਨ ਦੇ ਦਿੰਦੇ ਹਾਂ ਵੀ ਤੁਸੀਂ ਜੋ ਲੈਂਡ ਵੈਲਿਊ ਉਸ ਹਿਸਾਬ ਦੇ ਨਾਲ ਹੀ ਇਹਦੀ ਤੁਸੀਂ ਕੀਮਤ ਅਦਾ ਕਰਕੇ ਆਪਣੇ ਥਾਂ ਦੇ ਨਾਲ ਰਲਾ ਲਓ। ਉਹ ਇੱਕ ਲੋਲੀਪੋਪ ਦੇਤਾ ਫਾਰਮਰ ਨੂੰ ਕਿ ਬਜਾਏ ਕਿ ਐਪਲੀਕੇਸ਼ਨਾਂ ਭਰਨ ਦੇ ਆਏ 5ਵੇਂ ਸਾਲ ਹੈ ਨਾ, ਤੇ ਉਹ ਬਹੁਤ ਸਾਰੇ ਖਰੀਦ ਰਹੇ ਨੇ, ਉਨ੍ਹਾਂ ਦੀ ਪ੍ਰਾਪਰਟੀ ਦੀ ਵੈਲਿਊ ਵੱਧ ਗਈ, ਹੋਰ ਨਹੀਂ ਤਾਂ ਵਿਚਾਲਿਓਂ ਰਾਹ ਨਿਕਲਦਾ ਸੀ ਹਨਾ। ਸੋ ਇਸੇ ਤਰ੍ਹਾਂ ਪੰਜਾਬ ਦੇ ਵਿਚ ਤੁਸੀਂ ਦੱਸਿਆ ਕਿ ਪਿੰਡਾਂ ਦੇ ਵਿਚ ਕੋਈ ਇਹੋ ਜਿਹੀ ਸਕੀਮ ਲਿਆਉਣੀ ਚਾਹੀਦੀ ਕਿ ਉਹ ਜਿਹੜੇ 3-4 ਘਰਾਣੇ ਆ ਉਨ੍ਹਾਂ ਨੂੰ ਬਦੋ ਬਦੀ ਉਹ ਜ਼ਮੀਨ ਦਾ ਮੁੱਲ ਤਾਰਨਾ ਹੀ ਪਊਗਾ, ਜੇ ਉਹ ਛੱਡਦੇ ਨੇ ਤਾਂ ਔਖਾ, ਜੇ ਉਹ ਨਹੀਂ ਛੱਡਦੇ ਤਾਂ ਉਹ ਕੋਈ ਨਾ ਕੋਈ ਸਰਕਾਰ ਉਨ੍ਹਾਂ ਦੇ ਕਾਨੂੰਨ ਲਾ ਸਕਦੀ ਹੈ ਤੇ ਪਿੰਡ ਦੀ ਜਦ ਭਲਾਈ ਹੋਣੀ ਆ। ਤੇ ਮੈਨੂੰ ਲੱਗਦਾ ਕਰਜ਼ਾ ਲਾਣਾ ਕੋਈ ਵਧੀਆ ਨਹੀਂ ਹੈਗਾ, ਕੋਈ ਹੋਰ ਮਤਲਬ ਸਕੂਲ ਅਪਗ੍ਰੇਡ ਰੱਖ ਲਓ ਜਾਂ ਸੀਵਰੇਜ ਸਿਸਟਮ ਕੋਈ ਇੱਦਾਂ ਦੀ ਕੋਈ ਹੋਵੇ ਜਿਸ ਚ ਸਾਰੇ ਪਿੰਡ ਦੀ ਭਲਾਈ ਹੁੰਦੀ ਹੋਵੇ ਹਨਾ।
ਬਿਲਕੁਲ ਜੀ, 50% ਪਿੰਡ ਨੂੰ ਮਿਲਦਾ ਹੋਵੇ ਤੇ 50% ਸਰਕਾਰ ਨੂੰ ਜਾਂਦਾ ਹੋਵੇ ਤਾਂ ਦੋਨੇ ਪਾਸੇ ਆਉਂਦਾ। ਪਰ ਹੁਣ ਗੱਲ ਕਿਹੜੀ ਆ ਜਾਂਦੀ ਹੈ ਵੀ ਜਿਹੜੀਆਂ ਸਾਨੂੰ ਲੋਕ ਕੀ ਹੈ ਨਾ, ਉਹ ਅੱਜ ਮੈਂ ਤੜਕੇ ਵੀ ਇੱਕ ਸਟੇਟਸ ਪੜ੍ਹ ਰਿਹਾ ਸੀ, ਮੇਰਾ ਵੀ ਜੀ ਕੀਤਾ ਸੀ ਆਵਾਂ ਪਰ ਮੈਨੂੰ ਟਾਈਮ ਨਹੀਂ ਲੱਗਿਆ, ਵੀ ਸਾਡੇ ਲੋਕ ਨਾ ਜਿਹੜੀਆਂ ਅਫਵਾਹਾਂ ਦੇ ਉੱਤੇ ਤਾਂ ਬਹੁਤ ਜ਼ਿਆਦਾ ਯਕੀਨ ਕਰਦੇ ਆ ਤੇ ਅਸਲੀਅਤ ਤੋਂ ਅਸੀਂ ਬਹੁਤ ਦੂਰ ਭਜਦੇ ਆ। ਹੁਣ ਖਸਰੇ ਦੀ ਅਫਵਾਹ ਫੈਲੀ ਤੇ ਕਿੰਨਾ ਕੁਛ ਪਿੰਡਾਂ ਚ ਮੁਹਿੰਮ ਬਣ ਗਈ, ਤੇ ਜੇ ਇਹੀ ਅਫਵਾਹ ਨਸ਼ਿਆਂ ਖਿਲਾਫ਼ ਫੈਲ ਜੇ ਕਿਤੇ ਵੀ ਨਸ਼ੇ ਭਾਈ ਨਕਲੀ ਆ ਰਹੇ ਅਸਲੀ ਨਸ਼ੇ ਦਿਓ ਸਾਨੂੰ, ਤੇ ਨਕਲੀ ਨਸ਼ਿਆਂ ਦੇ ਨਾਂ ਤੇ ਮਿਲਣ ਵਾਲਾ ਸਾਰੇ ਪਿੰਡ ਇਕੱਠੇ ਹੋ ਜਾਣ ਤੇ ਉਹਦੀ ਉਹਨੂੰ ਰੋਕ ਲੈਣ। ਹੁਣ ਜਿਵੇਂ ਕੁਲਵੀਰ ਸਿੰਘ ਹੋਰਾਂ ਨੇ ਮੈਸੇਜ ਕੀਤਾ ਤੇ ਉਨ੍ਹਾਂ ਨੇ ਕਿਹਾ ਵੀ ਜੇ ਜ਼ਮੀਨਾਂ ਸੀ ਕਿਹਦੀਆਂ ਅਸਲ ਚ ਕਿਹਦੀਆਂ ਸੀ, ਤੇ ਦੂਜੀਆਂ ਇਨ੍ਹਾਂ ਨੇ ਕਿਹਾ ਵੀ ਨਹੀਂ ਅਨਪੜ੍ਹ ਪਟਵਾਰੀਆਂ ਨੇ ਇਹ ਕੁਛ ਕੀਤਾ। ਨਹੀਂ ਨਹੀਂ ਦੇਖੋ ਏਦਾਂ ਨਹੀਂ ਹੁੰਦਾ ਹੁੰਦਾ, ਇਹ ਰੈਵਨਿਊ ਡਿਪਾਰਟਮੈਂਟ ਕੋਈ ਅੱਜ ਦਾ ਬਣਿਆ ਨਹੀਂ ਹੋਇਆ, ਗੋਰਿਆਂ ਵੇਲੇ ਤੋਂ ਲੈ ਕੇ ਉਦੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਇਹਦੀ ਸ਼ੁਰੂਆਤ ਮੰਨੀ ਗਈ ਹੈ ਦੇਖੋ, ਉਦੋਂ ਬਾਅਦ ਗੋਰਿਆਂ ਤੋਂ ਲੈ ਕੇ ਵੇਲੇ ਵੇਲੇ ਸਿਰ ਇਹਨੂੰ ਜਿਹੜਾ ਸਮੀਖਿਆ ਹੁੰਦੀ ਰਹੀ ਆ, ਫਿਰ ਇਹਦੀ ਪਾਬੰਦੀ ਕੀਤੀ ਗਈ ਆ। ਜਿਹੜੀ ਅਸੀਂ ਸ਼ੁਰੂ ਚ ਦੱਸਿਆ ਨਾ ਵੀ ਪਿੰਡਾਂ ਦੇ ਆਪਦਾ ਖਰਚਾ ਪਾਣੀ ਚਲਾਉਣ ਲਈ, ਸਾਂਝਾ ਖਰਚਾ ਪਾਣੀ ਚਲਾਉਣ ਲਈ ਸਾਰੇ ਪਿੰਡਾਂ ਚ ਸ਼ਾਮ ਲਾਈਟਾਂ ਰੱਖੀਆਂ ਗਈਆਂ ਸੀ, ਨਾਲ ਨਾਲ ਕੱਲਾ ਖਰਚਾ ਪਾਣੀ, ਨਾਲ ਨਾਲ ਉਨ੍ਹਾਂ ਨੂੰ ਪਤਾ ਸੀ ਵੀ ਪਿੰਡਾਂ ਚ ਛੱਪੜ ਵੀ ਚਾਹੀਦੇ ਆ, ਪਿੰਡਾਂ ਦੇ ਵਿਚ ਪਾਰਕ ਵੀ ਚਾਹੀਦੇ ਆ, ਖੇਡ ਮੈਦਾਨ ਵੀ ਚਾਹੀਦਾ ਪਿੰਡਾਂ ਦੇ ਵਿਚ, ਉਸ ਲਈ ਸਕੂਲਾਂ ਲਈ ਵੀ ਸ਼ਮਸ਼ਾਨ ਘਾਟਾਂ ਚਾਹੀਦੀਆਂ, ਇਨ੍ਹਾਂ ਚੀਜ਼ਾਂ ਲਈ ਇਹ ਰੱਖੀ ਗਈ ਸੀ ਰਾਖਵੀਂ ਜਗ੍ਹਾ। ਸੋ ਇਹ ਨਹੀਂ ਅਸੀਂ ਕਹਿ ਸਕਦੇ ਵੀ ਇਹ ਅਨਪੜ੍ਹ ਪਟਵਾਰੀਆਂ ਨੇ ਨਾ ਕਰਤੀ, ਏਦਾਂ ਨਹੀਂ ਹੋਈ, ਨਾ ਹੋਈ ਆ, ਕੋਰਟ ਚ ਕੇਸ ਹੋ ਕੇ, ਸਾਡਾ ਖੁਦ ਦਾ ਇੱਕ ਕੋਰਟ ਚ ਕੇਸ ਚੱਲਦਾ ਰਿਹਾ ਮੈਨੂੰ ਪਤਾ, ਜਦੋਂ 18 ਸਟੈਂਡਰਡ ਏਕੜ ਲਾਗੂ ਕੀਤੀ ਗਈ ਸੀ ਨਾ ਪੰਜਾਬ ਦੇ ਵਿਚ ਜ਼ਮੀਨ ਇੰਡੀਆ ਦੇ ਵਿਚ, ਵੀ ਜਿਹਨੂੰ ਕਹਿੰਦੇ ਅਸੀਂ ਸਰਪਲਸ ਦੇ ਕੇਸ, ਅੱਜ ਵੀ ਤੁਹਾਡੇ ਚੋਂ ਬਹੁਤ ਸਾਰੇ ਜ਼ਿਮੀਦਾਰ ਭੁਗਤ ਰਹੇ ਹੋਣਗੇ, ਜਦੋਂ 18 ਏਕੜ ਤੋਂ ਉੱਤੇ ਜਿਹਦੇ ਕੋਲ ਵੀ ਜ਼ਮੀਨ ਸੀ ਨਾ ਇੱਕ ਨਾਂ ਦੇ ਉੱਤੇ, ਤੇ ਉਹ ਜਾ ਕੇ ਪਿੰਡ ਦੇ ਗਰੀਬਾਂ ਚ ਪੜਦੀ ਸੀ, ਇੱਕ ਟਾਈਮ ਇਹ ਆਇਆ ਸੀ, ਪਰ ਉਹ ਪਿੰਡ ਦੇ ਗਰੀਬਾਂ ਚ ਵਿਚਾਰਿਆਂ ਚ ਹਿੰਮਤ ਨਹੀਂ ਸੀ ਵੀ ਉਹ ਵੱਡੇ ਜ਼ਿਮੀਦਾਰ ਤੋਂ ਕਿਵੇਂ ਉਹਤੋਂ ਕਬਜ਼ਾ ਲੈ ਲੈਂਦੇ, ਕਿਵੇਂ ਖੋਹ ਲੈਂਦੇ, ਤੇ ਉਹ ਨਾ ਉਨ੍ਹਾਂ ਕੋਲ ਕੇਸ ਲੜਨ ਦੀ ਹਿੰਮਤ ਸੀ, ਤੇ ਉਹ ਫਿਰ ਉਹ ਕੇਸ ਚੱਲੀ ਗਏ, ਚੱਲਦੇ ਰਹੇ, ਅਖੀਰ ਨੂੰ ਉਹ 20-20 ਸਾਲਾਂ ਬਾਅਦ ਕੇਸ ਫੇਰ ਮੁੜ ਕੇ ਜ਼ਿਮੀਦਾਰਾਂ ਦੇ ਹੱਕ ਚ ਹੋ ਗਏ। ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਜਿਮੀਦਾਰਾਂ ਦੀ ਹੀ ਜ਼ਮੀਨ ਸੀ, ਜਿਮੀਦਾਰਾਂ ਦੀ ਨਹੀਂ, ਇਹ ਜ਼ਮੀਨ ਪੂਰੀ ਪ੍ਰੋਪਰ ਜਿਹੜੀ ਇਹਦੀ ਜੇ ਤੁਸੀਂ ਗਰਦੌਰੀਆਂ ਦੇਖੋਗੇ ਨਾ ਫਾਰਸੀ ਚ ਲਿਖੀਆਂ ਹੋਈਆਂ ਗੱਲਾਂ, ਇਹ ਫਾਰਸੀ ਦੇ ਡਾਕੂਮੈਂਟ ਮਿਲਦੇ ਆ ਤੁਹਾਨੂੰ, ਜੇ 17 ਮੈਂ 17 ਪੀੜੀਆਂ ਪੁਰਾਣਾ ਡਾਕੂਮੈਂਟ ਕਢਾਇਆ ਸੀ ਫਾਰਸੀ ਦੇ ਵਿਚ ਸੀ
ਉਹ ਮੈਂ ਤੁਹਾਨੂੰ ਦੱਸ ਦਿੰਦਾ ਮਿੰਟੂ ਜੀ, ਮੈਂ ਤੁਹਾਨੂੰ ਦੱਸ ਦੇਣਾ ਉਹਨੂੰ ਕੀ ਕਹਿੰਦੇ, ਉਹਨੂੰ ਕੁਰਸੀਨਾਮਾ ਕਹਿੰਦੇ, ਆਪਣੇ ਪਿੰਡ ਦਾ ਤੁਸੀਂ ਕੁਰਸੀਨਾਮਾ ਕਢਾ ਸਕਦੇ ਹੋ
ਜੀ ਜੀ,
ਹਾਂਜੀ ਉਹ ਫਾਰਸੀ ਉਰਦੂ ਚ ਹੁੰਦਾ, ਸਾਡੇ ਪਿੰਡ ਦਾ ਹੈਗਾ, ਸੋ ਤੁਸੀਂ ਤੁਹਾਨੂੰ ਪਤਾ ਲੱਗ ਜਾਏਗਾ ਸਾਰਾ ਪਿੱਛੋਂ ਕਿਹਦੀ ਜ਼ਮੀਨ ਕਿਹਨੂੰ ਪਈ ਕਿੱਦਾਂ ਪਈ, ਸਾਰੀ ਹਿਸਟਰੀ ਹੁੰਦੀ ਆ ਉਹ, ਪਰ ਆਪਾਂ ਬਹੁਤ ਧਿਆਨ ਨਹੀਂ ਦਿੰਦੇ। ਤੇ ਇਹ ਜਿਹੜੇ ਜ਼ਮੀਨੀ ਕਾਨੂੰਨ ਹੈ ਨਾ, ਇਹ ਗੋਰਿਆਂ ਨੇ ਵੀ ਜਿਹੜੇ ਪੰਜਾਬ ਚ ਲਾਗੂ ਹੋਏ ਸੀ ਉਹੀ ਕਾਨੂੰਨ ਗਾਂਹ ਫਾਰਵਰਡ ਮੋਡੀਫਾਈ ਕਰਕੇ ਉਹੀ ਕਾਨੂੰਨ ਜਿਹੜੇ ਨੇ ਲਾਗੂ ਕੀਤੇ ਹੋਏ ਨੇ। ਆਸਟ੍ਰੇਲੀਆ ਦੇ ਵਿਚ ਵੀ ਪੰਜਾਬ ਦਾ ਹੀ ਕਾਨੂੰਨ ਚੱਲ ਰਿਹਾ। ਖੈਰ ਆਪਾਂ ਗੱਲ ਕਰ ਰਹੇ ਸੀਗੇ ਇਹ ਜ਼ਮੀਨਾਂ ਜਿਹੜੀਆਂ ਕਬਜ਼ੇ ਦੇ ਵਿਚ ਛਡਾਉਣ ਦੀ, ਪਰ ਦੂਜੇ ਪਾਸੇ ਮਿੰਟੂ ਭਾਈ ਜੇ ਆਪਾਂ ਇਹ ਸੋਲੂਸ਼ਨ ਕਹਿੰਦੇ ਪਏ ਅਸੀਂ ਛਡਵਾਉਣੀ ਆ, ਫਿਰ ਸਰਕਾਰ ਉਹਦਾ ਕੀ ਕਰੇਗੀ? ਮਤਲਬ ਸਰਕਾਰ ਠੇਕੇ ਤੇ ਦਿਆ ਕਰੇਗੀ ਉਹ ਜ਼ਮੀਨਾਂ ਜਾਂ ਉਥੇ ਕੁਝ? ਮਤਲਬ ਹੁਣ ਕਈ ਜ਼ਮੀਨਾਂ ਤਾਂ ਮੈਂ ਇਹੋ ਜਿਹੀਆਂ ਦੇਖੀਆਂ ਕਿ ਉਹ ਪਿੰਡ ਦੇ ਇੰਨੀ ਕੁ ਦੂਰ ਹੁੰਦੀਆਂ, ਉੱਥੇ ਜਾਊ ਕਿਹੜਾ? ਉੱਥੇ ਜੇ ਗਰਾਊਂਡ ਬਣਾਉਣੀ ਆ, ਸਕੂਲ ਬਣਾਉਣਾ, ਉਹ ਤਾਂ ਬਹੁਤ ਦੂਰ ਹੋ ਜਾਂਦਾ ਨਾ, ਉਹ ਵੀ ਇੱਕ ਸਮੱਸਿਆ ਹੈ।
ਦੇਖੋ ਪਹਿਲੀ ਗੱਲ ਤਾਂ ਇਹ ਵੀ ਅੱਜ ਦੇ ਯੁੱਗ ਚ ਦੂਰੀਆਂ ਤਾਂ ਹੋ ਗਈਆਂ ਖਤਮ, ਦੂਰੀਆਂ ਤਾਂ ਹੁਣ ਰਹੀਆਂ ਨੀ ਕਿਤੇ, ਦੂਰੀਆਂ ਤਾਂ ਅੱਗੇ ਹੁੰਦੀਆਂ ਸੀ, ਹੁਣ ਤਾਂ ਸਾਡੇ ਬੱਚੇ ਆਪ ਹੀ 15-15 ਕਿਲੋਮੀਟਰ ਜਿਮ ਲਾਉਣ ਜਾਂਦੇ ਆ, 15-15-20 ਕਿਲੋਮੀਟਰ ਆਮ ਹੀ ਜਿਹੜਾ ਘੇਰਾ, ਤੇ ਪਿੰਡਾਂ ਦੇ ਘੇਰੇ ਤਾਂ 5 ਕਿਲੋਮੀਟਰ ਤੋਂ ਵੱਧ ਹੈ ਹੀ ਨੀ, ਸੋ ਦੂਰੀਆਂ ਵਾਲਾ ਤਾਂ ਹੁਣ ਰਿਹਾ ਨੀ ਕੋਈ ਚੱਕਰ। ਜਿਹੜੀ ਉਪਜਾਊਪਣ ਦੀ ਗੱਲ ਸੀ ਜਾਂ ਉਜਾੜੇ ਦੀ ਗੱਲ ਸੀ, ਉਹ ਚ ਵੀ ਕੋਈ ਬਾਹਲੀ ਦੋ ਰਾਇ ਨੀ, ਉਪਜਾਊਪਣ ਵੀ ਜ਼ਿਆਦਾ ਆ ਗਿਆ, ਜੇ ਕੋਈ ਰਹਿ ਗਿਆ ਮਾੜਾ ਮੋਟਾ ਥਾਂ ਉਹ ਵੀ ਉਪਜਾਊ ਕਰਨ ਤੇ ਲੋਕਾਂ ਨੇ ਟਾਈਮ ਨੀ ਲਾਉਣਾ। ਦੂਜੀ ਇਹ ਗੱਲ ਵੀ ਜਿਹੜਾ ਪਿੰਡਾਂ ਦੇ ਵਿਚ ਆਮ ਹੀ ਸ਼ਾਮਲਾਟ ਦੀ ਬੋਲੀ ਹੁੰਦੀ ਆ, ਹਰ ਸਾਲ ਠੇਕਿਆਂ ਤੇ ਜ਼ਮੀਨਾਂ ਦਿੱਤੀਆਂ ਜਾਂਦੀਆਂ ਤੇ ਉਹਦੇ ਨਾਲ ਕਾਫੀ ਰੈਵਨਿਊ ਖੜਾ ਵੀ ਹੁੰਦਾ, ਪਰ ਹੁਣ ਸਾਨੂੰ ਇਸ ਚੀਜ਼ ਚ ਦੇਖਣਾ ਪੈਣਾ ਵੀ ਸਰਕਾਰਾਂ ਇਕੋ ਚ ਇਹੋ ਜਿਹਾ ਲਾਅ ਲੈ ਕੇ ਆਉਣ ਵੀ ਇਕੋ ਘਰ ਜਦੋਂ 20 ਸਾਲ ਕਾਬਜ ਰਹਿ ਗਿਆ ਤੇ ਉਹ ਰੈਂਟਲ ਪ੍ਰੋਪਰਟੀ ਵਾਲਾ ਜਿਹੜਾ ਲਾਗੂ ਹੋ ਜਾਂਦਾ ਕਾਨੂੰਨ, ਉਹਦੇ ਤੇ ਹੋਰ ਬਹੁਤ ਸਾਰੇ ਕਾਨੂੰਨ ਆ ਜਾਂਦੇ ਆ। ਸੋ ਉਸ ਤੋਂ ਬਿਹਤਰ ਆ ਵੀ ਉਹ ਚ ਰੋਟੇਸ਼ਨ ਜ਼ਰੂਰੀ ਆ, ਵੀ ਰੋਟੇਸ਼ਨ ਹੁੰਦੀ ਰਹੇ ਹਰ ਵਾਰ, ਤਾਂ ਉਹਦੇ ਚ ਫਿਰ ਬੰਦੇ ਨੂੰ ਆਪਣਾਪਣ ਮਹਿਸੂਸ ਹੋਣ ਹਟ ਜਾਂਦਾ। ਨਹੀਂ ਤਾਂ ਜੇ ਉਹ ਗੱਲ ਆ, ਮੈਨੂੰ ਕਈ ਵਾਰੀ ਉਹ ਜੌਲੀ ਹੱਸਦਾ ਹੁੰਦਾ ਵੀ ਜੇ ਕਿਸੇ ਤੋਂ ਕਿਸੇ ਦੇ ਕੰਮ ਕਰਕੇ 6 ਮਹੀਨੇ ਪੈਸੇ ਨਾ ਮੰਗੋ ਤੇ 6 ਮਹੀਨੇ ਬਾਅਦ ਉਹਨੂੰ ਐਂ ਲੱਗਣ ਲੱਗ ਜਾਂਦਾ ਵੀ ਉਹ ਪੈਸੇ ਤਾਂ ਮੇਰੇ ਆ, ਉਹ ਤਾਂ ਐਵੇਂ ਮੰਗੀ ਜਾਂਦਾ ਧੱਕੇ ਨਾਲ, ਤੁਹਾਡੇ ਹੱਕ ਨੂੰ ਵੀ ਆਪਦੇ ਸਮਝਣ ਲੱਗ ਜਾਂਦਾ ਉਹ। ਸੋ ਇਵੇਂ ਜੀ ਕਿ ਜ਼ਮੀਨਾਂ ਦਾ ਵੀ ਜਦੋਂ ਜ਼ਮੀਨਾਂ ਤੁਹਾਡੀਆਂ ਕਾਫੀ ਚਿਰ ਤੁਹਾਡੇ ਕੋਲ ਰਹਿਗੀਆਂ ਤਾਂ ਤੁਹਾਨੂੰ ਐਂ ਲੱਗਦਾ ਵੀ ਤਾਂ ਸਾਡੀ ਇਹ ਸਰਕਾਰ ਇਹਦੇ ਚ ਕਿਵੇਂ ਲੱਤ ਉਡਾਉਂਦੀ ਆ, ਫਿਰ ਉਥੇ ਆਤਮਦਾਹ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ, ਬਹੁਤ ਕੁਝ ਕੀਤਾ ਜਾਂਦਾ, ਐਨੀ ਕਬਜ਼ੇ ਛੜਾ ਦੇ ਸਾਡੇ ਲਾਸ਼ਾਂ ਉਤੋਂ ਨਹੀਂ ਨਿਕਲਣਗੇ, ਏਦਾਂ ਦੀਆਂ ਗੱਲਾਂ ਹੋਣਗੀਆਂ, ਇਹ ਚੀਜ਼ਾਂ ਭੁਗਤਣੀਆਂ ਪੈਣਗੀਆਂ ਸਰਕਾਰ ਨੂੰ। ਪਰ ਫਿਲਹਾਲ ਮੇਰਾ ਜਿਹੜਾ ਮੰਨਣਾ ਨਾ, ਮੈਂ ਕਹਿਣਾ ਵੀ 6 ਲੱਖ ਏਕੜ ਦਾ ਜਿਹੜਾ ਇਹ ਅੰਕੜਾ ਨਾ, ਇਹਨਾਂ ਦਾ ਇਹ ਅੰਕੜਾ ਦਰੁਸਤ ਕਰੂਗੀ ਜੋ ਵੀ ਕਮੇਟੀ ਬੈਠੂਗੀ, ਕਿਉਂਕਿ ਇਹਦੇ ਵਿੱਚੋਂ ਮੈਨੂੰ ਪਤਾ ਬਹੁਤ ਸਾਰੀਆਂ ਜ਼ਮੀਨਾਂ ਨਿਕਲ ਜਾਣੀਆਂ ਸ਼ਮਸ਼ਾਨਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਟੋਭਿਆਂ ਦੇ ਵਿੱਚ, ਤੇ ਉਹ ਆਲਰੇਡੀ ਸਰਕਾਰ ਦੇ ਕਬਜ਼ੇ ਚ ਆ, ਤੇ ਪਰ ਅਸੀਂ ਤਾਂ ਇਹ ਮੰਨਦੇ ਹਾਂ ਵੀ ਚਲੋ ਅੱਧੀ ਵੀ ਹੋਵੇ ਇਦੂ ਤਾਂ ਵੀ ਪੰਜਾਬ ਸਰਕਾਰ ਸੌਖੀ ਹੁੰਦੀ ਆਪਦੀ ਆਮਦਨ ਨਾਲ।
ਦੀਪ ਸਿੰਘ ਸਿਡਨੀ ਤੋਂ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਸਾਡੇ ਕੋਲ ਵੀ ਹੈ ਜੀ ਸ਼ਾਮਲਾਟ ਜ਼ਮੀਨ। ਮੈਨੂੰ ਲੱਗਦਾ ਤੁਹਾਨੂੰ ਟਰਵਲ ਆਣੀ ਆ, ਕੋਈ ਗੱਲ ਨੀ ਜੀ, ਤੁਸੀਂ ਮਸਲਾ ਲੈ ਕੇ ਆਇਓ, ਫਿਰ ਆਪਾਂ ਉੱਥੇ ਡਿਸਕਸ ਕਰਾਂਗੇ, ਫਿਰ ਤੁਹਾਡੇ ਪੱਖ ਦੀ ਗੱਲ ਕਰਾਂਗੇ, ਸ਼ਾਮ ਲੱਗ ਜ਼ਮੀਨ ਨਹੀਂ ਛਡਾਉਣੀ ਚਾਹੀਦੀ, ਫਿਰ ਆਪਾਂ ਉਧਰਲੀ ਗੱਲ ਕਰ ਦਾਂਗੇ ਨਾ। ਤੇ ਸੁਖਵੰਤ ਸਿੰਘ ਹੁਣੀ ਕਹਿ ਰਹੇ ਨੇ ਕਿ ਮੋਹਾਲੀ ਦੀਆਂ ਕੋਠੀਆਂ ਨਾ, ਦੇਖੋ ਜੀ ਪੰਜਾਬ ਸਰਕਾਰ ਨੇ ਮੋਹਾਲੀ ਕੌਂਸਲ ਦਾ ਦਫ਼ਤਰ ਯਾਨੀ ਕਿ ਪੁੱਡਾ ਵੀ ਗਿਰਵੀ ਤੇ ਕਰਤਾ ਜੀ। ਦੇਖੋ ਕੋਈ ਚੱਕਰ ਨੀ,
ਹਾਂਜੀ ਹਾਂਜੀ, ਹਾਂ ਉਹ ਤਾਂ ਪਹਿਲਾਂ ਕਰਤਾ ਸੀ, ਛਡਾ ਲਾਂਗੇ ਆਪਾਂ, 6 ਲੱਖ ਹੋ ਗਿਆ ਕਿ ਨਾ,
ਵੇਚ ਕੇ ਛਡਾਉਣਾ ਆਪਾਂ, ਫਿਕਰ ਨਾ ਕਰੋ ਤੁਸੀਂ, ਮੋਹਾਲੀ ਯਾਦ ਕਰਾਉਣਾ ਆਪਾਂ। ਤੇ ਵਰਿੰਦਰ ਨਿੱਜਰ ਹੁਣੀ ਵੀ ਕਹਿੰਦੇ ਸੋਹਣਾ ਦਿਨ ਚੜਿਆ ਜੀ ਮੈਲਬਨ ਦੇ ਵਿਚ, ਫੋਟੋ ਖਿੱਚ ਕੇ ਭੇਜੀ ਆ ਤੇ ਮੈਂ ਸ਼ੇਅਰ ਕਰਾਂਗਾ। ਤਾਂ ਕੁਲਵੀਰ ਹੋਣਾ ਦਾ ਮੈਸੇਜ ਤੁਸੀਂ ਪੜ੍ਹੇ ਦਿੱਤਾ, ਤੇ ਸੁਖਦੇਵ ਸਿੰਘ ਭਾਮ ਸਾਡੇ ਨਾਲ ਜੁੜੇ ਨੇ, ਤੇ ਉਹ ਵਿਨੀਪੈਗ ਵਾਲੇ, ਹਾਂਜੀ ਸੁਖਦੇਵ ਸਿੰਘ ਹੁਣੀ, ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਕੁਝ ਸਿੱਖਣ ਨੂੰ ਮਿਲਦਾ। ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਆ? ਠੀਕ ਠਾਕ ਹੋ? ਤੇ ਅੱਜ ਕੱਲ ਇਹ ਮੈਲਬਨ ਆਏ ਹੋਏ ਨੇ। ਜਸ ਘੁੰਮਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਕੈਨ ਯੂ ਡਿਸਕਸ ਫਿਊਚਰ ਆਫ ਇੰਡੀਆ ਐਂਡ ਪੰਜਾਬ ਐਜ਼ ਪਾਪੂਲੇਸ਼ਨ ਇਜ਼ ਇਨਕਰੀਜ਼ਿੰਗ। ਦੇਖੋ ਮਿੰਟੂ ਜੀ, ਆਪਾਂ ਥੋੜੀ ਜਿਹੀ ਵੈਸੇ ਗੱਲ ਕਰਨੀ ਬਣਦੀ ਆ, ਮੇਰੇ ਮਨ ਦੇ ਵਿਚ ਪਹਿਲਾਂ ਹੀ ਕੁਐਸਚਨ ਸੀਗਾ ਕਿ ਜਿੱਦਾਂ ਜਿੱਦਾਂ ਪਾਪੂਲੇਸ਼ਨ ਵਧੀ ਜਾ ਰਹੀ ਆ, ਆਸਟ੍ਰੇਲੀਆ ਦੇ ਵਿਚ ਵੀ ਦੋ ਰਾਵਾਂ ਬਣੀਆਂ ਹੋਈਆਂ ਨੇ, ਇਕ ਤਾਂ ਕਹਿ ਰਹੀ ਆ ਕਿ ਤੁਸੀਂ ਪਾਪੂਲੇਸ਼ਨ ਵਧਾਓ ਇੱਥੇ ਤਾਂ ਚੱਲਣਾ ਆ, ਦੂਜੀ ਇਕ ਲੌਬੀ ਇਹ ਵੀ ਕਹਿ ਰਹੀ ਆ ਕਿ ਜੇ ਤੁਸੀਂ ਪਾਪੂਲੇਸ਼ਨ ਵਧਾਓਗੇ ਤਾਂ ਜਿਹੜੇ ਕੁਦਰਤੀ ਸੋਮੇ ਨੇ, ਰਿਸੋਰਸਿਸ ਨੇ, ਉਹ ਘਟਣੇ ਨੇ, ਠੀਕ ਆ, ਉਹਦੇ ਨਾਲ ਰਸ਼ ਪੈਣਾ ਆ, ਰਸ਼ ਦੇ ਨਾਲ ਜਿਹੜਾ ਆ ਲਾਈਫ ਕੁਆਲਿਟੀ ਜਿਹੜੀ ਆ ਘਟਣੀ ਆ। ਹੁਣ ਆਪਾਂ ਦੋ ਤਰੀਕੇ ਨਾਲ ਦੇਖ ਸਕਦੇ ਆ ਜੀ, ਮਤਲਬ ਇਹ ਨਾ ਇਹ ਦੁਨੀਆਂ ਜਿਹੜੀ ਹੈ ਨਾ ਮੇਨਲੀ ਰਾਜੇ ਮਹਾਰਾਜੇ ਜਾਂ ਕਹਿ ਲਓ ਕਿ ਰੂਲਿੰਗ ਕਲਾਸ ਹੈ ਜਾਂ ਗਵਰਨਮੈਂਟ ਹੈ ਉਹ ਦੋ ਤਰੀਕੇ ਨਾਲ ਦੇਖਦੀ ਹੈ ਕਿ ਕੀ ਉਸ ਦੇਸ਼ ਦੀ ਜਿਹੜੀ ਸਰਕਾਰ ਹੈ ਉਹ ਆਪਣੇ ਦੇਸ਼ ਨੂੰ ਐਜ ਏ ਇਕਾਨਮੀ ਦੇਖ ਰਹੀ ਹੈ ਐਜ ਏ ਇਕਾਨਮੀ ਦੇ ਤੌਰ ਤੇ ਦੇਖ ਰਹੀ ਹੈ ਜਾਂ ਐਜ ਏ ਕੰਟਰੀ ਦੇਖ ਰਹੀ ਹੈ ਹੁਣ ਅਮਰੀਕਾ ਦੀ ਪਾਲਿਸੀ ਸਿੱਧੀ ਸਿੱਧੀ ਉਹ ਸਿੱਧਾ ਹੀ ਬਿਆਨ ਦਿੰਦੇ ਨੇ ਕਿ ਅਮਰੀਕਾ ਇਜ਼ ਨੋਟ ਅ ਕੰਟਰੀ ਠੀਕ ਹੈ ਉਹ ਕਹਿੰਦੇ ਅਮਰੀਕਾ ਕੰਟਰੀ ਨਹੀਂ ਹੈਗਾ ਅਮਰੀਕਾ ਇਜ਼ ਏ ਇਕਾਨਮੀ ਭੀ ਜੋ ਕੁਛ ਇੱਥੇ ਚੱਲਦਾ ਸਾਰਾ ਪੈਸੇ ਲਈ ਚੱਲਣਾ ਹੈ ਸਾਰਾ ਕੁਛ ਪੈਸੇ ਲਈ ਚੱਲਦਾ ਹੈ ਉਹ ਉਹਨਾਂ ਦੀ ਡਾਇਰੈਕਟ ਮਤਲਬ ਅਪਰੋਚ ਹੈ ਵੀ ਅਸੀਂ ਕੈਪੀਟਲਿਜ਼ਮ ਹੈ ਸਭ ਕੁਛ ਇਕਾਨਮੀ ਹੈ ਬੰਦੇ ਜਿਹੜੇ ਨੇ ਉਹ ਜਸਟ ਵਰਕਰ ਨੇ ਉਹਨਾਂ ਨੂੰ ਵਰਕਰ ਗਿਣਿਆ ਜਾਂਦਾ ਉਹ ਜਾਣੀ ਕਿ ਪੈਸਾ ਪ੍ਰਧਾਨ ਹੈ ਬੰਦੇ ਜਿਹੜੇ ਸੈਕੰਡਰੀ ਆ ਹੁਣ ਕਈ ਕੰਟਰੀ ਆ ਜਿਹੜੇ ਆਸਟ੍ਰੇਲੀਆ ਚ ਇੱਕ ਲੋਬੀ ਆ ਮਤਲਬ ਉਹਨਾਂ ਚ ਮੈਂ ਵੀ ਆ ਜਾਂਦਾ ਵੀ ਜਿਹੜੀ ਪਾਪੂਲੇਸ਼ਨ ਜਿਹੜੇ ਇਹ ਬੰਦਾ ਪ੍ਰਧਾਨ ਹੋਣਾ ਚਾਹੀਦਾ ਹਿਊਮਨ ਪ੍ਰਧਾਨ ਹੋਣਾ ਚਾਹੀਦਾ ਨਾ ਕਿ ਪੈਸਾ ਹਨਾ ਇਹ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਵੀ ਜਿਹੜੀ ਪਾਪੂਲੇਸ਼ਨ ਵੱਧ ਰਹੀ ਹੈ ਉਹਨੂੰ ਬੜਾਵਾ ਦਿੱਤਾ ਜਾ ਰਿਹਾ ਆ ਗੌਰਮੈਂਟ ਇਹ ਕਹਿ ਰਹੀ ਹੈ ਕਿ ਜਿੰਨੇ ਬੰਦੇ ਵੱਧ ਹੋਣਗੇ ਉਹ ਕੰਮ ਕਰਨਗੇ ਫਿਰ ਟੈਕਸ ਆਏਗਾ ਫਿਰ ਉਹ ਆਏਗਾ ਇਹ ਕੀ ਇਹ ਠੀਕ ਹੈ ਇਹ ਅਪਰੋਚ ਠੀਕ ਹੈ ਤੁਹਾਡੇ ਮੁਤਾਬਕ
ਦੇਖੋ ਅਪਰੋਚ ਸਾਰਿਆਂ ਤੋਂ ਪਹਿਲਾਂ ਨਾ ਅਪਰੋਚ ਨੂੰ ਸਮਝਣ ਲਈ ਸਾਨੂੰ ਇਹ ਦੇਖਣਾ ਪੈਣਾ ਵੀ ਸਾਨੂੰ ਕੁਦਰਤ ਨੇ ਕੀ ਦਿੱਤਾ ਜੇ ਸਾਨੂੰ ਕੁਦਰਤ ਨੇ ਇਹ ਜੇ ਅੰਸ਼ ਦਿੱਤੇ ਆ ਜਿੱਥੇ ਜੀਵਨ ਝਲਕਦਾ ਜਾਂ ਜੀਵਨ ਹੋ ਸਕਦਾ ਤਾਂ ਪਾਪੂਲੇਸ਼ਨ ਵਧਣਾ ਜਾਂ ਲੋਕਾਂ ਦਾ ਆਉਣਾ ਕੋਈ ਬੁਰੀ ਗੱਲ ਨਹੀਂ ਤੇ ਉਹ ਤਰੱਕੀ ਦੀ ਨਿਸ਼ਾਨੀ ਆ ਜਿਵੇਂ ਜਿਵੇਂ ਲੋਕ ਆਉਣਗੇ ਉਵੇਂ ਉਵੇਂ ਜ਼ਰੂਰਤਾਂ ਵਧਣਗੀਆਂ ਉਵੇਂ ਉਵੇਂ ਇੰਡਸਟਰੀ ਵਧੂ ਉਵੇਂ ਉਵੇਂ ਉਹਦਾ ਦਾਇਰਾ ਵਧੂਗਾ ਸਿਰਫ 2.5 ਕਰੋੜ ਦੀ ਆਬਾਦੀ ਐਡੇ ਵੱਡੇ ਆਸਟ੍ਰੇਲੀਆ ਚ ਕੋਈ ਚੀਜ਼ ਨਹੀਂ ਹੈ ਪਰ ਨਾਲ ਸਾਨੂੰ ਜੀਵਨ ਦੇ ਅੰਸ਼ ਦੇਖਣੇ ਪੈਣਗੇ ਹੁਣ ਜੇ ਸਹਾਰਾ ਰੇਗਿਸਤਾਨ ਦੇ ਵਿਚ ਕਹੀਏ ਵੀ ਅਸੀਂ ਲਿਆ ਕੇ ਉਥੇ ਹਜ਼ਾਰਾਂ ਲੱਖਾਂ ਬੰਦੇ ਉਥੇ ਤਾਰ ਦਈਏ ਤੇ ਉਹ ਲੱਖਾਂ ਬੰਦਿਆਂ ਨੂੰ ਇਹ ਵੀ ਤਾਂ ਦੇਖਣਾ ਪੈਣਾ ਵੀ ਉਥੇ ਉਹ ਸਰਵਾਈਵ ਕਿਵੇਂ ਕਰਨਗੇ ਕਾਹਦੇ ਨਾਲ ਕਰਨਗੇ ਇਹ ਚੀਜ਼ ਸਾਨੂੰ ਸਰਕਾਰਾਂ ਨੇ ਪਹਿਲਾਂ ਇਨ੍ਹਾਂ ਚੀਜ਼ਾਂ ਦੇ ਉੱਤੇ ਕੰਮ ਵਰਕਆਊਟ ਕਰਦੀਆਂ ਤੇ ਕਰਨਾ ਚਾਹੀਦਾ ਵੀ ਉਨ੍ਹਾਂ ਨੂੰ ਹੁਣ ਜਿਵੇਂ ਸਾਨੂੰ ਪਾਣੀ ਦਾ ਪਤਾ ਆਸਟ੍ਰੇਲੀਆ ਦੇ ਵਿਚ ਵੀ ਪਾਣੀ ਹੈ ਜਿਹੜਾ ਉਹ ਕਦੋਂ ਵੀ ਪਾਣੀ ਦੀ ਸ਼ਾਰਟੇਜ ਵੱਧ ਜਾਂਦੀ ਹੈ ਤੇ ਕਦੋਂ ਵੀ ਉਹਨੂੰ ਜ਼ਿਮੀਦਾਰੀ ਲਈ ਘਟਾ ਆਉਂਦੇ ਵੀ ਨਹੀਂ 10% ਲਾਓ ਤੁਸੀਂ ਤਾਂ ਇਹੋ ਜਿਹਾ ਜੇ ਅੰਕੜੇ ਆਉਂਦੇ ਆ ਜਾਂ ਬਣਦੇ ਆ ਜੇ ਸਾਡੇ ਕੋਲ ਉਹਨੂੰ ਅਸੀਂ ਸਾਂਭਣਦੇ ਨਹੀਂ ਫੇਰ ਤਾਂ ਸਾਨੂੰ ਸੋਚਣਾ ਪੈਣਾ ਵੀ ਅਸੀਂ ਅੰਨੇਵਾਹ ਜੇ ਦੁਨੀਆਂ ਸਾਧਦੇ ਹਾਂ ਤੇ ਉਹਨੂੰ ਅਸੀਂ ਉਹਨੂੰ ਕੁਦਰਤੀ ਰਿਸੋਰਸਿਸ ਤਾਂ ਦੇਣੇ ਪੈਣੇ ਆ ਨਾ ਪਹਿਲੀ ਮੁੱਢਲੀ ਨੀਡ ਤਾਂ ਉਹੀ ਹੈ ਨਾ ਉਹ ਪਦਾਰਥ ਤਾਂ ਦੂਜੇ ਪਦਾਰਥ ਤਾਂ ਉਹਦੇ ਚੋਂ ਨਿਕਲ ਕੇ ਆਉਣੇ ਆ ਸੋ ਪਹਿਲੀ ਸਭ ਤੋਂ ਲੋੜ ਆ ਪਾਣੀ ਦੇਖੋ ਤੇ ਪਾਣੀ ਦੀ ਇਸ ਟਾਈਮ ਜੇ ਆਸਟ੍ਰੇਲੀਆ ਦੇ ਵਿਚਾਲੋਂ ਸਾਰਾ ਖਾਲੀ ਪਿਆ ਤਾਂ ਉਹ ਤਾਂ ਹੀ ਪਿਆ ਵੀ ਉੱਥੇ ਪਾਣੀ ਹੈ ਨੀ ਜਾਂ ਤਾਂ ਇਹਦਾ ਕੋਈ ਅਲਟਰਨੇਟਿਵ ਕੱਢਿਆ ਜਾਵੇ ਵੀ ਸਮੁੰਦਰ ਰਿੜਕ ਕੇ ਪਾਣੀ ਤਿਆਰ ਕੀਤਾ ਜਾ ਰਿਹਾ ਵੀ ਭਾਈ ਉਹਦਾ ਜਿਵੇਂ ਅਸੀਂ ਵੇਲੇ ਵੇਲੇ ਸਿਰ ਸੁਣਦੇ ਹਾਂ ਹੋਰ ਹੁੰਦੇ ਹਾਂ ਵੀ ਉਹਦੇ ਨਾਲ ਪਾਣੀ ਦੀ ਕਿੱਲਤ ਨੀ ਜਾਂ ਉਹਨਾਂ ਨੇ ਜਾਲ ਵਿਛਾਤਾ ਨੈਟਵਰਕਿੰਗ ਦੇ ਜਾਲ ਨੇ ਦੇਣਾ ਜੀਵਨ ਦੇਣਾ ਨਾ
ਪਰ ਮਸਲਾ ਇਹ ਹੈ ਵੀ ਕਿਉਂ ਵਧਾਉਣੀ ਹੈ ਪਾਪੂਲੇਸ਼ਨ ਵਾਏ ਯੂ ਮਤਲਬ ਕਿਉਂ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਇਸੇ ਕਰਕੇ ਕਰਿਆ ਕਿ ਕਿਉਂਕਿ ਗੌਰਮੈਂਟ ਜਿਹੜੀ ਆ ਉਹ ਬੰਦੇ ਨੂੰ ਐਜ ਏ ਮਤਲਬ ਕਹਿ ਲਓ ਕਿ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਮਤਲਬ ਸਮਝ ਰਹੇ ਅੰਡੇ ਸਮਝ ਰਹੇ ਅਸੀਂ ਉਹ ਚ ਪੈਸੇ ਕਮਾਉਣੇ ਆ ਮਤਲਬ ਨਾ ਕਿ ਅਸੀਂ ਇਕ ਮਨੁੱਖੀ ਸਹੂਲਤਾਂ ਨੂੰ ਵਧੀਆ ਤਰੀਕੇ ਦੇ ਨਾਲ ਆਪਣੀ ਜਿਹੜੀ ਵੈਲ ਬੀਂਗ ਹੈ ਹਿਊਮੈਨਿਟੀ ਦੀ ਉਹ ਕਰਨੀ ਆ ਸੋ ਸਰਕਾਰਾਂ ਵੀ ਪੈਸੇ ਨਾਲ ਚੱਲ ਪਈਆਂ ਨੇ ਨਾ ਹਰ ਕੁਛ ਹਰ ਚੀਜ਼ ਉਹ ਪੈਸੇ ਨਾਲ ਦੇਖ ਰਹੇ ਆ ਹਨਾ ਹੁਣ ਮਤਲਬ
ਦੇਖ ਰਹੇ
ਹਾਂ ਮਤਲਬ ਉਹਨੂੰ ਐਜ਼ ਇਕਾਨਮੀ ਦੇਖ ਰਹੇ ਹਰ ਬੰਦੇ ਨੂੰ ਜਿਹੜੀ ਇਸੇ ਕਰਕੇ ਸਰਕਾਰ ਜਿਹੜੀ ਪਾਪੂਲੇਸ਼ਨ ਖੁਦ ਨਹੀਂ ਘਟਾਉਣਾ ਚਾਹੁੰਦੀ ਇੰਡੀਆ ਦੀ ਪਾਪੂਲੇਸ਼ਨ ਜਿਹੜੀ ਆ ਕਿਉਂ ਵੱਧ ਰਹੀ ਆ ਕਿਉਂਕਿ ਸਰਕਾਰ ਉਸ ਨੂੰ ਚਾਈਨਾ ਜਿਹੜਾ ਆ ਜਾਂ ਇੰਡੀਆ ਆ ਉਹ ਖੁਦ ਨਹੀਂ ਘਟਾਉਣਾ ਚਾਹੁੰਦਾ ਅਮਰੀਕਾ ਵਧਾਉਣਾ ਚਾਹੁੰਦਾ ਆ ਇਧਰ ਆਸਟ੍ਰੇਲੀਆ ਜਿਹੜਾ ਉਹ ਤੱਤਪਰ ਹੋਇਆ ਵੀ ਉਹਨਾਂ ਦੀ ਰੀਸੇ ਅਸੀਂ ਵੀ ਵਧਾ ਲਈਏ ਠੀਕ ਹੈ ਕਿਉਂਕਿ ਉਹਨਾਂ ਦੀ ਇਕਾਨਮੀ ਜਿਹੜੀ ਸੈਲਫ ਸਸਟੇਨ ਹੋ ਗਈ ਦੂਜਿਆਂ ਤੇ ਡਿਪੈਂਡੈਂਟ ਨਹੀਂ ਹੈਗੀ ਜਿਹੜੀਆਂ ਸਹੂਲਤਾਂ ਅੱਜ ਅਸੀਂ ਇੱਥੇ ਮਾਣ ਰਹੇ ਹਾਂ ਇਹ ਜਿਹੜੇ ਮਤਲਬ ਆਪਾਂ ਐਕਸਪੋਰਟ ਕਰਦੇ ਆ ਉਹਦੇ ਕਰਕੇ ਆ ਇਹ ਕੰਟਰੀ ਆਪਣੇ ਆਪ ਨਹੀਂ ਚੱਲ ਰਿਹਾ ਇੰਡੀਆ ਕੰਟਰੀ ਆਪਣੇ ਆਪ ਚੱਲ ਰਿਹਾ ਇੰਟਰਨਲ ਇਕਾਨਮੀ ਉਹਦੀ ਚੱਲ ਰਹੀ ਆ ਚਾਈਨਾ ਦੀ ਇੰਟਰਨਲ ਚੱਲ ਰਹੀ ਆ ਜੋ ਬਾਹਰੋਂ ਕੱਢਦੇ ਨੇ ਉਹ ਵਾਧੂ ਹੈ ਸੋ ਇਸ ਕਰਕੇ ਉਸ ਚੀਜ਼ ਦੇ ਮਗਰ ਲੱਗ ਕੇ ਸਾਰੇ ਕੰਟਰੀ ਜਿਹੜੇ ਨੇ ਉਹ ਕਹਿ ਰਹੇ ਨੇ ਵੀ ਪਾਪੂਲੇਸ਼ਨ ਵਧਾਓ ਪਰ ਇਹ ਜਿਹੜੀ ਪਾਪੂਲੇਸ਼ਨ ਤੋਂ ਵੱਧ ਹੀ ਆ ਤਾਂ ਕੁਆਲਿਟੀ ਆਫ ਲਾਈਫ ਤੁਸੀਂ ਦੇਖੋ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਕਿ 6-6 ਫੁੱਟੇ ਜਵਾਨ ਹੁੰਦੇ ਸੀ ਹੁਣ ਤੁਸੀਂ ਪੰਜਾਬ ਚ ਜਾ ਕੇ ਦੇਖੋ ਤੁਹਾਨੂੰ ਕੋਈ ਦਿਸਦਾ 6 ਫੁੱਟਾ ਜਵਾਨ ਦਿਸਦਾ ਮੇਰਾ ਖਿਆਲ ਨੀ ਕਿਸੇ ਦਾ 55 ਕਿਲੋ 60 ਕਿਲੋ ਤੋਂ ਵੱਧ ਭਾਰ ਹੋਊਗਾ ਨੌਜਵਾਨ ਦਾ ਤੁਸੀਂ ਦੇਖਿਆ ਕਦੇ ਹਨਾ ਉਹ ਤੀਲੀਆਂ ਆ ਕੇ ਲੱਗਦੇ ਨੇ ਇੱਥੇ ਤੇ ਤੁਸੀਂ ਨੌਜਵਾਨ ਦੇਖੋ ਕਿੱਦਾਂ ਮਤਲਬ ਹੱਟੇ ਕੱਟੇ ਰੱਖ ਲਓ ਕਹਿੰਦੇ ਮਤਲਬ ਵਧੀਆ ਹੈਲਥੀ ਨੇ ਉੱਥੇ ਜਾ ਕੇ ਦੇਖੋ ਜਿੱਦਾਂ ਮੱਚ ਮਰਿਆ ਹੁੰਦਾ ਇੱਦਾਂ ਹੋਇਆ ਰਿਸੋਰਸਿਸ ਦੀ ਘਾਟ ਹੈ ਪਾਣੀ ਦੀ ਕੁਆਲਿਟੀ ਹੈ ਨੀ ਠੀਕ ਹੈ ਖਾਣ ਪੀਣ ਦੇ ਵਿੱਚ ਉਹਨਾਂ ਨੂੰ ਭੁੱਖੇ ਮਰਨ ਤੋਂ ਬਚਾਉਣ ਦੇ ਲਈ ਖਾਣ ਪੀਣ ਦੇ ਵਿਚ ਫਿਰ ਸਪਰੇਆਂ ਜੋ ਜੋ ਸੋ ਮਿਲਾਵਟਾਂ ਕਰਨੀਆਂ ਪੈਂਦੀਆਂ ਨੇ ਵਧਾਉਣਾ ਪੈਂਦਾ ਨੇ ਸੋ ਉਹਦੇ ਨਾਲ ਕੁਆਲਿਟੀ ਆਫ ਲਾਈਫ ਘੱਟ ਰਿਹਾ ਪਾਪੂਲੇਸ਼ਨ ਵੱਧ ਰਹੀ ਹੈ ਇਹ ਕਿਤੇ ਨਾ ਕਿਤੇ ਤਾਂ ਰੋਕਣਾ ਹੀ ਪਊਗਾ ਨਾ ਇਸ ਚੀਜ਼ ਨੂੰ
ਜੀ ਜੀ ਮੈਂ ਉਹੀ ਕਹਿ ਰਿਹਾ ਸੀ ਨਾ ਵੀ ਜੇ ਤਾਂ ਮੰਨ ਲਓ ਵੀ ਸਾਡੇ ਕੋਲ ਰਿਸੋਰਸਿਸ ਹੈਗੇ ਆ ਤੇ ਉਹਨਾਂ ਦੀ ਅਸੀਂ ਕੁਆਲਿਟੀ ਰੱਖ ਸਕਦੇ ਆ ਫੇਰ ਤਾਂ ਅਸੀਂ ਇਹਨੂੰ ਬਾਰੇ ਵਿਚਾਰੀਏ ਜੇ ਅਸੀਂ ਕਹੀਏ ਵੀ ਉਹਦੇ ਚ ਸੋਰਸਿਸ ਜਿਹੜੇ ਹੈਗੇ ਉਹਨਾਂ ਚੋਂ ਕੱਟ ਕੇ ਅਸੀਂ ਗਾਂਹ ਸ਼ੇਅਰ ਕਰਾਂਗੇ ਤਾਂ ਫੇਰ ਇੱਕ ਦਿਨ ਉਹਨੇ ਕੁਆਲਿਟੀ ਨੇ ਤਾਂ ਡਾਊਨ ਆਉਣਾ ਹੀ ਆਉਣਾ ਸੋ ਇਹੀ ਇੱਕੇ ਦਾ ਮੂਲ ਹੈ ਜੇ ਕਹਿ ਸਕੀਏ ਤੇ ਇੱਧਰ ਨਾ ਮੈਂ ਮਾਫੀ ਚਾਹੂੰਗਾ ਮੈਨੂੰ ਲੱਗਦਾ ਮੇਰੀ ਆਵਾਜ਼ ਚ ਪਹਿਲਾਂ ਵੀ ਦਿੱਕਤ ਆਈ ਸੀ ਪਰ ਮੈਂ ਤੁਹਾਨੂੰ ਇੱਕ ਇੱਥੇ ਦੱਸ ਦਿਆਂ ਜੀ ਕੋਈ ਗੱਲ ਨੀ ਇਹ ਦਿੱਕਤ ਨਾ ਦੋ ਚਾਰ ਦਿਨਾਂ ਦੀ ਰਹਿ ਗਈ ਮੇਰੀ ਆਵਾਜ਼ ਦੀ ਉਹ ਇੱਕ ਗੁਰਬਾਣੀ ਦਾ ਮੈਨੂੰ ਪੂਰਾ ਤੁਕ ਤਾਂ ਤੁਸੀਂ ਦੱਸੋਗੇ ਵੀ ਬਿਨ ਮੰਗਿਆ ਸਭ ਕੁਛ ਜਿਹੜਾ ਕਹਿੰਦੇ ਨੀ ਸਮਝਦਾ ਪਰਮਾਤਮਾ ਤੇ ਉਸ ਦੇ ਤਹਿਤ ਨਾ ਮੈਂ ਕਿ ਮੇਰੀ ਆਵਾਜ਼ ਸਰੋਤਿਆਂ ਨੇ ਨੋਟ ਕੀਤੀ ਵੀ ਇਹ ਬੰਦਾ ਗਰੀਬੀ ਰੇਖਾ ਤੋਂ ਥੱਲੇ ਜਿਉ ਰਿਹਾ ਤੇ ਇਹਦੇ ਕੋਲ ਲੱਗਦਾ ਕੋਈ ਵਧੀਆ ਮੈਕ ਵੀ ਹੈ ਨੀ ਇਹਦੀ ਆਵਾਜ਼ ਜਿਹੜੀ ਆ ਉਹ ਮਾੜੀ ਆਉਂਦੀ ਆ ਤੇ ਮੈਨੂੰ ਅੱਜ ਤੜਕੇ ਤੜਕੇ ਉੱਠਿਆ ਤੇ ਮੈਸੇਜ ਆਇਆ ਪਿਆ ਭਾਜੀ ਆਪਦਾ ਐਡਰੈਸ ਭੇਜੋ ਮੈਂ ਕਿਹਾ ਕਿ ਉਹ ਜੀ ਮੈਂ ਇੱਕ ਪ੍ਰੋਫੈਸ਼ਨਲ ਕਲਾਸ ਦਾ ਮਾਈਕ ਲਿਆ ਤੇ ਤੁਹਾਨੂੰ ਸੈਂਡ ਕਰਨਾ ਚਾਹੁੰਦਾ ਰੇਡੀਓ ਦੇ ਕੰਮ ਪ੍ਰੋਗਰਾਮ ਲਈ ਦੇਖ ਲਓ ਹੁਣ ਮੈਂ ਬਿਨਾ ਆਪੇ ਬੂਝ ਲੈਂਦਾ ਨਾ ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਆ ਆਪਣੇ ਅਮਰੀਕਾ ਤੋਂ ਆਪਣੇ ਡਾਕਟਰ ਜਸਪ੍ਰੀਤ ਬੈਂਸ ਹੋਰਾਂ ਦਾ ਤੜਕੇ ਤੜਕੇ ਮੈਸੇਜ ਆਇਆ ਪਿਆ ਕਹਿੰਦੇ ਭਾਈ ਜੀ ਮੈਂ ਤੁਹਾਨੂੰ ਨਾ ਤੁਹਾਡੇ ਲਈ ਇੱਕ ਮਾਈਕ ਖਰੀਦਿਆ ਤੇ ਮੈਂ ਤੁਹਾਨੂੰ ਭੇਜਣਾ ਚਾਹੁੰਦਾ ਐਡਰੈਸ ਤੇ ਸੋ ਸਰੋਤੇ ਬੇਫਿਕਰ ਹੋ ਜਾਣਾ ਇੱਕ ਦੋ ਦਿਨ ਦੀ ਆਵਾਜ਼ ਦੀ ਦਿੱਕਤ ਰਹੇਗੀ ਮਾਈਕ ਆਪਣੀ ਗਰੀਬੀ ਚੱਕੀ ਜਾਓ ਹੁਣ ਜੋ ਮਾਈਕ ਨਾ ਮਾ
ਕਿਆ ਬਾਤ ਫਿਰ ਤਾਂ ਫਿਰ ਪਾਰਟੀ ਹੋ ਗਈ ਮਾਈਕ ਦੇ ਮੈਨੂੰ ਆਉਣਾ ਪਊਗਾ ਫਿਰ ਆਪਾਂ ਸਾਰੇ
ਪਾਰਟੀ ਹੋ ਗਈ
ਹੁਣ ਐਡਲੇਟ ਛੋੜ ਤਾਂ ਫੰਕਸ਼ਨ
ਹੋਣੇ
ਹਾਲ ਬੁੱਕ ਕਰਾਓ ਹੋਰ ਤਾਂ ਫੰਕਸ਼ਨ ਐਡਲੇਟ ਚ ਹੁੰਦੇ ਨੇ ਤੇ ਮਿੰਟੂ ਬਰਾੜ ਉਹਨਾਂ ਦੇ ਮਾਈਕ ਦੀ ਓਪਨਿੰਗ ਸੈਰੇਮਨੀ ਤੇ ਆਨੇ ਆ ਫਿਰ ਅਸੀਂ ਸਾਰੇ ਇਕੱਠੇ ਹੋ ਗਏ ਨਾ ਤੇ ਲਓ ਜੀ ਆਪਾਂ ਏਦਾਂ ਕਰਦੇ ਆ ਇੱਕ ਗੀਤ ਸੁਣਦੇ ਛੋਟੀ ਜਿਹੀ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਮਸਲੇ ਬੜੇ ਡੂੰਘੇ ਨੇ ਅੱਜ ਉਹ ਵੀ ਆਪਾਂ ਸਾਂਝੇ ਕਰਨੇ ਆ ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਮੈਂ ਚਿੜੀ ਬਲੌਰੀ ਕੱਚ ਦੇ ਭੁੱਲ ਗਈ।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਪੇਟ ਕਰਾਂਗੇ।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ। 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 3630 ਵਿਕਟੋਰੀਆ। ਫੋਨ ਨੰਬਰ 0415683482।
Find a cheaper price and we will beat it. Huge range of Indian, Asian, Islander and New Zealand grocery.
Asian Pacific Food Market. ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਰਾਇਲ ਗੋਲਡ 10 ਕਿਲੋ ਆਟਾ $6.99, ਵੈਜੀਟੇਬਲ ਆਇਲ $36, ਫਰੈਸ਼ ਗੰਨੇ ਦਾ ਜੂਸ ਤੇ ਫਰੈਸ਼ ਅਮਰੂਦ ਵੀ ਅਵੇਲੇਬਲ ਨੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629.
Nanak Bakery, Dandenong, Melbourne wale Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu nahi dindi tuhanu.
Eh sab kamaal hai health drops da.
Par tuhanu pata hai, bhukke sath reh nahi hunda, na exercise da kinna ko time hunda tuhanu pata hi hai.
Oh ji, ehi ta kamaal hai health drops da. Na koi exercise, na koi health shake. 100% Australian ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫੇਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਹੋਮਸਟੌਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ। ਇਹੀ ਨਹੀਂ, ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੋਮਸਟੋਨ।
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 56।
ਓ ਯਾਰ, ਗੱਡੀ ਮਾਈਲੇਜ ਹੀ ਨਹੀਂ ਦੇ ਰਹੀ, ਸਰਵਿਸ ਵੀ ਕਰਾ ਲਈ ਫਿਰ ਵੀ ਉਹੀ ਹਾਲ, ਪਰੇਸ਼ਾਨ ਹੋ ਗਿਆ ਮੈਂ। ਓ ਇਸ ਤਰ੍ਹਾਂ ਸਰਵਿਸ ਦੇ ਨਾਲ ਕੁਝ ਨਹੀਂ ਹੋਣਾ, ਤੂੰ ਆਪਣੀ ਗੱਡੀ ਵਿੱਚ ਪਾ ਪੋਲੀਟ੍ਰੋਨ MC ਆਲ ਐਡਿਕਟਿਵ, ਜਿਹਦੇ ਨਾਲ ਗੱਡੀ ਦੀ 25% ਤੱਕ ਮਾਈਲੇਜ ਵੀ ਵਧੇਗੀ ਤੇ ਨਾਲ ਗੱਡੀ ਨੂੰ ਜ਼ਿਆਦਾ ਪਾਵਰ ਵੀ ਮਿਲੇਗੀ। ਪਰ ਹਾਂ ਯਾਰ, ਇੱਕ ਚੀਜ਼ ਕਟੇਗੀ। ਓ ਕੀ? ਓ ਘਬਰਾ ਨਾ, ਮੈਂਟੇਨੈਂਸ ਦਾ ਖਰਚਾ, ਓ ਵੀ 60% ਤੱਕ, ਨਾਲੇ 25,000 ਕਿਲੋਮੀਟਰ ਤੱਕ ਇੰਜਨ ਆਇਲ ਬਦਲਣ ਦੀ ਵੀ ਲੋੜ ਨਹੀਂ। ਜਿਆਦਾ ਜਾਣਕਾਰੀ ਲਈ ਕਾਲ ਕਰ 0420810117 ਤੇ, ਜਾਂ ਖਰੀਦਣ ਦੇ ਲਈ polytronaustralia.com.au ਤੇ ਲੌਗਇਨ ਕਰ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0468-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਲਾ ਕੇ ਗਾਰੀ ਦੁਨੀਆ ਤਾਰੀ।
ਕਦੋਂ? 20 ਮਈ 2018। ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫ ਚ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਫਿਰ ਦੇਰ ਕਾਦੀ ਜੀ, ਅੱਜ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ 20 ਮਈ 2018।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿੱਥੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਦੂਸਰੇ ਹਿੱਸੇ ਦੇ ਵਿੱਚ, ਤੁਹਾਡਾ ਬੜਾ ਇੱਕ ਵਾਰੀ ਫੇਰ ਹਾਰਦਿਕ ਸਵਾਗਤ। ਮੈਂ ਤੇ ਮਿੰਟੂ ਬਰਾਲ ਜੀ ਐਡਲੇਟ ਤੋਂ ਸ਼ਾਮਲ ਹਾਂ। ਮਿੰਟੂ ਜੀ, ਸਾਡੇ ਗਿਆਨ ਦੇ ਵਿੱਚ ਵੀ ਵਾਧਾ ਹੋ ਰਿਹਾ, ਗੱਲ ਚੱਲੀ ਸੀ ਸ਼ਾਮ ਲਾਟਾਂ ਦੀ ਤੇ ਥੋੜਾ ਜਿਹਾ ਹੋਰ ਵਾਧਾ ਕਰ ਲਈ ਆਪਣੇ ਗਿਆਨ ਦੇ ਵਿੱਚ।
ਬਿਲਕੁਲ ਜੀ, ਬਿਲਕੁਲ, ਕਿਉਂ ਨਹੀਂ।
ਸਾਡੇ ਨਾਲ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਕੈਨਬਰਾ ਤੋਂ ਮੈਸੇਜ ਨਾਲ ਸਾਂਝ ਪਾ ਰਹੇ ਨੇ ਤੇ ਅਜਮੇਰ ਸਿੰਘ ਜੀ, ਮਾਫੀ ਚਾਹੁੰਦਾ, ਕਈ ਵਾਰੀ ਫੇਸਬੁੱਕ ਤੇ ਮੈਸੇਜ ਦੇਖ ਨਹੀਂ ਹੁੰਦਾ ਤੇ ਤੁਸੀਂ ਈਮੇਲ ਕਰਿਆ ਕਰੋ, ਉਹ ਜ਼ਿਆਦਾ ਬੈਟਰ ਹੈ, request@harmanradio.com, ਤਾਂ ਕਿ ਸਾਡੇ ਸੁਨੇਹ ਮਿਸ ਨਾ ਹੋ ਜਾਣ ਤੁਹਾਡੇ ਸੁਨੇਹੇ। ਉਹ ਕਹਿੰਦੇ ਨੇ ਕਿ ਸ਼ਾਮਲਾਟ ਦੀ ਮਾਲਕੀ ਪੱਤੀ ਹੁੰਦੀ ਹੈ, ਜਿਹੜੇ ਕਹਿੰਦੇ ਨੇ ਇਹ ਪੱਤੀ ਦੇ ਮਾਲਕ ਨੇ, ਇਹ ਜ਼ਮੀਨ ਮੁੱਢਲੇ ਪਿੰਡ ਵਸਾਉਣ ਵਾਲਿਆਂ ਨੇ ਹੀ ਆਪਣੀ ਮਾਲਕੀ ਵਿੱਚੋਂ ਛੱਡੀ ਹੁੰਦੀ ਹੈ। ਚੱਪਣਾ, ਰੂੜੀਆਂ, ਪਿੰਡਾਂ, ਚਰਗਾਹਾਂ, ਸਿਵਿਆਂ ਤੇ ਧਾਰਮਿਕ ਸਥਾਨਾਂ, ਡੇਰੇ ਆਦਿ ਵਾਸਤੇ ਹੁੰਦੀ ਹੈ। ਹੁਣ ਕਹਿੰਦੇ ਕਿ ਨਾਭਾ ਸਟੇਟ ਵਿਚ ਲਾਵਲਦ ਜਾਣ ਵਾਲੇ ਦੀ ਜਾਇਦਾਦ ਦੇ ਮਾਲਕਾਨਾ ਹੱਕ ਪੱਤੀ ਦੇ ਹੱਕ ਤਬਦੀਲ ਹੁੰਦੇ ਸਨ। ਮੇਰੇ ਪਿੰਡ ਚ 50 ਕੁ ਮਾਣ ਜ਼ਮੀਨ ਪੱਤੀ ਨੇ ਕੇਸ ਕਰਕੇ ਜਿੱਤੀ ਸੀ। ਹਰ ਹਿੱਸੇਦਾਰ ਕੋਲ ਵੰਡੀ ਹੋਈ ਹੈ ਅਤੇ ਕਾਸ਼ਤਕਾਰ ਦੀਆਂ ਗਰਦਾਵਰੀਆਂ ਹੋਈਆਂ ਹਨ। ਸੋ ਇਹ ਜਿਹੜੀ ਜ਼ਮੀਨ ਹੈ ਮਤਲਬ ਇਸ ਤਰ੍ਹਾਂ ਚੱਲਦੀ ਹੈ, ਇਹ ਵੀ ਇੱਕ ਕਾਨੂੰਨ ਹੈ, ਉਨ੍ਹਾਂ ਨੇ ਦੱਸਿਆ, ਸਾਡੀ ਨੌਲੇਜ ਚ ਵਾਧਾ ਕੀਤਾ। ਬਹੁਤ ਬਹੁਤ ਧੰਨਵਾਦ। ਹਾਂਜੀ, ਤੁਸੀਂ ਕੁਝ ਕਹਿਣਾ ਚਾਹੋਗੇ?
ਉਹ ਅਸਲ ਚ ਜਿਹੜੀਆਂ ਕਾਸ਼ਤਕਾਰ ਦੀਆਂ ਗਰਦਾਰੀਆਂ ਨਾ, ਇਹ ਇੱਕ ਕਾਨੂੰਨ ਇਹ ਵੀ ਨਾਲ ਵੀ ਜੋ ਲਗਾਤਾਰ ਤੁਹਾਡੀਆਂ ਗਰਦਾਰੀਆਂ 3 ਸਾਲ ਚੱਲ ਗਈਆਂ ਨਾ ਇੱਕ ਕਾਸ਼ਤਕਾਰ ਦੀਆਂ, ਉਦੋ ਬਾਅਦ ਉਹ ਗਰਦੌਰੀ ਵੀ ਜਿਵੇਂ ਰਜਿਸਟਰੀ ਹੁੰਦੀ ਆ ਉਵੇਂ ਟੁੱਟਦੀ ਆ। ਗਰਦੌਰੀ ਵੀ ਏਡੀ ਸੌਖੀ ਨੀ ਟੁੱਟਦੀ, ਗਰਦੌਰੀ ਤੁੜਵਾਉਣੀ ਵੀ ਬਹੁਤ ਜ਼ਿਆਦਾ ਔਖੀ ਹੁੰਦੀ ਆ। ਜ਼ਮੀਨ ਦੀ ਜੇ ਗਰਦੌਰੀ ਤੁਹਾਡੇ ਨਾਂ ਦੇ ਉੱਤੇ ਆ ਤੇ ਜ਼ਮੀਨ ਚਾਹੇ ਤੁਹਾਡੇ ਨਾਂ ਨੀ, ਫੇਰ ਵੀ ਤੁਹਾਨੂੰ ਕੋਈ ਚੈਲੰਜ ਕਰਨਾ ਨੀ ਹੈਗਾ। ਇਹ ਇੱਕ ਇੰਡੀਆ ਦਾ ਇੱਕ ਟੇਢਾ ਵਿੰਗਾ ਜਿਹਾ ਕਾਨੂੰਨ ਆ, ਪਰ ਜਦੋਂ ਉਹਨੂੰ ਪ੍ਰੋਪਰ ਪੜਤਾਲ ਦਿਆਂ ਕਾਨੂੰਨ ਸਹੀ ਆ, ਕਾਨੂੰਨ ਗਲਤ ਨੀ ਹੈ, ਪਰ ਉਹਦੇ ਚ ਕਹਾਣੀ ਇਹ ਵੀ ਉਹਨੂੰ ਸਮਝਣਾ ਪੈਂਦਾ। ਸੋ ਇਸ ਕਰਕੇ ਜਿਵੇਂ ਇਨ੍ਹਾਂ ਨੇ ਕਿਹਾ ਵੀ ਸ਼ਾਮਲਾਟ ਦੇ ਵਿਚ ਸੇਮ ਸਿਚੁਏਸ਼ਨ ਸਾਡੇ ਪਿੰਡ ਚ ਆ, ਤੇ ਸਾਡੇ ਪਿੰਡ ਚ ਵੀ ਜਿਹੜੀਆਂ ਸ਼ਾਮਲਾਟ ਦੀਆਂ ਜ਼ਮੀਨਾਂ ਸਾਡੇ ਕੋਲ 30-30 ਸਾਲ ਤੋਂ 35-35 ਸਾਲ ਕੋ ਫੈਮਿਲੀ ਕੋਲੇ, ਉਹ ਉਨ੍ਹਾਂ ਕੋਲੇ ਕਾਬਜ਼ ਆ, ਉਹਦੇ ਤੇ ਕਾਸ਼ਤ ਕਰਦੇ ਆ ਉਹਨਾਂ ਦੀ ਗਰਦੌਰੀਆਂ। ਤੇ ਪਿਛਲੇ ਟਾਈਮ ਵੀ ਮੈਂ ਤੁਹਾਨੂੰ ਦੱਸਿਆ ਵੀ 20-22 ਸਾਲਾਂ ਬਾਅਦ ਸਾਡੇ ਨਾਂ ਦੇ ਉੱਤੇ ਵੀ, ਮੇਰੀ ਖੁਦ ਦੇ ਪਰਿਵਾਰ ਦੇ ਨਾਂ ਦੇ ਉੱਤੇ ਵੀ 30 ਕਨਾਲਾਂ ਦੇ ਨੇੜੇ ਜਿਹੜੀ ਜ਼ਮੀਨ ਸੀ, ਭਾਵੇਂ ਹੁਣ ਉਹ ਪਰਿਵਾਰ ਇੰਨਾ ਵੱਡਾ ਹੋ ਗਿਆ ਵੀ ਸਾਡੇ ਜੇ ਮੇਰੇ ਪੱਧਰ ਤੇ ਮੈਂ ਯੂਨਿਟ ਦੇ ਤੌਰ ਤੇ ਦੇਖਾਂ ਤਾਂ ਮੈਨੂੰ ਲੱਗਦਾ 2 ਕਨਾਲਾਂ ਜਗ੍ਹਾ ਆਉਂਦੀ ਹੋਣੀ ਉਹਦੇ ਚੋਂ, ਪਰ ਉਹ 2 ਕਨਾਲਾਂ ਜਗ੍ਹਾ ਦੀ ਸਾਡੇ ਕੋਲੇ ਜ਼ਿਆਦਾ ਚਿਰ ਤੋਂ ਕਸ਼ਤ ਹੋਣ ਕਰਕੇ 30-40 ਸਾਲਾਂ ਤੋਂ ਸਰਕਾਰ ਨੇ ਉਹ ਜ਼ਮੀਨ ਸਾਡੇ ਨਾਂ ਕਰਤੀ। ਉਹ ਕਾਨੂੰਨ ਦੇ ਤਹਿਤ ਵੀ ਇੰਨਾ ਚਿਰ ਤੋਂ ਗਰਦਾਰੀਆਂ ਸੀ ਤੇ ਉਹਨਾਂ ਦੇ ਨਾਂ ਹੋ ਗਈ। ਸੋ ਇਹ ਵੀ ਇੱਕ ਨਾਲ ਨਾਲ ਸੱਚ ਆ, ਪਰ ਹਜੇ ਵੀ ਜਿਵੇਂ ਸਰਕਾਰ ਕਹਿੰਦੀ ਆ ਜਦੋਂ ਸਰਕਾਰ ਦੇ ਖਾਤੇ ਚ 6 ਲੱਖ ਏਕੜ ਜ਼ਮੀਨ ਬੋਲ ਰਹੀ ਆ, ਤਾਂ ਇਹਦਾ ਮਤਲਬ ਸਰਕਾਰੀ ਖਾਤੇ ਚੋਂ ਹਜੇ ਨਾਂ ਨੀ ਜ਼ਮੀਨਦਾਰਾਂ ਦੇ ਜਿਹੜੀ ਹੈਗੀ ਆ। ਹੁਣ ਇਹ ਦੇਖਣਾ ਵੀ ਉਹ ਪੰਚਾਇਤ ਕਿੰਨੀ ਕੁ ਉਹਨੂੰ ਯੂਜ਼ ਕਰ ਰਹੀ ਆ ਤੇ ਜਾਂ ਉਹਨੂੰ ਜਿਹੜੀ ਉਹ ਜ਼ਮੀਨ ਸਾਰੀ ਦੀ ਸਾਰੀ ਪਿੰਡ ਚ ਜ਼ਮੀਨਦਾਰਾਂ ਕੋਲ।
ਰਵਿੰਦਰ ਸਿੰਘ ਸਿਡਨੀ ਤੋਂ ਮੈਲਬਨ ਵਾਲੇ ਕਹਿ ਰਹੇ ਨੇ ਕਿ ਮਨਦੀਪ ਭਾਜੀ ਹਾਂਜੀ ਮੈਲਬਨ ਜਾਂ ਮੈਂ ਚੇਂਜ ਕਰਦਾ ਜੀ ਤੁਹਾਡਾ, ਤੇ ਕਹਿੰਦੇ ਕਿ ਹਾਂਜੀ ਉਹਨਾਂ ਨੇ ਕੰਸਲਟੈਂਟ ਦੀ ਪੁੱਛਿਆ ਸੀ। ਹਾਂਜੀ ਮੈਂ ਕਰਦਾ ਜੀ, ਤੁਹਾਨੂੰ ਭੇਜੂਗਾ ਜਾਣਕਾਰੀਆਂ। ਜਸ ਘੁੰਮਣ ਹੋਣੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਆਈ ਥਿੰਕ ਰਿਲੀਜਨ ਇਜ਼ ਰਿਸਪੋਨਸੀਬਲ ਫਾਰ ਦਿਸ, ਜਿਹੜੀ ਪਾਪੂਲੇਸ਼ਨ ਦੇ ਬਾਰੇ, ਔਰ ਜਿਹੜੇ ਮੁਸਲਮਾਨ ਕਹਿੰਦੇ ਨੇ ਇਹ ਗੋਡ ਦੀ ਗਿਫਟ ਹੈ, ਹੋਰ ਰਿਲੀਜਨ ਕਹਿੰਦੇ ਨੇ ਕਿ ਉਹ ਇਹਨੂੰ ਫਾਲੋ ਕਰੋ, ਆਪਣੇ ਪਾਪੂਲੇਸ਼ਨ ਵਧਾਓ, ਤੇ ਦੇ ਨਾਟ ਯੂਜ ਦੇਅਰ ਓਨ ਮਾਈਂਡ। ਜਿਹੜੀ ਪੁਰਾਤਨ ਹਾਂਜੀ ਜਿੱਦਾਂ ਚੱਲੀ ਜਾਂਦੀ ਉਹ ਵੀ ਬਹੁਤ ਮਾਇਨੇ ਰੱਖਦੀ ਆ। ਤਾਂ ਗੁਰਪ੍ਰੀਤ ਗਿੱਲ ਹੋਣੀ ਬੈਕਯਾਰਡ ਦੀ ਫੋਟੋ ਭੇਜੀ, ਨਾਲੇ ਚਾਹ ਦਾ ਕੱਪ ਭੇਜਿਆ, ਕਹਿੰਦੇ ਚਾਹ ਪੀ ਰਹੇ ਆ ਨਾਲੇ ਬੈਕਯਾਰਡ ਦੀ ਧੁੱਪ ਮਾਣ ਰਹੇ ਆ। ਤਾਂ ਸੁਖਵੰਤ ਸਿੰਘ ਹੋਣੀ ਕਹਿ ਰਹੇ ਮੈਂ ਪਤਾ ਨੀ ਕਿਹੜੀ ਗੱਲੋਂ ਚੁੱਪ ਆ, ਬਸ ਤੁਸੀਂ ਚੁੱਪੇ ਰਹੋ ਜੀ ਥੋੜੀ ਦੇਰ, ਤੇ ਤੁਹਾਡਾ ਜਿਹੜਾ ਬੋਲਣਾ ਨਾ ਜਦੋਂ ਬੜਾ ਔਖਾ ਕਰਦਾ। ਤੇ ਜਸਪਾਲ ਸੰਧੂ ਬ੍ਰਿਸਬੇਨ ਤੋਂ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਰਘੂ ਰਾਮ ਜੀ ਰਾਜਨ ਦੀ ਕਿਤਾਬ ਦੀ ਫੋਟੋ ਭੇਜੀ ਹੈ, ਉਹਦਾ ਟਾਈਟਲ ਹੈ ਆਈ ਡੂ ਵਟ ਆਈ ਡੂ। ਮਾੜਾ ਦੱਸੋਗੇ ਇਹਨਾਂ ਬਾਰੇ ਮਿੰਟੂ ਜੀ?
ਦੇਖੋ ਜਿਆਦਾ ਤਾਂ ਨਹੀਂ ਕਹਿ ਸਕਦਾ, ਪਰ ਇੰਨਾ ਕੁ ਪਤਾ ਵੀ ਇੱਕ ਟੈਲੈਂਟਡ ਬੰਦਾ, ਇਸ ਬੰਦੇ ਨੂੰ ਇੰਡੀਆ ਦੇ ਵਿਚ ਵੀ ਰਿਜ਼ਰਵ ਬੈਂਕ ਦੀ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਸੀ, ਪਰ ਜੋ ਦੂਜੀ ਵਾਰ ਉਨ੍ਹਾਂ ਦਾ ਕਾਰਜਕਾਲ ਵਧਾਉਣ ਦੀ ਗੱਲ ਆਈ ਤਾਂ ਉਹ ਸਿਆਸਤ ਦੀ ਭੇਟ ਚੜ ਗਏ ਸੀ, ਤੇ ਉਹ ਖੁਦ ਹੀ ਜਿਹੜਾ ਅਸਤੀਫਾ ਦੇ ਕੇ ਤੇ ਇੰਗਲੈਂਡ ਜਾ ਪਹੁੰਚੇ ਸੀ, ਕਿਉਂਕਿ ਉਹ ਪਹਿਲਾਂ ਵੀ ਇੰਗਲੈਂਡ ਤੋਂ ਆਏ ਸੀ। ਪਰ ਹੁਣ ਪਿੱਛੇ ਜੇ ਪਤਾ ਲੱਗਿਆ ਸੀ ਕੱਲ ਪਰਸੋਂ ਵੀ ਇੰਗਲੈਂਡ ਦੇ ਵਿਚ ਵੀ ਉਨ੍ਹਾਂ ਨੂੰ ਉੱਚਾ ਰੁਤਬਾ ਦੁਬਾਰੇ ਇੰਗਲੈਂਡ ਦੀ ਸਰਕਾਰ ਨੇ ਉਨ੍ਹਾਂ ਨੂੰ ਦਿੱਤਾ ਗਾ। ਸੋ ਮੈਨੂੰ ਲੱਗਦਾ ਤਾਂ ਹੀ ਇਹ ਕਿਤਾਬ ਦਾ ਜਿਹੜਾ ਉਹ ਟਾਈਟਲ ਭੇਜ ਰਹੇ ਆ ਵੀ ਜਿਹੜੇ ਬੰਦੇ ਨੇ ਨਿੱਕ ਚਮਕਣਾ ਹੁੰਦਾ ਉਹ ਪੱਥਰਾਂ ਦੇ ਸੀਨੇ ਪਾੜ ਕੇ ਨਿਕਲਿਆ ਆਉਂਦਾ, ਉਹਨੂੰ ਲੋੜ ਨਹੀਂ ਪੈਂਦੀ ਇਨ੍ਹਾਂ ਸਿਆਸੀ ਗੱਲਾਂ ਦੀ।
ਲਾਜਵਿੰਦਰ ਸਿੰਘ ਮੈਲਬਨ ਤੋਂ ਕਹਿ ਰਹੇ ਨੇ ਕਿ ਭਾਜੀ ਇਮੀਗ੍ਰੇਸ਼ਨ ਦੇ ਸਾਈਟ ਤੇ ਦੇਖੋ ਆਸਟ੍ਰੇਲੀਅਨ ਦੇ, ਉਹ ਕਹਿ ਰਹੇ ਨੇ ਸਿੱਧਾ ਕਿ ਪੀਪਲ ਆਰ ਅਵਰ ਬਿਜ਼ਨਸ, ਕਿ ਉਹ ਬੰਦਿਆਂ ਨੂੰ ਬਿਜ਼ਨਸ ਵਜੋਂ ਲੈ ਰਹੇ ਨੇ। ਜਗਵੀਰ ਸਿੰਘ ਢਿੱਲੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਦੀਪ ਸਿੰਘ ਸਿਡਨੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜੀ, ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਬਹੁਤ ਸਾਰੇ ਸੱਜਣ ਜੁੜੇ ਨੇ, ਉਨ੍ਹਾਂ ਦੇ ਆਪਾਂ ਸਾਰਿਆਂ ਦੇ ਸੁਨੇਹੇ ਲੈਣੇ। ਜੁਝਾਰ ਸਿੰਘ ਰਿਵਜ਼ਬੀ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੁਝਾਰ ਸਿੰਘ ਜੀ। ਮਨਜੀਤ ਧਨੋਆ ਜੀ, ਕੀ ਹਾਲ ਚਾਲ ਹੈ ਜੀ? ਵੀਰ ਜੀ, ਹਰੇਕ ਏਕੜ 96 ਵਿਸਵੇ ਦਾ ਇਸ ਕਰਕੇ ਹੀ ਹੈ ਕਿ 4% ਪਿੰਡ ਲਈ ਹੁੰਦੀ ਹੈ। ਚਲੋ ਬਹੁਤ ਵਧੀਆ ਗੱਲ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮਨਜੀਤ। ਤੇ ਸੰਦੀਪ ਦੇਹਲ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਰਾੜ ਸਾਹਿਬ ਮੈਂ ਬਹੁਤ ਤਰੱਕੀ ਕਰੀ ਆਸਟ੍ਰੇਲੀਆ ਵਿਚ ਆ ਕੇ, ਮੇਰਾ ਵਜਨ 70 ਕਿਲੋ ਸੀ ਜਦ ਮੈਂ ਆਸਟ੍ਰੇਲੀਆ ਚ ਆਇਆ ਤੇ ਹੁਣ 95 ਕਿਲੋ ਹੋ ਗਿਆ ਜੀ। ਚੜਾਈ ਹੈ ਜੀ, ਪੂਰੀ ਸਿਰਾ ਹੀ ਹੈ ਜੀ। ਸਿਰਾ ਹੀ ਸਿਰ
ਕਿਆ ਬਾਤ ਹੈ ਕਿਆ ਬਾਤ ਹੈ
ਕਿਆ ਬਾਤ
ਪਹਿਲੇ ਬੰਦੇ ਹੋ ਜਿਹਨੂੰ ਆਸਟ੍ਰੇਲੀਆ ਨੇ ਮਾਸ ਦਿੱਤਾ ਨਹੀਂ ਤਾਂ ਆਸਟ੍ਰੇਲੀਆ ਦਾ ਮਾਸ ਨੋਚ ਲੈਂਦਾ ਬੰਦੇ ਦਾ ਪਹਿਲੇ ਬੰਦੇ ਹੋ ਮੇਰੀ ਕੋਲ ਮੈਨੂੰ ਕੱਲ ਹੀ ਕੋਈ ਦੇਖ ਕੇ ਫੋਟੋ ਕਿਸੇ ਲਿਸਨਰ ਦਾ ਮੇਰੇ ਯਾਦ ਨੀ ਕਿਹਨਾਂ ਦਾ ਫੋਨ ਆਇਆ ਸੀ ਮੈਨੂੰ ਫੋਨ ਆਇਆ ਸੀ ਤੇ ਉਹ ਦੱਸ ਰਹੇ ਸੀ ਕਹਿੰਦੇ ਭਾਈ ਪਹਿਲਾਂ ਤਾਂ ਬਾਈ ਬਹੁਤ ਵਧੀਆ ਗੱਲਾਂ ਹੀ ਆਉਂਦੀਆਂ ਸੀ ਹੁਣ ਕਿੱਧਰ ਗਈਆਂ ਉਹ ਹੁਣ ਆਸਟ੍ਰੇਲੀਆ ਖਾ ਗਿਆ ਭਾਈ
ਖਾ ਗਿਆ ਲਓ ਜੀ ਫਿਰ ਇਸੇ ਨੋਟ ਦੇ ਉੱਤੇ ਪੰਧੇਰ ਹੋਣਾ ਨੇ ਇੱਕ ਚੁਟਕਲਾ ਭੇਜਿਆ ਉਹ ਸ਼ੇਅਰ ਕਰ ਲੈਂਦੇ ਕਹਿੰਦੇ ਨੇ ਕਿ ਭਾਰ ਦੀ ਗੱਲ ਚੱਲ ਰਹੀ ਆ ਫੇਰ ਭਾਰ ਦੀ ਗੱਲ ਕਰ ਲੈਂਦੇ ਆ ਹੁਣ ਕਹਿੰਦੇ ਵੀ ਇੱਕ ਵਾਰੀ ਨਾ ਕੁੜੀ ਵਾਲੇ ਮੁੰਡਾ ਦੇਖਣ ਗਏ ਮੁੰਡਾ ਸਰਕਾਰੀ ਨੌਕਰੀ ਤੇ ਲੱਗਿਆ ਸੀ ਚੰਗਾ ਸੀ ਮਤਲਬ ਪਰ ਕਹਿੰਦੇ ਉਹ ਸਰੀਰ ਤੋਂ ਬਾਹਲਾ ਹੀ ਪਤਲਾ ਸੀ ਕੁੜੀ ਵਾਲਿਆਂ ਨੇ ਆਪਸ ਚ ਗੱਲ ਕੀਤੀ ਤੇ ਮੁੰਡੇ ਵਾਲਿਆਂ ਨੂੰ ਨਾ ਥੋੜੀ ਦੇਰ ਬਾਅਦ ਕਹਿੰਦੇ ਵੀ ਅਸੀਂ ਆਉਂਦੇ ਆ ਵੀ ਬਾਹਰ ਚਲੇ ਗਏ ਕਹਿ ਕੇ ਮੁੰਡੇ ਵਾਲਿਆਂ ਨੇ ਸੋਚਿਆ ਵੀ ਕਿਤੇ ਇੱਥੇ ਜਾਣ ਪਛਾਣ ਚ ਗਏ ਹੋਣੇ ਆ ਹਨਾ ਬਾਹਰ ਘਰੇ ਪਿੰਡ ਦੇ ਉਹ ਥੋੜੀ ਦੇਰ ਬਾਅਦ ਆਉਂਦੇ ਆ ਤੇ ਇੱਕ ਨਾ 25 ਕਿਲੋ ਦਾ ਦੇਸੀ ਘੇ ਦਾ ਪੀਪਾ ਲੈ ਕੇ ਆਉਂਦੇ ਆ ਤੇ ਉਹ ਮੁੰਡੇ ਦੇ ਪਿਓ ਨੂੰ ਨਾ ਦਿੰਦੇ ਆ ਨਾਲੇ ਕਹਿੰਦੇ ਆ ਕਿ ਕਹਿੰਦੇ ਮੁੰਡੇ ਨੂੰ ਖਵਾਓ ਇਹਨੂੰ ਦੇਸੀ ਘੇ ਖਵਾਓ 25 ਕਿਲੋ ਅਸੀਂ ਕਹਿੰਦਾ 3 ਮਹੀਨੇ ਬਾਅਦ ਆਵਾਂਗੇ ਤੇ ਮੁੰਡੇ ਦਾ ਪਿਓ ਨੂੰ ਕਿਹਾ ਜੇ ਮੁੰਡੇ ਦਾ ਪਿਓ ਫਿਰ ਕਹਿੰਦਾ ਉਹਨਾਂ ਨੂੰ ਕੁੜੀ ਵਾਲਿਆਂ ਨੂੰ ਕਹਿੰਦਾ ਜੇ ਮੁੰਡਾ ਫੇਰ ਵੀ ਨਾ ਭਰਿਆ ਹਨਾ ਤਾਂ ਮੁਹਰੇ ਕੁੜੀ ਵਾਲੇ ਬੋਲੇ ਜਿਹੜੇ ਰਿਸ਼ਤਾ ਦੇਖਣ ਆਏ ਸੀ ਕਹਿੰਦੇ ਫਿਰ ਕੁੜੀ ਡੁੱਬਣ ਨਾਲੋਂ ਤਾਂ ਪੀਪਾ ਹੀ ਡੁੱਬਿਆ ਚੰਗਾ ਸਮਝੋ ਫਿਰ ਕਹਿੰਦੇ ਪਹਿਲਾਂ ਕਹਿੰਦਾ ਪੀਪੇ ਦੀ ਟਰਾਈ ਕਰ ਲੈਂਦੇ ਹਾਂ ਘਿਓ ਦੇ ਮਤਲਬ ਹੁਣ ਭਾਰ ਨਾਲ ਰਿਲੇਟਡ ਹੈ ਤੇ ਚਲੋ ਚੜਾਈ ਹੈ ਜੀ ਇਹਨਾਂ ਦੀ ਕਿ ਇਹਨਾਂ ਦਾ ਭਾਰ ਵਧਿਆ ਤੇ ਜਗਿੰਦਰ ਸੋਈ ਭਾਜੀ ਵੀ ਫੋਟੋ ਭੇਜ ਰਹੇ ਨੇ ਤੇ ਅੱਜ ਕਹਿੰਦੇ ਵੈਜੀਟੇਬਲ ਕੁੱਕ ਕਰ ਰਹੇ ਵਿਦਾਊਟ ਆਇਲ ਕਿਆ ਬਾਤ ਹੈ ਮੈਂ ਹੁਣ ਸਾਂਝੀ ਕਰਦਾ ਬਹੁਤ ਵਧੀਆ ਫੋਟੋਆਂ ਭੇਜੀਆਂ ਉਹਨਾਂ ਨੇ ਕੜਾਹੀ ਦੀਆਂ ਅੱਛਾ ਸੋਈ ਸਾਹਿਬ ਨਾਲੇ ਠਾਠੀ ਬੰਨੀ ਹੋਈ ਆ ਤੇ ਨਾਲੇ ਕੁਕਿੰਗ ਕਰ ਰਹੇ ਨੇ ਭਾਜੀ ਮੈਨੂੰ ਲੱਗਦਾ ਅੱਜ ਰੋਲ ਬਦਲ ਲਏ ਤੁਸੀਂ ਕੋਈ ਗੱਲ ਨੀ ਆਪਾਂ ਉਧਰ ਅੱਜ ਸਰ ਮੁਹੱਬਤ ਹੋਣੀ ਭਾਂਡੇ ਮਾਂਜ ਰਹੇ ਨੇ ਉਹ ਵੀ ਸ਼ਰਮ ਕੋਈ ਨੀ ਕਰਦੇ ਆਪਾਂ ਇੰਨੇ ਖੁੱਲੇ ਖਿਆਲਾਂ ਦੇ ਬੰਦੇ ਆ ਤੇ ਜਗਤਾਰ ਗਿੱਲ ਭਾਜੀ ਹਾਂਜੀ ਇਹਨਾਂ ਨੇ ਕੱਲ ਮੈਸੇਜ ਭੇਜਿਆ ਸੀ ਤੇ ਅੱਜ ਨਾ ਥੋੜੀ ਜਿਹੀ ਆਪਾਂ ਗੱਲ ਕਰਨੀ ਆ ਇੰਡੀਆ ਦੇ ਵਿਚ ਥੋੜੇ ਬੂਟਿਆਂ ਨੂੰ ਲੈ ਕੇ ਚੱਲ ਰਿਹਾ ਬਈ ਗ੍ਰੀਨ ਹੋਵੋ ਲਾਓ ਇਕ ਨਾ ਆਪਾਂ ਮਿੰਟੂ ਭਾਜੀ ਮੈਂ ਤੁਹਾਨੂੰ ਉਹ ਪੁੱਛਣਾ ਕਿ ਇੱਕ ਅਜੀਤ ਵਾਲਿਆਂ ਨੇ ਹਰਿਆਵਲ ਲਹਿਰ ਚਲਾਈ ਸੀ ਉਹਦਾ ਕੀ ਸੀਨ
ਉਹਦਾ ਸੀਨ ਲੋਕਾਂ ਨੇ ਜਿਹੜੇ ਮੱਥੇ ਟੇਕੇ ਸੀ ਜੀ ਉਹ ਟੇਕਤੇ ਤੇ ਉਦੋਂ ਬਾਅਦ ਕੋਈ ਇਹੋ ਜਿਹੀ ਖ਼ਬਰ ਕਿਤੇ ਸੁਣਨ ਨੂੰ ਨਹੀਂ ਮਿਲੀ ਬਹੁਤ ਸਾਰਾ ਕ੍ਰਿਟੀਸਾਈਜ਼ ਵੀ ਹੋਇਆ ਸੀ ਮੈਂ ਡਾਇਰੈਕਟ ਵੀ ਇੱਕ ਦੋ ਵਾਰੀ ਪੁੱਛਿਆ ਸੀਗਾ ਤਾਂ ਡਾਇਰੈਕਟ ਵੀ ਕੋਈ ਸੈਟਿਸਫੈਕਟਰੀ ਆਨਸਰ ਨਹੀਂ ਮਿਲਿਆ ਪਰ ਉਹ ਕਹਿੰਦੇ ਆ ਜੀ ਮੈਨੂੰ ਤਾਂ ਸਿੰਪਲ ਜਿਹਾ ਸਾਰਤਾ ਸੀ ਮੈਨੂੰ ਪੁੱਛਿਆ ਗਿਆ ਸੀ ਵੀ ਤੁਸੀਂ ਕੁਝ ਦਿੱਤਾ ਸੀ ਮੈਂ ਕਿਹਾ ਨਾ ਕਹਿੰਦੇ ਫਿਰ ਤੁਹਾਡੇ ਕੋਲ ਕੋਈ ਰਾਈਟ ਹੀ ਹੈ ਨੀ ਪੁੱਛਣ ਦਾ ਤੇ ਮੈਂ ਤਾਂ ਚੁੱਪ ਕਰ ਗਿਆ ਸੀ ਜੀ ਮੇਰੇ ਕੋਲ ਤਾਂ ਕੋਈ ਰਾਈਟ ਹੀ ਹੈ ਨੀ ਸਹੀ ਗੱਲ ਵੀ ਹੈ ਸੱਚ ਵੀ ਹੈ ਜਦੋਂ ਮੈਂ 5 ਸੈਂਟ ਦਿੱਤੇ ਹੀ ਨੀ ਤਾਂ ਫਿਰ ਮੈਂ ਪੁੱਛਾਂ ਵੀ ਕਿਉਂ ਸੋ ਮੈਂ ਬੇਨਤੀ ਕਰਦਾ ਅੱਜ ਸਾਡੇ ਸਰੋਤਿਆਂ ਨੂੰ ਜੇ ਤੁਹਾਡੇ ਚੋਂ ਕਿਸੇ ਵੀ ਬੰਦੇ ਨੇ ਇਹ 2-3 ਅਖਬਾਰਾਂ ਵਾਲਿਆਂ ਨੇ ਪ੍ਰੋਜੈਕਟ ਚਲਾਏ ਸੀ ਇੱਕ ਹਰਿਆਵਲ ਰਹਿਲ ਚਲਾਇਆ ਸੀ ਇੱਕ ਉੱਚਾ ਦਰ ਬਾਬੇ ਨਾਨਕ ਦਾ ਵੀ ਇੱਕ ਚੱਲ ਰਿਹਾ ਪ੍ਰੋਜੈਕਟ ਉਹਨਾਂ ਪ੍ਰੋਜੈਕਟਾਂ ਚ ਦੁੱਗਣੇ ਪੈਸੇ ਕਰਨ ਦੀ ਵੀ ਗੱਲ ਹੋਈ ਸੀ ਸੋ ਜੇ ਤੁਹਾਡੇ ਚੋਂ ਕਿਸੇ ਨੇ ਵੀ ਇਹਨਾਂ ਪ੍ਰੋਜੈਕਟਾਂ ਚ ਕੋਈ ਪੈਸੇ ਲਾਏ ਆ ਤਾਂ ਜ਼ਰੂਰ ਪੁੱਛ ਕੇ ਸਾਨੂੰ ਵੀ ਦੱਸਿਓ
ਨਹੀਂ ਨਹੀਂ ਚਾਹੀਦਾ ਪਰ ਹੁਣ ਚਲੋ ਉਧਰ ਜਗਤਾਰ ਭਾਜੀ ਦਾ ਜਿਹੜਾ ਮੈਸੇਜ ਆ ਉਹ ਇਹ ਕਹਿ ਰਹੇ ਨੇ ਕਿ ਕਹਿੰਦੇ ਕਿ ਕੱਲ ਢੁੱਡੀ ਕੇ ਚ ਵਾਤਾਵਰਨ ਤੇ ਪਾਣੀ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਗੁਰਪ੍ਰੀਤ ਦੜਵੀ ਖਾਨਾ ਪੁਸ਼ਪਿੰਦਰ ਪੱਪੀ ਤੇ ਉਮੇਂਦਰ ਦੱਤ ਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਹਿੱਸਾ ਲਿਆ ਸੈਮੀਨਾਰ ਚ ਕੁਦਰਤੀ ਖੇਤੀ ਬਾਰੇ ਪਾਣੀ ਬਚਾਉਣ ਤੇ ਝੋਨੇ ਦੀ ਕਾਸ਼ਤ ਨੂੰ ਘੱਟ ਪਾਣੀ ਨਾਲ ਕਿਵੇਂ ਕੀਤਾ ਜਾ ਸਕਦਾ ਹੈ ਇਹ ਗੱਲਾਂ ਕੀਤੀਆਂ ਗਈਆਂ ਮੈਨੂੰ ਇਹ ਪ੍ਰੋਗਰਾਮ ਲਾਈਵ ਦੇਖਣ ਦਾ ਮੌਕਾ ਮਿਲਿਆ ਮੈਨੂੰ ਇਹ ਪ੍ਰੋਗਰਾਮ ਬਹੁਤ ਹੀ ਅਪੀਲ ਕੀਤਾ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਪੰਜਾਬ ਦੇ ਵਿਚ ਲੜੀ ਸ਼ੁਰੂ ਕਰਨ ਦੀ ਲੋੜ ਹੈ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਪਹਿਲੀ ਗੱਲ ਇਹਦੇ ਬਾਰੇ ਆਪਾਂ ਗੱਲ ਕਰ ਲਈਏ
ਕਹਿਣਾ ਤਾਂ ਜਾਇਜ਼ ਹੀ ਹੈ ਜੀ ਹੋਣੇ ਚਾਹੀਦੇ ਆ ਪਰ ਪ੍ਰੋਬਲਮ ਤਾਂ ਇਹ ਆਉਂਦੀ ਆ ਵੀ ਅਸੀਂ ਲੋਕ ਅੱਜ ਮੈਨੂੰ ਪਿੱਛੇ ਜੇ ਸਿਡਨੀ ਕਿਸੇ ਘਟਨਾਕ੍ਰਮ ਵਾਪਰਿਆ ਵੀ ਕਰਨਾ ਧਾਰਮਿਕ ਫੰਕਸ਼ਨ ਤੇ ਉਦੋਂ ਬਾਅਦ ਖੋਲਣੀਆਂ ਬੋਤਲਾਂ ਸੋ ਇਹ ਕਰਨੇ ਤਾਂ ਪਾਣੀ ਬਚਾਉਣ ਦੀਆਂ ਗੱਲਾਂ ਤੇ ਜਾ ਕੇ ਆ ਪਹਿਲਾਂ ਆਪਦੀਆਂ ਕਾਰਾਂ ਗਲੀ ਚ ਧੋ ਧੋ ਕੇ ਲਿਆਉਣੀਆਂ ਦੋ ਦੋ ਘੰਟੇ ਪਾਣੀ ਡੋਲ ਡੋਲ ਕੇ ਹੈਂ ਜਾਂ ਐਵੇਂ ਪਾਣੀ ਡੋਲੀ ਜਾਣਾ ਤੇ ਫੇਰ ਆ ਕੇ ਉੱਥੇ ਫੰਕਸ਼ਨਾਂ ਚ ਆ ਕੇ ਲੈਕਚਰ ਦੇਣੇ ਜਿੰਨਾ ਚ ਇੱਕ ਕਹਿਣੀ ਤੇ ਕਰਨੀ ਇੱਕ ਨੀ ਨਾ ਹੁੰਦੀ ਉਨਾ ਚਿਰ ਇਨ੍ਹਾਂ ਚੀਜ਼ਾਂ ਦੇ ਕੋਈ ਅਸਰ ਨਹੀਂ ਹੈ ਇਹ ਕਹਿਣੀ ਕਰਨੀ ਇੱਕ ਕਰਨ ਤੱਕ ਸਾਨੂੰ ਝੂਝਣਾ ਪੈਣਾ ਪਿੰਡ ਪੱਧਰ ਤੇ ਵੱਡੇ ਸੈਮੀਨਾਰ ਲਾਉਣ ਨਾਲੋਂ ਨਾ ਪਿੰਡ ਪੱਧਰ ਤੇ ਹੀ ਪਿੰਡਾਂ ਦੇ ਵਿਚ ਇਹ ਮੁਹਿੰਮ ਚੱਲੇ। ਜੇ ਮੰਨ ਲਓ ਅੱਜ ਇਕ ਮਹੀਨੇ ਵਾਰੀ ਇਕ ਪਿੰਡ ਚ ਇਕੱਠ ਹੋਇਆ ਤੇ ਉਸ ਇਕੱਠ ਦੇ ਵਿਚ ਇਹ ਕਿਹਾ ਗਿਆ ਵੀ ਭਾਈ ਪਾਣੀ ਬਚਾਉਣਾ ਪਾ ਕਰਨਾ ਬੋ ਕਰਨਾ, ਤੇ ਅਗਲੇ ਇਕੱਠ ਵੇਲੇ ਉਹਦੀ ਰਿਪੋਰਟ ਮੰਗੀ ਜਾਵੇ ਵੀ ਹਾਂ ਦੱਸੋ ਭਾਈ ਵੀ ਕਿਹਨੇ ਕੀ ਕੀਤਾ, ਜੇ ਕਿਸੇ ਨੇ ਕੁਛ ਚੰਗਾ ਕੀਤਾ ਤਾਂ ਉਹਨੂੰ ਸਨਮਾਨਿਤ ਕੀਤਾ ਜਾਵੇ, ਉਹਨੂੰ ਰਿਕੋਗਨਾਈਜ਼ ਕੀਤਾ ਜਾਵੇ। ਇਸ ਢੰਗ ਨਾਲ ਤਾਂ ਅਸੀਂ ਮੰਨ ਸਕਦੇ ਹਾਂ ਵੀ ਕੁਛ ਚੰਗਾ ਹੋ ਸਕਦਾ, ਪਰ ਜੇ ਅਸੀਂ ਕਹੀਏ ਵੀ ਇਕ ਸੈਮੀਨਾਰ ਹੋਇਆ ਉਥੇ ਬਹੁਤ ਸੋਹਣੇ ਬੁਲਾਰੇ ਬੋਲੇ ਆਪੋ ਆਪਦੀ ਮਾਈਕ ਦੇ ਉੱਤੇ, ਕਿਉਂਕਿ ਜਿਹੜਾ ਬੁਲਾਰਾ ਹੁੰਦਾ ਉਹਨੂੰ ਸਿਰਫ ਮਾਈਕ ਦੀ ਭੁੱਖ ਹੁੰਦੀ ਆ ਤੇ ਉਹ ਮਾਈਕ ਤੇ ਬੋਲ ਕੇ ਗੱਲਾਂ ਬਹੁਤ ਸੋਹਣੀਆਂ ਬੋਲ ਜਾਂਦਾ ਤੇ ਚਲਾ ਜਾਂਦਾ। ਉਦੋਂ ਬਾਅਦ ਕਿਹਨੇ ਅਮਲ ਕੀਤਾ, ਜਿਹਨੂੰ ਤਾਂ ਲੱਗੀ ਕੋਈ ਗੱਲ ਚੰਗੀ ਉਹਨੇ ਉਥੇ ਵਾਹ ਵਾਹ ਕਰਤੀ, ਜਿਹਨੂੰ ਚੰਗੀ ਨਾ ਲੱਗੀ ਉਥੇ ਬੁੜ ਬੁੜ ਕਰੀ ਗਿਆ ਯਾਰ ਐਵੇਂ ਬੋਲੀ ਜਾਂਦਾ ਹੁਣ ਚੁੱਪ ਕਰ ਜੇ ਤਾਂ ਚੰਗਾ, ਤੇ ਬਸ ਉਦੋਂ ਬਾਅਦ ਫਿਰ ਉਹ ਕਿਤੇ ਵੀ ਉਹਦਾ ਹੱਲ ਨੀ ਕਿਤੇ ਨਿਕਲਿਆ ਅੱਜ ਤੱਕ
ਹੱਲ। ਵੈਸੇ ਅਸੀਂ ਗਏ ਸੀਗੇ ਜਦੋਂ ਇੰਡੀਆ ਨਾ ਉਥੇ ਦੇਖਿਆ ਬਿਲਕੁਲ ਇਸੇ ਤਰ੍ਹਾਂ ਖੇਤੀ ਕਰਦੇ ਨੇ, ਮੇਰੇ ਖਿਆਲ 35-40 ਖੇਤਾਂ ਦੇ ਵਿਚ ਖੇਤੀ ਕਰ ਰਹੇ ਨੇ ਰਲ ਕੇ ਬਹੁਤ ਸਾਰੇ ਕਿਸਾਨ। ਤੇ ਆਪਣੇ ਦਲਜੀਤ ਸਿੰਘ ਹੈ ਨਾ ਬ੍ਰਿਸਬਨ ਵਾਲੇ ਪ੍ਰੈਜੈਂਟਰ, ਉਨ੍ਹਾਂ ਦੇ ਫਾਦਰ ਸਾਹਿਬ ਵੀ ਕਰਦੇ ਨੇ ਨੈਚੁਰਲ ਖੇਤੀ, ਮੈਂ ਦਸਿਆ ਵੀ ਸੀ ਉਨ੍ਹਾਂ ਨੇ ਮੈਨੂੰ ਕਿਤਾਬਾਂ ਵੀ ਦਿੱਤੀਆਂ ਤੇ ਬੜਾ ਮੈਨੂੰ ਚੰਗਾ ਲੱਗਾ, ਬੜੇ ਅੱਛੇ ਨੁਕਤੇ ਮੈਂ ਉਨ੍ਹਾਂ ਤੋਂ ਸਿੱਖ ਕੇ ਆਇਆ, ਮਤਲਬ ਮੈਂ ਵੀ ਉਨ੍ਹਾਂ ਤੋਂ ਸਿੱਖਿਆ। ਉਨ੍ਹਾਂ ਦਾ ਕਹਿਣਾ ਸੀ ਮਿੰਟੂ ਜੀ ਕਿ ਇੱਥੇ ਵੀ ਇਹੀ ਸਮੱਸਿਆ ਆ ਰਹੀ, ਚਲੋ ਮੈਂ ਥੋੜੀ ਆਪਾਂ ਗੱਲ ਕਰਦੇ ਹਾਂ ਤੁਸੀਂ ਵੀ ਹੁਣ ਮਤਲਬ ਕਿਸਾਨੀ ਕਰ ਰਹੇ ਹੋ, ਕਿ ਜਿਹੜੀ ਨਾ ਧਰਤੀ ਆ ਜਿਹੜੀ ਜ਼ਮੀਨ ਆ ਇਹ ਇਕ ਲਿਵਿੰਗ ਥਿੰਗ ਆ, ਜਿੱਦਾਂ ਨਾ ਹੁਣ ਆਪਾਂ ਕਹਿ ਦਈਦਾ ਆ ਵੀ ਜਿਹੜੀ ਸਾਡੀ ਸਕਿਨ ਹੈ ਸਾਡੀ ਚਮੜੀ ਆ ਇਹ ਤਾਂ ਚਮੜੀ ਆ, ਇਹ ਕੀ ਆ ਇੱਦਾਂ ਹੀ ਕਹਿੰਦੇ ਨਾ ਵੀ ਚਮੜੀ ਨੂੰ ਜਿਹੜੀ ਅਸੀਂ ਖਿਆਲ ਕਿਹਦਾ ਰੱਖਦੇ ਆ, ਜਿਆਦਾ ਖਿਆਲ ਆਪਾਂ ਅੱਖਾਂ ਦਾ ਰੱਖਦੇ ਆ ਆਪਣੀਆਂ ਦਾ ਹਨਾ, ਫਿਰ ਕੰਨਾਂ ਦਾ ਰੱਖਦੇ ਆ, ਅਸੀਂ ਕਹਿੰਦੇ ਵੀ ਇਹ ਸਾਡੇ ਸੈਂਸਿਸ ਆ। ਤੁਹਾਨੂੰ ਪਤਾ ਵੀ ਜਿਹੜੇ ਬਾਡੀ ਦੇ ਵਿਚ ਸਾਰਿਆਂ ਨੂੰ ਵੱਡਾ ਸੈਂਸਿੰਗ ਆਰਗਨ ਹੈ ਉਹ ਸਕਿਨ ਹੈ ਸਾਡੀ, ਸਾਰਿਆਂ ਨੂੰ ਵੱਡਾ ਆਰਗਨ ਹੈ ਦੁਨੀਆ ਮਤਲਬ ਸਾਡੀ ਬਾਡੀ ਦਾ। ਸੋ ਇਹ ਇਕ ਲਿਵਿੰਗ
ਬਸ ਉਵੇਂ ਜਿਵੇਂ ਕਾਰ ਦੇ ਨੀ ਬੰਪਰ ਜਿਹਦੇ ਸੈਂਸਰ ਲੱਗੇ ਹੁੰਦੇ ਆ ਸਕਿਨ ਦੇ ਇੰਚ ਇੰਚ ਤੇ ਲੱਗੇ,
ਹਾਂ ਹੁਣ ਉਹ ਮਤਲਬ ਸਾਡੀ ਜਿਹੜੀ ਸਕਿਨ ਹੈ ਨਾ ਇਹ ਸਾਰਿਆਂ ਨੂੰ ਵੱਡਾ ਆਰਗਨ ਹੈ, ਅਸੀਂ ਇਹਨੂੰ ਅਸੀਂ ਲਾਈਟਲੀ ਲੈ ਲਈਦਾ ਸਕਿਨ ਨੂੰ। ਇਸੇ ਹੀ ਤਰ੍ਹਾਂ ਜਿਹੜੀ ਜ਼ਮੀਨ ਹੈ ਨਾ ਅਸੀਂ ਉਹਨੂੰ ਸਮਝ ਲਈਦਾ ਇਹ ਮਰੀਓ ਹੈ, ਇਹਦੇ ਚ ਕੁਛ ਹੈ ਨੀ। ਪਰ ਪਹਿਲਾਂ ਤਾਂ ਮੈਂ ਆਪਾਂ ਇਹ ਦੱਸਣਾ ਚਾਹੁੰਦੇ ਕਿ ਇਕ ਮੁੱਢਲਾ ਤੱਤ ਹੈ, ਇਹ ਪਹਿਲੇ ਤੱਤਾਂ ਚੋਂ ਹੈ ਜਿਹੜਾ ਪਰਮਾਤਮਾ ਨੇ ਬਣਾਇਆ ਹੋਇਆ। ਔਰ ਇਹ ਵੀ ਜੇ ਆਪਾਂ ਦੇਖੀਏ ਵੀ ਇਕ ਲਿਵਿੰਗ ਥਿੰਗ ਹੈ, ਉਹ ਕਿੱਦਾਂ ਲਿਵਿੰਗ ਥਿੰਗ ਹੈ, ਕਿਉਂਕਿ ਇਹਦੇ ਜ਼ਮੀਨ ਦੇ ਤਲ ਦੇ ਉੱਤੇ ਤੇ ਤਲ ਦੇ ਹੇਠਾਂ ਮਤਲਬ ਕਰੋੜਾਂ ਖਰਬਾਂ ਮਤਲਬ ਅਸੰਖ ਜਿਹੜੇ ਨੇ ਉਹ ਜੀਵ ਜੰਤੂ ਇਹਦੇ ਵਿਚ ਜਿਉਂਦੇ ਨੇ ਰਹਿ ਰਹੇ ਨੇ, ਠੀਕ ਹੈ ਨਾ। ਇਸ ਕਰਕੇ ਸਮੂਹਿਕ ਤੌਰ ਤੇ ਜਿਹੜੀ ਧਰਤੀ ਜ਼ਮੀਨ ਮਿੱਟੀ ਆ ਉਹ ਇਕ ਜਿਉਂਦੀ ਆ, ਠੀਕ ਹੈ। ਹੁਣ ਜਦੋਂ ਇਹ ਜਿਉਂਦੀ ਆ ਤੇ ਜਿੱਦਾਂ ਉਨ੍ਹਾਂ ਨੇ ਮੈਨੂੰ ਸਮਝਾਇਆ ਸੀ ਉਨ੍ਹਾਂ ਦੇ ਫਾਦਰ ਸਾਹਿਬ ਨੇ, ਕਹਿੰਦੇ ਅਸੀਂ ਖਾਦਾਂ ਪਾ ਪਾ ਕੇ ਉਹਦਾ ਪੀ ਐਚ ਉੱਚਾ ਕਰ ਕਰਕੇ ਜਾਂ ਲੋਅ ਕਰ ਕਰਕੇ ਉਹਨੂੰ ਐਸਿਡ ਕਰ ਕਰਕੇ ਉਹਦੇ ਚੋਂ ਮਤਲਬ ਅਣਗਿਣਤ ਜਿਹੜੇ ਕੀਟਾਣੂ ਆ ਮਾਰ ਦਈਦੇ ਆ ਸਪਰੇਆਂ ਕਰ ਕਰਕੇ, ਉਹ ਜਿਹੜੀ ਧਰਤੀ ਆ ਉਹ ਡਾਊਨਗ੍ਰੇਡ ਹੁੰਦੀ ਚਲੀ ਜਾਂਦੀ, ਜਿੱਦਾਂ ਸਕਿਨ ਸੁੱਕਦੀ ਚਲੀ ਜਾਂਦੀ ਨਾ ਇੱਦਾਂ ਹੀ ਡਾਊਨਗ੍ਰੇਡ ਉਹਦੀ ਜਿਹੜੀ ਸ਼ਮਤਾ ਆ ਉਹਦੀ ਜਿਹੜੀ ਸਮਰੱਥਾ ਆ ਉਗਾਉਣ ਦੀ ਉਹ ਘਟਦੀ ਚਲੀ ਜਾਂਦੀ ਹੈ। ਜਿੰਨਾ ਤੁਸੀਂ ਜ਼ਿਆਦਾ ਖਾਦਾਂ ਪਾਓਗੇ ਓਵਰ ਕਰੋਗੇ ਵੱਧ ਝਾੜ ਲੈਣ ਦੀ ਕੋਸ਼ਿਸ਼ ਕਰੋਗੇ ਉਨਾ ਹੀ ਉਹ ਨੁਕਸਾਨ ਹੋਏਗਾ ਉਹਨੂੰ। ਇਸ ਕਰਕੇ ਉਹਨੂੰ ਕਿੱਦਾਂ ਅਸੀਂ ਬੈਲੈਂਸ ਕਿੱਦਾਂ ਰੱਖਣਾ ਇਹ ਇੱਕ ਕਿਸਾਨ ਦੀ ਮਹਾਰਤ ਹੋਣੀ ਚਾਹੀਦੀ ਆ ਕਿ ਮਿੱਟੀ ਨੂੰ ਮਾਰਨਾ ਨਹੀਂ। ਕਹਿੰਦੇ ਨੇ ਯਾਰ ਇਹ ਤਾਂ ਮਿੱਟੀ ਮਰ ਗਈ ਆ ਹੁਣ ਨਹੀਂ ਇਹ ਚ ਕੁਛ ਹੋਣਾ, ਕਹਿਣ ਦਾ ਮਤਲਬ ਹੈ ਕਿ ਹੁਣ ਉਹ ਨਾਨ ਲਿਵਿੰਗ ਥਿੰਗ ਬਣਾ ਲਈ ਆ ਤੁਸੀਂ, ਉਹਦੇ ਚ ਸਾਰੇ ਕੀਟਾਣੂ ਮਾਰ ਲੈ ਨੇ, ਸਾਰੇ ਉਹਦੇ ਤੱਤ ਫਲੋ ਹੋਣੇ ਆ ਉਹ ਮਾਰ ਲੈ ਨੇ। ਹੁਣ ਇੱਥੇ ਆਸਟ੍ਰੇਲੀਆ ਦੇ ਵਿਚ ਕੀ ਸਮੱਸਿਆ ਆ ਰਹੀ ਹੈ ਕਿ ਬਹੁਤ ਸਾਰੀਆਂ ਜਿਹੜੀ ਕੰਪਨੀਆਂ ਖੇਤੀ ਕਰਦੀਆਂ ਨੇ, ਇੱਕ ਤਾਂ ਖੇਤੀ ਅਸੀਂ ਫੈਮਿਲੀ ਕਰਦੇ ਹਾਂ ਕਿ ਅਸੀਂ ਇੱਥੇ ਰਹਿਣਾ ਆ ਅਸੀਂ ਵੀ ਕਰਨੀ ਆ ਗਾਂ ਨਿਆਣਿਆਂ ਨੇ ਵੀ ਕਰਨੀ ਗਾਂ ਤੇ ਗਾਂ ਤੋਰਨੀ ਆ, ਇੱਕ ਕਰਦੀਆਂ ਖੇਤੀ ਕੰਪਨੀਆਂ, ਕੰਪਨੀਆਂ ਨੂੰ ਕੋਈ ਲੈਣ ਦੇਣ ਨਹੀਂ, ਉਹਨਾਂ ਦੇ ਭਾਂਦੇ ਦਾ ਇੱਕ ਪ੍ਰੋਡਕਟ ਹੈ ਇਹ, ਉਹਨਾਂ ਨੇ 10 ਸਾਲ ਖੇਤੀ ਕਰਨੀ ਆ ਰੱਜ ਕੇ ਚ ਖਾਦਾਂ ਪਾਣੀਆਂ ਸਪਰੇਆਂ ਪਾਣੀਆਂ ਕੱਢ ਕੇ, ਮਗਰ ਉਹ ਕੰਪਨੀ ਬਰੋਕ ਹੋ ਜਾਵੇ ਹੋ ਜਾਵੇ ਜਾਂ ਉਹਨੇ ਇਹ ਛੱਡ ਕੇ ਗਾਂ ਚੱਲ ਜਾਣਾ ਮੁੜ ਕੇ ਉੱਥੇ 100 ਸਾਲ ਕੁਛ ਨਹੀਂ ਹੋਣਾ। ਇਹ ਬੜਾ ਰੁਝਾਨ ਆਸਟ੍ਰੇਲੀਆ ਦੇ ਵਿਚ ਚੱਲ ਰਿਹਾ, ਕਾਰਪੋਰੇਟ ਅਮਰੀਕਾ ਦੇ ਵਿਚ ਬੜਾ ਚੱਲ ਰਿਹਾ ਕਿ ਜ਼ਮੀਨ ਨੂੰ ਲਗਾਤਾਰ ਸਸਟੇਨੇਬਲ ਰੱਖਣ ਦੇ ਲਈ ਮਤਲਬ ਆਪਾਂ ਕੁਛ ਨਹੀਂ ਕਰ ਰਹੇ। ਪੰਜਾਬ ਦੇ ਵਿਚ ਵੀ ਅਸੀਂ ਖਾਦਾਂ ਪਾ ਪਾ ਕੇ ਜ਼ਮੀਨਾਂ ਜਿਹੜੀਆਂ ਨੇ ਖਤਮ ਕਰੀ ਜਾ ਰਹੇ ਹਾਂ, ਇਹਦੇ ਉੱਤੇ ਚਿੰਤਨ ਹੋਣਾ ਚਾਹੀਦਾ ਕਿ ਅਸੀਂ ਇਹਨੂੰ ਲੌਂਗ ਟਰਮ ਕਿੱਦਾਂ ਕਰਨਾ। ਹੁਣ ਇਹਦੇ ਵਿਚ ਕੀ ਆ ਮੁਨਾਫਾਖੋਰੀ, ਜਿਹੜੇ ਕਿਸਾਨ ਨੇ ਅਸੀਂ ਆਪਣੀਆਂ ਲੋੜਾਂ ਵਧਾ ਲਈਆਂ ਖਰਚੇ ਵਧਾ ਲਏ, ਉਹ ਲੋਡ ਕਿਤੇ ਪੈ ਰਿਹਾ ਜ਼ਮੀਨ ਤੇ ਆਪਣੇ ਕਿੱਤੇ ਤੇ, ਕਿੱਤੇ ਦੇ ਵਿਚ ਫਿਰ ਖਾਦਾਂ ਪਾਣੀਆਂ ਪੈਂਦੀਆਂ ਆਪਣੇ ਆਮਦਨ ਵਧਾਉਣ ਨੂੰ, ਜਦੋਂ ਆਮਦਨ ਵਧਾਉਂਦੇ ਆ ਤਾਂ ਮਿੱਟੀ ਮਰਦੀ ਆ, ਉਹ ਉਹਨੇ 10 ਸਾਲ ਲਈ ਤਾਂ ਆਪਾਂ ਕੱਢ ਆਪਣੀਆਂ ਲੋੜਾਂ ਪੂਰੀਆਂ ਕਰ ਲਾਂਗੇ ਪਰ ਬਾਅਦ ਚ ਬੱਚੇ ਕੀ ਕਰਨਗੇ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਬਿਲਕੁਲ ਜੀ ਬਿਲਕੁਲ ਸਹੀ ਗੱਲ ਆ। ਤੁਸੀਂ ਜਿਹੜੇ ਬੰਦੇ ਇਹ ਪਿੰਡਾਂ ਇਹ ਕੱਲੇ ਤੁਸੀਂ ਤਾਂ ਕੋਆਪਰੇਟਿਵ ਲੈਵਲ ਦੀ ਗੱਲ ਸੁਣਾਤੀ, ਪਰ ਪਿੰਡਾਂ ਦੇ ਵਿੱਚ ਵੀ ਇਹ ਦਿੱਕਤ ਆ ਰਹੀ ਆ। ਜਿਹੜਾ ਜ਼ਿਮੀਂਦਾਰ ਛੋਟਾ ਹੋ ਗਿਆ ਉਹ ਹੁਣ ਕਿਸੇ ਦੇ ਦਿਹਾੜੀ ਤਾਂ ਜਾ ਨਹੀਂ ਸਕਦਾ, ਉਨ੍ਹਾਂ ਨੇ ਠੇਕਿਆਂ ਤੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ। ਜਿਹੜੇ ਹੁਣ ਥੋੜੇ ਜਿਹੇ ਚੰਗੇ ਘਰਾਣੇ ਸੀ ਉਹ ਠੇਕਿਆਂ ਤੇ ਦੇ ਕੇ ਜ਼ਮੀਨਾਂ ਚੰਡੀਗੜ੍ਹ ਤੁਰ ਗਏ, ਪਰ ਬਾਅਦ ਚ ਸ਼ਿਕਾਇਤਾਂ ਸਾਹਮਣੇ ਆਉਣ ਲੱਗੀਆਂ ਵੀ ਲੋਕਾਂ ਨੇ ਯੂਰੀਆ ਦੀ ਥਾਂ ਤੇ ਲੂਣ ਪਾ ਕੇ ਜ਼ਮੀਨ ਨੂੰ ਖਤਮ ਕਰਤਾ, ਤੇ ਉਹਨਾਂ ਨੇ ਆਪਦੇ ਠੇਕੇ ਚ ਉਨ੍ਹਾਂ ਨੂੰ ਪਤਾ ਵੀ ਅਸੀਂ 20,000 ਠੇਕਾ ਦੇਣਾ ਤਾਂ ਉਨ੍ਹਾਂ ਨੇ ਮੈਕਸੀਮਮ ਉਹਦੇ ਪ੍ਰੋਡਕਸ਼ਨ ਲੈਣੀ ਆ। ਸੋ ਇਹ ਵੀ ਕਿਤੇ ਨਾ ਕਿਤੇ ਕੰਮ ਛੋਟੇ ਪੱਧਰ ਤੇ ਵੀ ਹੋਇਆ, ਕੋਆਪਰੇਟਿਵ ਘਰਾਣੇ ਦੇ ਪੱਧਰ ਤੇ ਤਾਂ ਹੋਇਆ, ਇਹ ਪਿੰਡਾਂ ਦੇ ਪੱਧਰ ਤੇ ਵੀ ਇਹ ਗੱਲਾਂ ਹੋਈਆਂ। ਸੋ ਸਾਨੂੰ ਇਹ ਚੀਜ਼ਾਂ ਦਾ ਜੇ ਅਸੀਂ ਸੱਚੀ ਮੁੱਚੀ ਵਾਤਾਵਰਣ ਨੂੰ ਬਚਾਉਣ ਦੀ ਸੋਚਦੇ ਆ ਨਾ, ਗੱਲ ਕਰਦੇ ਆ, ਸਾਨੂੰ ਅੱਖਾਂ ਖੋਲ ਕੇ ਜਿਉਣਾ ਪੈਣਾ, ਅੱਖਾਂ ਬੰਦ ਕਰਕੇ। ਇਹ ਨੀ ਵੀ ਸਾਨੂੰ ਭਾਈ ਇੰਨਾ ਠੇਕਾ ਮਿਲ ਗਿਆ, ਸਾਨੂੰ ਇੰਨਾ ਹਿੱਸਾ ਮਿਲ ਗਿਆ, ਦੈਸੇਟ ਅਸੀਂ ਕੀ ਲੈਣਾ। ਸੋ ਇਸ ਢੰਗ ਨਾਲ ਤਾਂ ਇਹ ਕੁਛ ਹੁੰਦਾ ਰਹਿਣਾ। ਸੋ ਮੈਨੂੰ ਲੱਗਦਾ ਸਿੱਧੂ ਸਾਹਿਬ ਬ੍ਰੇਕ ਤਾਂ ਨੀ ਬੇੜਾ ਹੋ ਗਿਆ, ਲੰਮਾ ਚਿਰ ਟਾਈਮ ਹੋ ਗਿਆ।
ਹਾਂਜੀ, ਇੱਕ ਗੀਤ ਲਾਉਂਦੇ ਆ ਤੇ ਗੀਤ ਤੋਂ ਬਾਅਦ ਫਿਰ ਆਪਾਂ ਵਾਪਸ ਆਉਂਦੇ ਆ। ਚਲੋ ਏਦਾਂ ਕਰਦੇ ਆ, ਜਵਾਨੀ ਵਾਲਾ ਗੀਤ ਲਾ ਲੈਂਦੇ ਆ, ਏ ਐਸ ਕੰਗ ਦੀ ਆਵਾਜ਼ ਦੇ ਵਿਚ ਲਾਉਂਦੇ ਆ, ਤੇ ਇਸ ਤੋਂ ਬਾਅਦ ਫਿਰ ਅਸੀਂ ਜੁੜਦੇ ਆ। ਇੱਕ ਹੋਰ ਮਸਲਾ ਬੜਾ ਅਹਿਮ ਹੈ, ਜੁੜੇ ਰਹੋ ਹਰਮਨ ਰੇਡੀਓ ਨਾਲ।
Let's go.
ਜੀ ਜਦੋਂ ਆਉਂਦਾ ਹੈ ਬੁਢਾਪਾ ਗੱਲ ਹੋਰ ਹੋ ਜਾਂਦੀ ਹੈ ਤੇ ਇੱਕ ਬਹੁਤ ਹੀ ਸੋਹਣਾ ਸੁਨੇਹਾ ਈਮੇਲ ਭੇਜੀ ਹੈ ਚੰਗੀ ਹੈ ਜੀ ਅੰਮ੍ਰਿਤ ਹੋਣਾ ਨੇ ਬਿਫੋਰ ਐਂਡ ਆਫਟਰ ਮੈਰਿਜ ਵਾਲੀ ਫੋਟੋ ਸੋਹਣੀ ਹੈ ਮੈਂ ਕੋਸ਼ਿਸ਼ ਕਰਦਾ ਇਹਨੂੰ ਸ਼ੇਅਰ ਕਰਨ ਦਾ ਤੇ ਗਲੋਬਲ ਰੀਅਲ ਅਸਟੇਟ ਤੋਂ ਧੰਨਵਾਦ ਜੀ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਜੀ ਔਰ ਮਿੰਟੂ ਜੀ ਕੁਛ ਸੁਨੇਹੇ ਨੇ ਜਿਹੜੇ ਆਪਾਂ ਪਹਿਲਾਂ ਲੈਣੇ ਆ ਜ਼ਰੂਰੀ ਆ ਤਾਂ ਉਹਨਾਂ ਦੇ ਵਿਚ ਇਕ ਸੁਨੇਹਾ ਸਾਡੇ ਕੋਲ ਆਇਆ ਸੀ ਵਜਨ ਦਾ ਤੇ ਮੇਰਾ ਖਿਆਲ ਪਿੰਦਰ ਸੇਖੋਂ ਹੋਣਾ ਨੇ ਹਾਂਜੀ ਪਿੰਦਰ ਸੇਖੋਂ ਚਿਮਨੇ ਵਾਲਿਆਂ ਨੇ ਭੇਜਿਆ ਸੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਬਾਈ ਜੀ ਜਦੋਂ ਕਹਿੰਦੇ ਮੈਂ ਆਸਟ੍ਰੇਲੀਆ ਆਇਆ ਸੀ ਤੇ ਮੇਰਾ ਭਾਰ 75 ਕਿਲੋ ਸੀ ਤੇ ਹੁਣ 100 ਕਿਲੋ ਹੋ ਗਿਆ ਮੇਰੀ ਵੀ ਕਹਿੰਦੇ ਬੜੀ ਚੜਾਈ ਆ ਠੀਕ ਹੈ ਤਰੱਕੀ ਕਰ ਲਈ ਹੈ ਸੋ ਵਧੋ ਫੁੱਲੋ ਨਹੀਂ ਇੱਦਾਂ ਵਧੋ ਫੁੱਲੋ ਨਹੀਂ ਹੁਣ ਤੁਸੀਂ ਥੋੜਾ ਘਟੋ ਇੱਧਰ ਨੂੰ ਘਟੋ ਉਦਾਂ ਤਰੱਕੀਆਂ ਕਰੋ ਤੇ ਇੱਕ ਨਾ ਜਿਹੜਾ ਆਪਣਾ ਪਹਿਲਾਂ ਚੁਟਕਲਾ ਸੁਣਾਇਆ ਸੀ ਪੰਧੇਰ ਹੋਣਾ ਨੇ ਭੇਜਿਆ ਸੀ ਨਾ ਸਰ ਮੁਹੱਬਤ ਹੋਣਾ ਨੇ ਉਹਦੀ ਐਕਸਟੈਂਸ਼ਨ ਭੇਜੀ ਆ ਹੁਣ ਇੱਕ ਚੁਟਕਲੇ ਦੀ ਤੇ
ਹਾਂਜੀ ਹਾਂਜੀ
ਹਾਂਜੀ ਹਾਂਜੀ ਚੁਟਕਲਿਆਂ ਦਾ ਮਤਲਬ ਅਗਲੀ ਕਿਸ਼ਤ ਭੇਜਤੀ ਉਹਨਾਂ ਨੇ ਕਹਿੰਦੇ ਵੀ ਉਹ ਜਦੋਂ ਨਾ ਫਿਰ ਕਹਿੰਦੇ ਕਹਿੰਦੇ ਕੁੜੀ ਡੋਬਣੀ ਅਸੀਂ ਮਤਲਬ ਪੀਪਾ ਹੀ ਡੋਬ ਦਿੰਦੇ ਹਾਂ ਵੀ ਕੁੜੀ ਕਾਹਨੂੰ ਡੋਬਣੀ ਸੀ ਉਹ ਕਹਿੰਦੇ ਵੀ ਮੁੰਡੇ ਵਾਲੇ ਪੁੱਛਦੇ ਵੀ ਮੁੰਡਾ ਮਤਲਬ ਦੇਖ ਲਿਆ ਮੁੰਡਾ ਕਹਿੰਦੇ ਹਾਂਜੀ ਕੁੜੀ ਵਾਲੇ ਹੱਸ ਕੇ ਕਹਿੰਦੇ ਹਾਂਜੀ ਹਾਂਜੀ ਕਹਿੰਦੇ ਅਸੀਂ ਤਾਂ ਦੇਖ ਲਿਆ ਹੁਣ ਤੁਸੀਂ ਕਿਸੇ ਡਾਕਟਰ ਨੂੰ ਦਿਖਾਓ ਇਹਨੂੰ ਇਹਦਾ ਭਾਰ
ਦੇਖੋ ਮੈਨੂੰ ਇਹਨਾਂ ਦਾ ਤਾਂ ਚੱਲ ਇਹ ਤਾਂ ਚੁਟਕਲੇ ਹੋ ਸਕਦੇ ਆ ਪਰ ਇੱਕ ਸਚਾਈ ਮੇਰੀਆਂ ਅੱਖਾਂ ਦੇ ਸਾਹਮਣੇ ਸਚਾਈ ਗੁਜਰੀ ਆ ਇਹ 90 ਤੋਂ ਲੈ ਕੇ 97-98 ਦੇ ਦੌਰ ਦੀ ਗੱਲ ਆ 90 ਤੋਂ ਵੀ 87-88 ਤੋਂ ਲਾ ਸਕਦੇ ਆ ਗੱਲ ਤੋਂ ਲੈ ਕੇ 95 ਤੱਕ ਦੀ ਉਸ ਟਾਈਮ ਜਿਹੜਾ ਸਕੂਟਰ ਦੀ ਇੱਕ ਬਹੁਤ ਜਿਆਦਾ ਵੱਡੀ ਆਮਦ ਹੋਈ ਸੀਗੀ ਬਜਾਜ ਚੇਤਕ ਸਕੂਟਰ ਨੇ ਵੈਸਪਾ ਸਕੂਟਰ ਨੇ ਜਿਹੜੀ ਮਾਰਕੀਟ ਦੇ ਵਿਚ ਉਹੀ ਤਰਥੱਲੀ ਮਚਾਈ ਹੋਈ ਸੀ ਜਿਹੜੀ ਅੱਜ ਕੱਲ ਜਿਵੇਂ ਹੁਣ ਨਵੇਂ ਨਵੇਂ ਫੋਨਾਂ ਦੀਆਂ ਨਵੇਂ ਨਵੇਂ ਚੀਜ਼ਾਂ
ਉਦੋਂ ਮਿੰਟੂ ਭਾਜੀ ਇੱਦਾਂ ਹੁੰਦੀ ਸੀ ਘੁੰਮਣ ਘੁਮਾਣ ਨੂੰ ਤਾਂ ਸਾਈਕਲ ਰੱਖਿਆ ਚੇਤਕ ਤਾਂ ਰੱਖਿਆ ਪਟਾਕੇ ਪਾਉਣ ਨੂੰ ਇਹ ਹੁੰਦੀ ਸੀ ਫੀਲਿੰਗ ਨਾ ਉਦੋਂ
ਤੇ ਉਸ ਟਾਈਮ ਦੀ ਗੱਲ ਆ ਤੇ ਉਦੋਂ ਨਾ ਸਾਡੇ ਕਈ ਇਹੋ ਜਿਹੇ ਇੰਸੀਡੈਂਟ ਵਾਪਰੇ ਵੀ 4 ਕਿੱਲੇ ਜ਼ਮੀਨ ਹੁੰਦੇ ਸੀ ਦਾਜ ਦੀ ਲਾਂਤ ਸੀ 4 ਕਿੱਲੇ ਜ਼ਮੀਨ ਵਾਲੇ ਨੇ ਦਾਜ ਮੰਗਣਾ ਮੰਗਣਾ ਤਾਂ ਫਿਰ ਉਹਦੀ ਮੰਗ ਹੁੰਦੀ ਸੀ ਸਕੂਟਰ ਦੀ ਤੇ ਫਿਰ ਥੋੜਾ ਜਾ ਤੂੰ ਅਗਲਾ ਸਟੈਪ ਆ ਗਿਆ ਸੀ ਵੀ ਸਕੂਟਰ ਤਾਂ ਮੰਗਦੇ ਸੀਗੇ ਕੱਲੇ ਉਸ ਤੇ ਸ਼ਗਨ ਤੇ ਉਦੋਂ ਬਾਅਦ ਵਿਆਹ ਵੇਲੇ ਕਾਰ ਤਾਂ ਕਈ ਥਾਵਾਂ ਤੇ ਕੀ ਵਾਪਰਿਆ ਵੀ ਜਦੋਂ ਕੁੜੀ ਦਾ ਰਿਸ਼ਤਾ ਕੀਤਾ ਨਾ ਤੇ ਰਿਸ਼ਤਾ ਕਰਨ ਸਾਰ ਹੀ ਉਹਨੂੰ ਸਕੂਟਰ ਦੇ ਗਏ ਮੁੰਡੇ ਨੂੰ ਤਾਂ ਉਹ ਸਾਰੇ ਹੈਰਾਨ ਤੇ ਕਈ ਜਣੇ ਤਾਂ ਚਾ ਮਨਾਇਆ ਘਰਦਿਆਂ ਨੇ ਚਾ ਮਨਾਇਆ ਵੀ ਇਹ ਤਾਂ ਪਹਿਲੇ ਦਿਨ ਹੀ ਸਕੂਟਰ ਦੇ ਗਏ ਗਾਂਹ ਨੂੰ ਤਾਂ ਪਤਾ ਨੀ ਹੁਣ ਕੀ ਕੁਛ ਦੇਣਗੇ ਕਿਉਂਕਿ ਜਿਹੜੀ ਮੈਂਟੈਲਿਟੀ ਸੀ ਇਹ ਚੀਜ਼ ਦੀ ਤਾਂ ਉਹ ਪਰ ਜਦੋਂ ਕੁੜੀ ਵਾਲਿਆਂ ਦਾ ਵਿਚਾਰ ਸੁਣਿਆ ਗਿਆ ਤਾਂ ਉਹ ਸੁਣਿਆ ਗਿਆ ਕਿਉਂਕਿ ਸਕੂਟਰ ਦੀ ਜਿਹੜੀ ਚਲਾਉਣੀ ਸੀਗੀ ਉਦੋਂ ਇੰਨੀ ਯੂਜ ਟੂ ਨਹੀਂ ਹੋਈ ਸੀ ਭਾਰ ਇੱਕ ਪਾਸੇ ਹੁੰਦਾ ਸੀ ਇੰਜਣ ਦਾ ਤੇ ਉਹ ਐਕਸੀਡੈਂਟ ਬਹੁਤ ਹੁੰਦੇ ਸੀ ਡਿੱਗਦੇ ਬਹੁਤ ਸੀ ਲੋਕ ਉਹ ਆਦੇ ਹੁੰਦੇ ਸੀ ਕਿ ਇਹ ਜੇ ਮੁੰਡੇ ਨੇ ਲੱਤ ਬਾਂਹ ਤੜਾਈ ਹੋਈ ਜਾਂ ਮਰਨਾ ਮੁਰਨਾ ਹੋਇਆ ਤਾਂ ਚੱਲ ਵਿਆਹ ਤੋਂ ਪਹਿਲਾਂ ਹੀ ਨਿਬੜ ਜੂਗਾ ਤੇ ਫਿਰ ਉਦੋਂ ਬਾਅਦ ਨਾ ਸਾਨੂੰ ਇਹ ਦਿੱਕਤ
ਆਊਗੀ ਸੱਚਾਈ
ਆ ਜੀ ਮੈਂ ਆਪਦੇ ਕੰਨੀਆਂ ਗੱਲਾਂ ਸੁਣੀਆਂ
ਪੀਪੇ ਵਾਲੇ
ਹਾਂਜੀ ਇਹ ਚੀਜ਼ਾਂ ਹੁੰਦੀਆਂ ਰਹੀਆਂ ਮਾਲ ਵਿਚ ਬਿਲਕੁਲ ਬਿਲਕੁਲ
ਦੇਖੋ ਜਿਦਾਂ ਜਿਦਾਂ ਲੋੜਾਂ ਪੈਂਦੀਆਂ ਲੋੜਾਂ ਵਧਾਉਂਦੇ ਲੋਕ ਉਦਾਂ ਦਾ ਹੁੰਦਾ ਇੱਕ ਹੋਰ ਕਹਿੰਦੇ ਗੁਰਪ੍ਰੀਤ ਗਿੱਲ ਹੋਣੀ ਇੱਕ ਗੁਪਤ ਸੂਤਰਾਂ ਤੋਂ ਇੱਕ ਨਿਊਜ਼ ਭੇਜੀ ਆ ਉਹ ਵੀ ਸ਼ੇਅਰ ਕਰ ਦਵਾਂ ਕਹਿੰਦੇ ਕਹਿੰਦੇ ਗੁਪਤ ਸੂਤਰਾਂ ਤੋਂ ਪਤਾ ਲੱਗਿਆ ਵੀ ਐਤਕੀ ਜਦ ਮਿੰਟੂ ਬਾਈ ਜੀ ਭਾਰਤ ਗਏ ਸੀ ਨਾ ਤਾਂ ਭਾਬੀ ਜੀ ਦੀ ਡਿਮਾਂਡ ਤੇ ਭਾਂਡਿਆਂ ਦੀ ਸ਼ਾਪਿੰਗ ਲਈ ਬਠਿੰਡੇ ਗਏ ਉਹ ਫਿਰ ਤੇ ਹਾਂਜੀ ਭਾਬੀ ਜੀ ਨੇ ਸਟੀਲ ਦੇ ਛੋਟੇ ਗਲਾਸ ਪਸੰਦ ਕੀਤੇ ਤੇ ਮਿੰਟੂ ਬਾਈ ਜੀ ਕਹਿੰਦੇ ਨਹੀਂ ਆ ਨਹੀਂ ਗਲਾਸ ਵੱਡੇ ਹੀ ਖਰੀਦਣੇ ਆ ਪਰ ਭਾਬੀ ਜੀ ਕਹਿੰਦੇ ਕਿ ਨਹੀਂ ਮੈਂ ਤਾਂ ਛੋਟੇ ਹੀ ਖਰੀਦਣੇ ਆ ਗੱਲ ਕਹਿੰਦੇ ਬਹਿਸ ਤੇ ਪੁੱਜਦੀ ਦੇਖ ਕੇ ਦੁਕਾਨਦਾਰ ਨੇ ਮਿੰਟੂ ਬਾਈ ਜੀ ਨੂੰ ਸਲਾਹ ਦਿੱਤੀ ਕਿ ਬਾਈ ਜੀ ਛੋਟੇ ਗਲਾਸ ਹੀ ਲੈ ਲਓ ਭਾਬੀ ਜੀ ਪਸੰਦ ਕਰਦੇ ਨੇ ਤੇ ਅੱਗੇ ਮਿੰਟੂ ਬਾਈ ਜੀ ਨੇ ਕਿਹਾ ਵੀ ਅੱਕ ਕੇ ਕਹਿੰਦੇ ਨੇ ਦੁਕਾਨਦਾਰ ਨੂੰ ਕਹਿੰਦੇ ਤੂੰ ਚੁੱਪ ਕਰ ਓਏ ਹਨਾ ਮੇਰਾ ਛੋਟੇ ਗਲਾਸ ਵਿਚ ਹੱਥ ਨੀ ਪੈਂਦਾ ਮਾਂਜਣੇ ਨੂੰ ਮਾਂਜਣੇ ਤਾਂ ਮੈਨੂੰ ਹੀ ਪੈਣੇ
ਬਿਲਕੁਲ ਬਿਲਕੁਲ ਦੇਖੋ ਜਿਹਦੇ ਜਿਹਦੇ ਤੇ ਬੀਤਦੀ ਆ ਉਹਨੂੰ ਪਤਾ ਹੁੰਦਾ ਨਾ ਵੀ ਕਿਹੜੀ ਚੀਜ਼ ਦੇ ਕਸ਼ਟ ਕਿੱਥੇ ਆ
ਇਹ ਦੇਖੋ
ਮੈਂ ਤਾਂ ਹੋਰ ਸਮਝਿਆ ਸੀ ਮੈਂ ਹੋਰ ਸਮਝਿਆ ਸੀ ਮੇਰੇ ਘਰੇ ਸੱਚੀ ਮੁੱਚੀ ਵੀ ਹੈਗੀ ਇਹਦੀ ਇੱਕ ਦਿੱਕਤ ਛੋਟੇ ਵੱਡੇ ਗਲਾਸ ਦਾ ਰੌਲਾ ਸਾਡੇ ਹੈਗਾ ਪਰ ਉਹ ਥੋੜਾ ਜਿਹਾ ਡਿਫਰੈਂਟ ਆ, ਰੌਲੇ ਦਾ ਕਾਰਨ ਡਿਫਰੈਂਟ ਆ। ਮੈਂ ਤਾਂ ਆਖਿਆ ਵੀ ਏਡੀ ਅੰਦਰਲੀ ਗੱਲ ਮੇਰੀ ਕਿਵੇਂ ਪਤਾ ਲੱਗ ਗਈ ਇਸ ਗੱਲ ਦਾ
ਲੀਕ ਕਿੱਦਾਂ ਹੋ ਗਈ,
ਉਹ ਹੁਣ ਫਿਰ ਅੰਦਰ ਦੀ ਗੱਲ ਹੁਣ ਲੀਕ ਕਿਵੇਂ ਹੋ ਗਈ, ਹੁਣ ਫਿਰ ਮੈਨੂੰ ਆਪ ਹੀ ਲੀਕ ਕਰਨੀ ਪੈਣੀ ਆ, ਅੰਦਰਲੀ ਗੱਲ ਦੱਸਣੀ ਪੈਣੀ ਆ। ਸਾਡੇ ਘਰੇ ਜਦੋਂ ਗਲਾਸ ਖਰੀਦਦੇ ਆ ਨਾ, ਤੇ ਗਲਾਸ ਖਰੀਦਣ ਵੇਲੇ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਇਸ ਚੀਜ਼ ਦਾ ਧਿਆਨ ਰੱਖਿਆ ਜਾਂਦਾ ਵੀ ਉਹਦਾ ਮੂੰਹ ਚੌੜਾ ਹੋਵੇ। ਉਹਦਾ ਕਾਰਨ ਇਹ ਆ ਵੀ ਸਾਡੇ ਪਰਿਵਾਰ ਦੇ ਨੱਕ ਥੋੜੇ ਜਿਹੇ ਜ਼ਿਆਦਾ ਵੱਡੇ ਆ, ਜੋ ਭੀੜੇ ਮੂੰਹ ਵਾਲੇ ਗਲਾਸ ਚ ਪੀਤੇ ਨੀ
ਲੂੰਬੜੀ ਤੇ ਬੰਗਲਾ ਇੱਕ ਦੂਜੇ ਨੂੰ ਸੱਦਦੇ ਆ ਹਨਾ, ਡਿਨਰ ਤੇ ਤੂੰ ਮੇਰੇ ਆਈ ਮੇਰੇ ਆਈ ਹਨਾ, ਉਹ ਜਾਂ ਬੰਗਲੇ ਨੂੰ ਲੂੰਬੜੀ ਸੱਦਦੀ ਆ ਤਾਂ ਉਹ ਬੜੀ ਸ਼ਤਾਨ ਹੁੰਦੀ ਆ ਨਾ, ਤੇ ਉਹ ਪਰਾਤ ਦੇ ਵਿੱਚ ਪਾ ਕੇ ਦੇ ਦਿੰਦੀ ਆ ਚੌੜੀ ਜੀ, ਉਹਦੀ ਵਿਚਾਰੀ ਚੁੰਝ ਵੀ ਨੀ ਹੈ ਲਿਬੜਦੀ। ਉਹ ਕਹਿੰਦਾ ਬੰਗਲਾ ਕਹਿੰਦਾ ਯਾਰ ਬੜੀ ਸ਼ਤਾਨ ਹੈ ਲੂੰਬੜੀ ਹਨਾ, ਤੇ ਕਹਿੰਦਾ ਮੈਂ ਵੀ, ਉਹ ਕਹਿੰਦਾ ਭੈਣ ਜੀ ਹੁਣ ਤੁਸੀਂ ਸਾਡੇ ਆਇਓ ਕੱਲ ਨੂੰ ਹਨਾ, ਤੇ ਉਹ ਬੰਗਲਾ ਉਹਨੂੰ ਸੱਦ ਲੈਂਦਾ, ਉਹ ਇੱਕ ਨਾ ਲੰਬੀ ਜਿਹੀ ਸਰਾਹੀ ਦੇ ਵਿੱਚ ਪਾ ਦਿੰਦਾ ਤੇ ਆਪ ਦਾ ਚੁੰਝ ਲਾਉਣ ਚੋਂ ਕੱਢਦਾ ਰਹਿੰਦਾ ਜਿੱਦਾਂ ਸਟਰੋ ਦੇ ਨਾਲ, ਤੇ ਉਹ ਵਿਚਾਰੀ ਉਹਦਾ ਮੂੰਹ ਵੀ ਨੀ ਪੈਂਦਾ ਵਿੱਚ।
ਬਿਲਕੁਲ ਜੀ, ਸਾਡੇ ਪਰਿਵਾਰ ਚ ਦਿੱਕਤ ਹੈਗੀ ਆ, ਤੇ ਉਹ ਚੌੜੇ ਮੂੰਹ ਵਾਲੇ ਗਲਾਸ ਖਰੀਦਣ ਨੇ ਵੀ, ਜਿਹਦੇ ਨਾਲ ਨਾ ਮੂੰਹ ਜਾਂ ਬੜਾ ਬਹਾ ਜਾਣਾ ਚੱਕਣਾ ਪਵੇ, ਬੰਦਾ ਆਰਾਮ ਨਾਲ ਪੀ ਲੇ।
ਹਾਂਜੀ, ਦੇਖੋ ਇਹ ਗੱਲਾਂ ਨੇ ਪਰਿਵਾਰਕ ਗੱਲਾਂ, ਦਿਲ ਵਾਲੀਆਂ ਗੱਲਾਂ ਹੋ ਰਹੀਆਂ।
ਸਹੀ ਥਾਂ ਤੇ ਸੱਤ ਬੱਚੇ
ਪ੍ਰੋਗਰਾਮ ਦੀ ਆਪਣੀ ਰੇਂਜ ਬੜੀ ਆ। ਦੇਖੋ ਆਪਾਂ ਡੋਨਲਡ ਟਰੰਪ ਤੋਂ ਲੈ ਕੇ ਆਪਾਂ ਘਰ ਦੇ ਗਲਾਸਾਂ ਤੱਕ ਪਹੁੰਚ ਜਾਈਦਾ, ਇੰਨੀ ਰੇਂਜ ਆਪਣੇ ਪ੍ਰੋਗਰਾਮ ਦੀ। ਇਹੀ ਤਾਂ ਦਿਲ ਵਾਲੀ ਗੱਲ ਹੈ,
ਇਹਨੂੰ ਤਾਂ ਵਰਸਟਾਈਲਿਟੀ ਕਹਿੰਦੇ ਆ ਜੀ,
ਵਰਸਟਾਈਲਿਟੀ। ਹਾਂਜੀ, ਤੇ ਮਿੰਟੂ ਜੀ ਗੱਲ ਆਪਾਂ ਥੋੜੀ ਕਰਾਂਗੇ ਹੁਣ ਥੋੜੀ ਇੰਸ਼ੋਰੈਂਸਿਸ ਦੀ ਵੀ, ਕਿਉਂਕਿ ਪਿੱਛੇ ਜੇ ਜੋ ਹੋਇਆ ਐਡਲੇਡ ਦੇ ਵਿੱਚ ਮੁੰਡੇ ਦੀ ਮੌਤ ਹੋਈ ਆ, ਤੇ ਇਹ ਕੋਈ ਵੈਸੇ ਹੋਰ ਵੀ ਬਹੁਤ ਮੌਤਾਂ ਹੁੰਦੀਆਂ ਨੇ, ਪਰ ਇਸ ਦੇ ਵਿੱਚ ਜਿਹੜੀ ਫੰਡ ਰੇਜ਼ਿੰਗ ਕੀਤੀ ਗਈ ਉਸ ਨੇ ਬਹੁਤ ਸਾਰੇ ਸਵਾਲੀਆ ਨਿਸ਼ਾਨ ਜਿਹੜੇ ਸਾਹਮਣੇ ਪੇਸ਼ ਕੀਤੇ ਕਿ ਬਾਅਦ ਦੇ ਵਿੱਚੋਂ ਇਸ ਤਰ੍ਹਾਂ ਦੀ ਜਿੱਦਾਂ ਨਾ ਉਹ ਐਕਚੁਅਲੀ ਕੀ ਆ, ਮੌਤ ਜਿਹੜੀ ਮੌਤ ਹੀ ਹੁੰਦੀ ਆ, ਦੁੱਖ ਹੁੰਦਾ ਪਰਿਵਾਰ ਨੂੰ ਸਾਨੂੰ ਵੀ ਸੋਸਾਇਟੀ ਦੇ ਵਿੱਚ, ਪਰ ਜਿਸ ਤਰ੍ਹਾਂ ਉਸ ਨੂੰ ਉਹਦੇ ਵਿੱਚੋਂ ਫਿਰ ਪੈਸਿਆਂ ਦੀ ਬਦਬੂ ਲਿਆਉਣੀ ਸ਼ੁਰੂ ਕਰਤੀ, ਏਦਾਂ ਆਉਣਾ ਸ਼ੁਰੂ ਕਰਤਾ, ਫਰਸਟ੍ਰੇਸ਼ਨ ਵਿੱਚ ਬਦਲ ਗਿਆ ਕਿ ਇਹੋ ਜਿਹੀਆਂ ਆਪਾਂ ਇੱਥੇ ਕੱਲ ਕਾਫੀ ਗੱਲ ਕੀਤੀ ਆ ਵੀ ਇਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ, ਤੇ ਅਕਸਰ ਅਸੀਂ ਜਿਹੜੀ ਇੰਸ਼ੋਰੈਂਸ ਹੈ ਉਸ ਨੂੰ ਅਣਗੌਲੇ ਕਰ ਦੇਈਦਾ ਹਨਾ। ਤੇ ਮਿੰਟੂ ਜੀ ਮੈਨੂੰ ਲੱਗਦਾ ਕਿ ਆਪਾਂ ਥੋੜੇ ਆਪਣੇ ਸਰੋਤਿਆਂ ਨੂੰ ਚਾਨਣਾ ਪਾਈਏ ਕਿ ਜਿਹੜੀ ਲਾਈਫ ਇੰਸ਼ੋਰੈਂਸ ਹੈ ਉਹ ਮਸਟ ਹੈ ਹਨਾ। ਤੇ ਬਹੁਤ
ਦੇਖੋ ਸਿੱਧੂ ਸਾਹਿਬ, ਕੱਲ ਪਰਸੋਂ ਨਾ ਦੋ ਤਿੰਨ ਚੀਜ਼ਾਂ ਆਪਣੇ ਆਈਆਂ ਸੀ ਧਿਆਨ ਚ, ਕੱਲ ਪਰਸੋਂ ਇੱਕ ਸੱਜਣ ਮਿੱਤਰ ਦਾ ਜਿਹੜੀ ਆ ਬਿੱਲ ਦੇ ਮਾਮਲੇ ਚ ਵੀ ਆਇਆ ਸੀਗਾ ਮੇਰੇ ਕੋਲ ਫੋਨ, ਕਹਿੰਦੇ ਵੀ ਜਿਹੜੀ ਬੰਦੇ ਨੇ ਬਿੱਲ ਬਣਾਉਣੀ ਉਹ ਵੀ ਕਿੰਨੀ ਕੁ ਜ਼ਰੂਰੀ ਆ। ਦੇਖੋ ਆਪਾਂ ਪਹਿਲਾਂ ਬਹੁਤ ਚਿਰ ਪਹਿਲਾਂ ਇੱਕ ਪ੍ਰੋਗਰਾਮ ਵੀ ਕੀਤਾ ਸੀ ਜਸਪਾਲ ਸੰਧੂਰਾਂ ਦੇ ਨਾਲ, ਤੇ ਉਹਨਾਂ ਨੇ ਬੜਾ ਵਿਸਤਾਰ ਚ ਦੱਸਿਆ ਸੀ ਉਸ ਟਾਈਮ ਵੀ ਜਿਹੜੀ ਇਹ ਮਸਟ ਆ, ਜਿਹਨੂੰ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਪਰ ਇਹ ਵੱਖਰੀ ਗੱਲ ਆ ਵੀ ਮੈਂ ਵੀ ਹੁਣ ਗੱਲਾਂ ਕਰੀ ਜਾਂਦਾ ਤੇ ਪਰ ਮੈਨੂੰ ਜਦੋਂ ਯਾਦ ਜਿਹਾ ਜਾਂਦਾ ਤੇ ਮੇਰੇ ਅੰਦਰ ਤਾਂ ਧੁੱਤ ਡਿੱਗੀ ਹੁੰਦੀ ਆ ਵੀ ਯਾਰ ਤੂੰ ਵੀ ਨੀ ਬਣਾਈ ਹਜੇ ਬਿੱਲ, ਤੇ ਪਰ ਬਣਾ ਨੀ ਹਜੇ ਤੱਕ ਸਕਿਆ। ਸੋ ਇਵੇਂ ਆਪਾਂ ਇੱਕ ਤਾਂ ਨਾ ਇਹਦੀਆਂ ਚੀਜ਼ਾਂ ਇੱਕ ਪ੍ਰੋਗਰਾਮ ਦੇ ਵਿੱਚ ਹਰ ਪ੍ਰੋਗਰਾਮ ਚ ਇੱਕ ਇਹ ਜਿਹਾ ਵਿਸ਼ਾ ਜ਼ਰੂਰ ਲੈ ਕੇ ਆਈਏ ਕਰੀਏ ਜਿਹਦੀ ਲੋਕਾਂ ਨੂੰ ਲੋੜ ਆ, ਤੇ ਲੋੜ ਬਿਨਾਂ ਆਪਾਂ ਜੇ ਕੋਈ ਗੱਲ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ ਤਾਂ ਫਿਰ ਉਹ ਕਿਤੇ ਨਾ ਕਿਤੇ ਗਲਤ ਹੁੰਦੀ ਆ। ਹੁਣ ਸਾਡੇ ਕਿੰਨੀ ਮਸਲਿਆਂ ਕਿੰਨੀ ਧਿਆਨ ਦਵਾਉਂਦੇ ਆ ਲੋਕ, ਹੁਣ ਜਿਵੇਂ ਮੇਰੇ ਕੋਲ ਅੱਜ ਨਾ 10-15 ਮੈਸੇਜ ਆਏ ਪਏ ਆ ਵੀ ਸਿਡਨੀ ਦੇ ਵਿੱਚ ਜਿਹੜਾ ਵਿਸਾਖੀ ਦਾ ਹੋਗਾ ਲੋਈ ਜਾਂ ਉਹ ਘਟਨਾਕ੍ਰਮ ਹੋਇਆ ਉਹਨੂੰ ਵਿਚਾਰੋ। ਦੇਖੋ ਸਮਾਜਿਕ ਮੁੱਦੇ ਆ, ਅਸੀਂ ਨਹੀਂ ਭਜਦੇ, ਅਸੀਂ ਵਿਚਾਰਨ ਨੂੰ ਤਿਆਰ ਹਾਂ, ਅਸੀਂ ਵਿਚਾਰਾਂਗੇ ਕੱਲ ਦੇ ਪ੍ਰੋਗਰਾਮ ਚ, ਵਿਚਾਰਾਂਗੇ ਕੱਲ ਦੇ ਮੁੱਦੇ ਰੱਖਦੇ ਹਾਂ ਉਹਨਾਂ ਚ, ਤੇ ਉਹਦੇ ਚ ਆਪਾਂ ਪਹਿਲਾਂ ਸੰਬੰਧਿਤ ਬੰਦਿਆਂ ਤੋਂ ਵੀ ਜਾਣਾਂਗੇ ਫਿਰ ਤੁਹਾਡੇ ਤੋਂ ਵੀ ਜਾਣਾਂਗੇ, ਪਰ ਜਿਹੜੀ ਉਹਦੇ ਨਾਲੋਂ ਵੀ ਕਿਤੇ ਜ਼ਰੂਰੀ ਹੈਗੀ ਇਹ ਮਸਲੇ ਜਿਹੜੇ ਸਾਨੂੰ ਹਰ ਬੰਦੇ ਨੂੰ ਪ੍ਰਭਾਵਿਤ ਕਰਦੇ ਆ, ਹਰ ਬੰਦੇ ਦੀ ਲੋੜ ਆ, ਚਾਹੇ ਉਹ ਬਿੱਲ ਹੋਈ ਚਾਹੇ ਇੰਸ਼ੋਰੈਂਸ ਹੋਈ। ਨਾ ਇੰਸ਼ੋਰੈਂਸ ਦੇ ਵਿੱਚ ਦਿੱਕਤ ਕਿੱਥੇ ਹੁੰਦੀ ਹੈ ਸਿੱਧੂ ਸਾਹਿਬ, ਜਿਹੜੀ ਮੈਂ ਨੋਟ ਕੀਤੀ ਆ, ਤੁਸੀਂ ਤਾਂ ਇਹਦੇ ਗੁਣ ਨੌਕਣ ਬਾਅਦ ਚ ਦੱਸਿਓ, ਪਰ ਮੈਂ ਜਿਹੜੀ ਦਿੱਕਤ ਨੋਟ ਕੀਤੀ ਹੈ ਉਹ ਇਹ ਆ ਵੀ ਇਹਨੂੰ ਨਾ ਇੱਕ ਬੇਲੋੜੇ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ, ਜਾਂ ਤਾਂ ਜਿਹੜੇ ਤਾਂ ਬੰਦੇ ਇਮਾਨਦਾਰੀ ਨਾਲ ਦੇਖਦੇ ਆ ਉਹ ਤਾਂ ਦੇਖਦੇ ਇਹਨੂੰ ਬੇਲੋੜਾ ਸੌਦਾ, ਤੇ ਜਿਹੜੇ ਦੇਖਦੇ ਆ ਇਸ ਐਂਗਲ ਤੋਂ ਵੀ ਆਪਾਂ ਪੈਸੇ ਮਾਰਨੇ ਆ ਸਰਕਾਰ ਲਿਖਾਣੇ ਆ ਇੰਸ਼ੋਰੈਂਸ, ਉਹ ਬੰਦੇ ਲਾਈਫ ਇੰਸ਼ੋਰੈਂਸ ਵਾਲੇ ਪਾਸੇ ਉਹਨਾਂ ਦਾ ਇੰਟਰਸਟ ਨੀ ਹੁੰਦਾ, ਕਿਉਂਕਿ ਮਰਨਾ ਤਾਂ ਚਾਹੁੰਦੇ ਨੀ, ਉਹ ਮਾਰਨਾ ਚਾਹੁੰਦੇ ਹੁੰਦੇ ਆ ਪੈਸੇ ਕਾਰ ਭਰਨ ਕੇ ਮਾੜਾ ਮੋਟਾ ਇੱਧਰ ਉੱਧਰ ਕੋਈ ਘਰਾਂ ਨੂੰ ਅੱਗਾਂ ਲਾ ਕੇ ਜਾਂ ਇਹਦੀਆਂ ਚੀਜ਼ਾਂ ਚੋਂ ਪੈਸੇ ਪਦਾਰਥਾਂ ਚ ਬਣਾਉਣੇ ਚਾਹੁੰਦੇ ਹੁੰਦੇ ਆ ਉਹ। ਹੁਣ ਜੇ ਉਹ ਲਾਈਫ ਇੰਸ਼ੋਰੈਂਸ ਕਰਾਉਂਦੇ ਆ ਉਹ ਲੋਕ, ਤਾਂ ਲਾਈਫ ਇੰਸ਼ੋਰੈਂਸ ਦਾ ਉਹਨਾਂ ਨੂੰ ਭੋਰਾ ਫਾਇਦਾ ਹੀ ਨੀ, ਕਿਉਂਕਿ ਉਹ ਆਪ ਤਾਂ ਮਰਨਾ ਨੀ ਚਾਹੁੰਗੇ, ਸੋ ਇਸ ਕਰਕੇ ਇੱਕ ਤਾਂ ਇਹ ਆ, ਦੂਜੀ ਇਹ ਆ ਵੀ ਮੈਂ ਬਹੁਤ ਸਾਰੇ ਰਿਕਾਰਡ ਨੂੰ ਜਾਣਦਾ ਜਿਨ੍ਹਾਂ ਚੋਂ ਜੇ ਪੁਰਾਣਾ ਬੰਦਾ ਸੀ ਕੋਈ ਬੰਦਾ ਮੈਨੂੰ ਕਹਿੰਦਾ ਯਾਰ ਮੈਂ ਬਿਮਾਰ ਹੋ ਗਿਆ ਅਚਾਨਕ, ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਇੰਸ਼ੋਰੈਂਸ ਵੀ ਸੀਗੀ ਹੈਲਥ ਦੀ ਜਾਂ ਹੋਰ ਦੀ ਜਾਂ, ਕਹਿੰਦੇ ਯਾਰ ਸੀਗੀ 10-15 ਸਾਲ ਭਰੀ ਗਏ ਪੈਸੇ ਭਰੀ ਗਏ ਹੁਣ ਪਿੱਛੇ ਜੇ ਹਟ ਗਏ, ਕਹਿੰਦੇ ਅਸੀਂ ਕਹਿ ਵੀ ਇਹਦੇ ਕੀ ਫਾਇਦਾ ਇਹਦੇ ਪਿੰਚ ਭਰਨ ਦਾ, ਵੀ 15 ਸਾਲ ਤੋਂ $3,000-4,000 ਸਲਾਨਾ ਭਰੀ ਗਏ ਕਹਿੰਦੇ ਤੇ ਸਾਰੀ ਫੈਮਿਲੀ ਦੀ ਸੀਗੀ, ਹੁਣ ਭਰਿਆ ਨੀ ਤੇ ਉਸ ਟਾਈਮ ਤੇ ਪਤਾ ਲੱਗਿਆ ਜੀ ਉਹ ਕੈਂਸਰ ਡਿਟੈਕਟ ਹੋ ਗਿਆ ਤੇ ਉਦੋਂ ਉਹ ਲੋੜ ਸੀਗੀ ਇੰਸ਼ੋਰੈਂਸ ਦੀ ਤੇ ਉਦੋਂ ਉਹਨਾਂ ਨੇ ਹੈ ਨੀ ਸੀ ਇੰਸ਼ੋਰੈਂਸ ਉਹਨਾਂ ਦੀ। ਸੋ ਇਹ ਇੱਕ ਨਾ ਮੇਰੇ ਉਸ ਘਟਨਾਕ੍ਰਮ ਯਾਦ ਆ ਜਾਂਦਾ ਵੀ ਕਦੀ ਨਾ ਅਸੀਂ ਕਿਤੇ ਕੋਈ ਸਮਾਨ ਖਰੀਦਿਆ ਕਿਸੇ ਪੁਲਿਸ ਅਫਸਰ ਤੋਂ ਵੱਡੇ ਅਹੁਦੇ ਤੋਂ ਪੁਲਿਸ ਅਫਸਰ, ਪਰ ਫਿਰ ਹੀ ਜ਼ਰੂਰੀ ਨੀ ਹੁੰਦਾ ਵੀ ਤੁਸੀਂ ਇੱਕ ਉੱਚ ਚੰਗੇ ਪੁਲਿਸ ਅਫਸਰ ਹੋ ਤੇ ਚੰਗੇ ਤੁਸੀਂ ਅਕਾਊਂਟੈਂਟ ਹੋ ਚੰਗੇ ਜਾਂ ਬੈਂਕ ਦੀਆਂ ਨੌਲੇਜ ਵੀ ਰੱਖਦੇ ਹੋ ਇਹ ਜਿਹੀਆਂ ਚੀਜ਼ਾਂ, ਤੇ ਉਹ ਜਦੋਂ ਅਸੀਂ ਜਾ ਕੇ ਨਾ ਪੈਸੇ ਰੱਖਦੇ ਹੁੰਦੇ 50-50 ਦੇ ਨੋਟਾਂ ਦੀਆਂ ਗੱਟੀਆਂ ਜਾਂ 5-7 ਲੱਖ ਰੁਪਏ ਦੇ ਕੋਈ ਪ੍ਰੋਜੈਕਟ ਸੀਗਾ ਜਿਹੜਾ ਖਰੀਦਿਆ ਸੀ ਤੇ ਉਹ 50-50 ਦੇ ਨੋਟਾਂ ਦੀਆਂ ਗੱਟੀਆਂ ਤੇ ਰਾਤ ਦਾ ਟਾਈਮ ਤੇ ਗਾਂ ਸੀ ਸਾਡਾ ਤਾਂ ਹੁਣ ਸਿਸਟਮ ਇਹ ਸੀ ਉਹਨਾਂ ਨੂੰ ਕਿਹਾ ਵੀ ਸਟੈਂਪਾਂ ਲੱਗੀਆਂ ਹੋਈਆਂ ਨੋਟਾਂ ਦੇ ਉੱਤੇ ਗੱਟੀ ਦੇ ਉੱਤੇ, ਜੇ ਕਿਸੇ ਗੱਟੀ ਚ ਵੱਧ ਘੱਟ ਹੋਇਆ ਸਾਨੂੰ ਬਸ ਉਹ ਸਟੈਂਪ ਲੱਗੀ ਵਾਪਸ ਕਰ ਦਿਓ ਅਸੀਂ ਤੁਹਾਨੂੰ ਹੋਰ ਭੇਜ ਦਾਂਗੇ। ਪਰ ਉਹ ਬੰਦਾ ਯਕੀਨ ਨੀ ਕਰ ਰਿਹਾ ਸੀ ਤੇ ਕਹਿੰਦਾ ਮੈਂ ਤਾਂ ਗਿਣੂੰਗਾ, ਜਦੋਂ ਉਹਨੇ ਗਿਣਨ ਦੀ ਗੱਲ ਹੋਈ ਤਾਂ ਅਸੀਂ ਆਖਿਆ ਯਾਰ ਇਹ ਤਾਂ ਵੱਡਾ ਮੰਗਾ ਹੋਇਆ ਹੁਣ ਇਹ ਇੰਨੇ ਪੈਸੇ ਅੱਧੀ ਰਾਤ ਹੋਈ ਪਈ ਕਦੋਂ ਗਿਣੇ ਨੇ ਤੇ ਗਾਂ ਗਿਣੂ ਵੀ ਆ ਸਾਡੇ ਗਿਣੇ ਤੇ ਵਿਸ਼ਵਾਸ ਨੀ ਕਰਨਾ। ਉਹਨੇ ਉਹੀ ਗੱਲ ਕੀਤੀ ਜੀ, ਕੌਲੀ ਪਾਣੀ ਦੀ ਮੰਗਾਈ ਧਰਿਆ ਗੁੱਟੀ ਨੂੰ ਗਿਣਨ ਲੱਗਿਆ 70-80 ਤੱਕ ਪਹੁੰਚਿਆ ਉਹ ਗਿਣਤੀ ਅਜੇ ਮਸਾ ਮਸਾ ਇਹ ਕਰਕੇ 80 ਤੇ ਜਾ ਕੇ ਉਹਨੇ ਜਿਹੜਾ ਬਿਆਨ ਦਿੱਤਾ ਉਹ ਸਾਰੀ ਉਮਰ ਲਈ ਮੈਂ ਮਨ ਨੀ ਭੁੱਲ ਸਕਦਾ। 80 ਤੇ ਆ ਗਿਆ ਤਾਂ ਕਹਿੰਦਾ ਯਾਰ ਕਹਿੰਦਾ ਗੱਲ ਤਾਂ ਤੇਰੇ ਵਾਲੀ ਆ, ਕਹਿੰਦਾ ਮੈਂ 80 ਗਿਣ ਲਏ ਹਜੇ ਤਾਈ ਤਾਂ ਕੋਈ ਘਟਿਆ ਨੀ, ਹਜੇ ਤਾਈ ਨੀ ਘਟਿਆ ਗਾਹ ਵੀ ਕੀ ਘਟਣ ਗਏ ਕੱਲ ਚੱਲ।
ਕਿਆ ਬਾਤ ਹੈ, ਬਹੁਤ ਵਧੀਆ ਲੌਜਿਕ ਜੀ, ਬਹੁਤ ਵਧੀਆ।
ਦੇਖੋ ਉਹ ਚੀਜ਼ ਇਹ ਆ ਵੀ ਇੰਸ਼ੋਰੈਂਸ ਨੂੰ ਵੀ ਅਸੀਂ ਉਸ ਪੱਧਰ ਤੇ ਲੈਂਦੇ ਹਾਂ ਇਹ।
ਕਿਆ ਬਾਤ ਹੈ, ਨਹੀਂ ਦੇਖੋ ਮਿੰਟੋ ਜੀ ਜਿਹੜੀ ਇੰਸ਼ੋਰੈਂਸ ਲਾਈਫ ਦੀ ਨਾ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਤਾਂ ਕਰਾਉਣੀ ਚਾਹੀਦੀ ਆ। ਹੁਣ ਗੱਲ ਲੋੜ ਆ, ਮੇਰੀ ਗੁਰਪ੍ਰੀਤ ਗਿੱਲ ਹੋਣਾ ਨਾਲ ਸਵੇਰੇ ਗੱਲ ਹੋ ਰਹੀ ਸੀ ਕਿ ਅਸੀਂ ਪ੍ਰਾਇਓਰਟੀਜ਼ ਕੀ ਕਿਸ ਚੀਜ਼ ਨੂੰ ਦੇ ਰਹੇ ਹਾਂ। ਹੁਣ ਅਸੀਂ $110 ਪ੍ਰਤੀ ਮਹੀਨਾ ਆਈਫੋਨ ਜਾਂ ਮਹਿੰਗੇ ਤੋਂ ਮਹਿੰਗਾ ਫੋਨ ਲੈ ਕੇ ਜਾਂ $80-90 ਦਾ ਪਲਾਨ ਲੈ ਕੇ ਉਹ ਅਸੀਂ ਜ਼ਿਆਦਾ ਉਹਨੂੰ ਤਰਜੀਹ ਦੇ ਰਹੇ ਹਾਂ, ਤੇ ਜੇ ਅਸੀਂ $60-65-70-80 ਦੀ ਇੰਸ਼ੋਰੈਂਸ ਕਰਾਉਣੀ ਆ ਉਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਬੇਕਾਰ ਦੀਆਂ ਚੀਜ਼ਾਂ ਨੇ। ਅਸੀਂ ਜੇ ਮਤਲਬ ਮੈਂ ਨਹੀਂ ਕਹਿੰਦਾ ਵੀ ਸਾਰੇ ਪੀਂਦੇ ਆ, ਪਰ ਜਿਹੜੇ ਪੀਂਦੇ ਆ ਉਹ ਮਤਲਬ ਜੇ ਹਫ਼ਤੇ ਦੀ ਇੱਕ ਬੋਤਲ ਵੀ ਪੀਂਦੇ ਹੋਗੇ ਤਾਂ 4 ਹੋ ਗਈਆਂ ਨਾ, ਤੇ ਤਕਰੀਬਨ $100 ਦੀ ਤਾਂ ਉਹ ਹੋ ਗਈ ਦਾਰੂ ਫੂਕ ਗਈ, $100-150 ਹੋਰ ਪਲਾਉਂਦੇ ਵੀ ਆ, $200-250 ਦੀ ਦਾਰੂ ਤਾਂ ਫੂਕ ਲੈਣੀ ਆ ਹਨਾ, ਪਰ ਇਹ ਕੰਮ ਨਹੀਂ ਕਰਨੇ ਹਨਾ, ਇਹ ਪ੍ਰਾਇਓਰਟੀਆਂ ਹੈ ਨਹੀਂ। ਐਂਟਰਟੇਨਮੈਂਟ ਥੋੜੀ ਆਪਾਂ ਘਟਾ ਸਕਦੇ ਹਾਂ ਆਪਣੀ, ਕੋਈ ਗੱਲ ਨਹੀਂ ਹਨਾ, ਤੇ ਜਿਹੜਾ ਇਹ ਜੇ ਇੰਸ਼ੋਰੈਂਸ ਇੱਧਰ ਨੂੰ ਥੋੜੀ ਆਪਾਂ ਪ੍ਰਾਇਓਰਟੀ ਦਈਏ ਤਾਂ ਜ਼ਿਆਦਾ ਵਧੀਆ। ਲਗਜ਼ਰੀ ਆਈਟਮ ਜਿਹੜੀਆਂ ਘਟਾ ਕੇ ਆਪਣੀ ਜਿਹੜੀ ਲੌਂਗ ਟਰਮ ਫੈਮਿਲੀ ਦੇ ਜਿਹੜੇ ਆਪਾਂ ਅਸਲ ਦੇ ਵਿੱਚ ਕੀ ਆ, ਅਸੀਂ ਫੈਮਿਲੀ ਓਰੀਐਂਟਡ ਘੱਟ ਆ, ਅਸੀਂ ਲੌਂਗ ਟਰਮ ਨਹੀਂ ਸੋਚਦੇ, ਅਸੀਂ ਸ਼ਾਰਟ ਟਰਮ ਹੁਣ ਰੰਗਾਂ ਦੇ ਵਿੱਚ ਪੈ ਗਏ ਹਾਂ ਤੇ ਉਸ ਰੰਗਾਂ ਦੇ ਵਿੱਚ ਪੈ ਕੇ ਅਸੀਂ ਆਪਣੇ ਆਪ ਨੂੰ ਬਰਨ ਕਰ ਲਿਆ, ਆਪਣੇ ਆਪ ਨੂੰ ਜਾਲ ਲਿਆ ਸਾਰਿਆਂ। ਸੋ ਇਸ ਕਰਕੇ ਫਿਰ ਬਾਅਦ ਦੇ ਵਿੱਚੋਂ ਦੂਜੀ ਗੱਲ ਇਹ ਆ ਵੀ ਦੇਖੋ ਫੈਮਿਲੀਆਂ ਦੇ ਵਿੱਚ ਦੁਰਘਟਨਾਵਾਂ ਵਾਪਰਦੀਆਂ ਨੇ, ਬਹੁਤ ਕੁਛ ਹੁੰਦਾ ਆ, ਹਰੇਕ ਫੈਮਿਲੀ ਦੇ ਵਿੱਚ ਕੁਛ ਨਾ ਕੁਛ ਮਾੜਾ ਹੁੰਦਾ ਆ। ਤਾਂ ਮੈਂ ਇਹ ਕੱਲ ਵੀ ਗੱਲ ਕਹੀ ਸੀ ਵੀ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਮੰਗਣਾ ਹੀ ਸ਼ੁਰੂ ਕਰ ਦੇਣਾ, ਫਿਰ ਜਿਹੜਾ ਤੁਹਾਡਾ ਸਰਕਲ ਹੈ, ਤੁਹਾਡਾ ਫਰੈਂਡਸ਼ਿਪ ਹੈ, ਤੁਹਾਡੀ ਰਿਸ਼ਤੇਦਾਰੀ ਹੈ, ਤੁਸੀਂ ਬਣਾ ਕੇ ਰੱਖੋ ਸਾਰਿਆਂ ਨਾਲ, ਤੁਹਾਡੀ ਪੁੱਛ ਗਿੱਛ ਹੀ ਇੰਨੀ ਹੋਵੇ, ਤੁਹਾਡੇ ਤੁਸੀਂ ਚੰਗੇ ਹੀ ਇੰਨੇ ਹੋਵੋ ਕਿ ਤੁਹਾਨੂੰ ਮੰਗਣ ਦੀ ਲੋੜ ਹੀ ਨਾ ਪਵੇ। ਵਾਈ ਡੂ ਯੂ ਨੀਡ ਅ ਫੰਡ ਰੇਜ਼ਿੰਗ ਟੂ ਡੂ ਦੈਟ ਹਨਾ, ਇਹ ਤਾਂ ਡਾਇਰੈਕਟ ਮੰਗਣਾ ਹੈ, ਇਹ ਤਾਂ ਮੰਗਤਾਪਣਾ ਹੈ, ਇਹ ਨਹੀਂ ਹੋਣਾ ਚਾਹੀਦਾ, ਦਾਨ ਇਹਨੂੰ ਨਹੀਂ ਕਹਿੰਦੇ ਹੈਗੇ। ਜਿਹੜਾ ਹੁਣ ਇੱਕ ਹੋਰ ਵੀ ਆਪਾਂ ਨਾਲ ਗੱਲ ਜੋੜਨੀ ਆ, ਅਸੀਂ ਕਹਿੰਦੇ ਨਾ ਗੋਲਕਾਂ ਚ ਨਾ ਪਾਓ ਪੈਸੇ, ਗੁਰਦੁਆਰੇ ਨਾ ਦਿਓ, ਲੋੜਵੰਦ ਨੂੰ ਦੇ ਦਿਓ, ਠੀਕ ਹੈ। ਹੁਣ ਗੱਲ ਇਹ ਹੈ ਵੀ ਲੋੜਵੰਦ ਨੂੰ ਦੇ ਦਿਓ, ਠੀਕ ਹੈ ਮੰਨ ਲਏ, ਕੋਈ ਮਾੜੀ ਗੱਲ ਨਹੀਂ ਲੋੜਵੰਦ, ਪਰ ਗੋਲਕਾਂ ਦੇ ਵਿੱਚ ਕਿਉਂ ਬੰਦ ਕਰਨਾ, ਉੱਥੇ ਵੀ ਪਾਈ ਜਾਓ, ਉੱਥੇ ਵੀ ਦਿਓ, ਉੱਥੇ ਲੰਗਰ ਚੱਲ ਰਹੇ ਨੇ, ਲੋੜਵੰਦ ਜਿਹੜਾ ਉੱਥੇ ਜਾ ਕੇ ਲੰਗਰ ਛਕਦਾ, ਇੱਕ ਸਿਸਟਮ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਉਹਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ, ਉੱਥੇ ਉਹਨੂੰ ਬੰਦ ਕਿਉਂ ਕਰਾਉਣਾ ਹੈ, ਤੁਸੀਂ ਜੇ ਲੋੜਵੰਦ ਨੇ ਤੁਸੀਂ ਐਕਸਟਰਾ ਦੇ ਦਿਓ, ਠੀਕ ਹੈ। ਹੁਣ ਉਹ ਜਿਹੜੇ ਲੋੜਵੰਦ ਦੇ ਦੇਣ ਦੇ ਚੱਕਰ ਦੇ ਵਿੱਚ ਕੀ ਕਰਦੇ ਹਾਂ ਅਸੀਂ ਕਿ ਆ ਜਦੋਂ ਆਪਾਂ ਮੈਂਟੈਲਿਟੀ ਕਰਦੇ ਹਾਂ ਤਾਂ ਮੁੜ ਕੇ ਕੀ ਉਹਦਾ ਹਿਸਾਬ ਤਾਂ ਵੀ ਕੋਈ ਨਹੀਂ। ਤੁਸੀਂ ਬਹੁਤ ਸਾਰੇ ਸੱਜਣ ਹੁਣ ਫੇਸਬੁੱਕ ਤੇ ਦੇਖੇ ਹੋਣੇ ਜਿਹੜੇ ਗੁਰੂ ਘਰਾਂ ਨੂੰ ਗਾਲਾਂ ਕੱਢਦੇ ਨੇ, ਠੀਕ ਹੈ। ਹੁਣ ਅਸੀਂ ਜੀ ਲੋੜਵੰਦ ਦੀ ਮਦਦ ਕਰਦੇ ਹਾਂ, ਅਸੀਂ ਜੀ ਲੋੜਵੰਦ ਦੀ ਮਦਦ ਕਰਦੇ ਹਾਂ, ਲੋੜਵੰਦ ਦੀ ਮਦਦ ਕਰਤੀ, ਹੁੱਬ ਹਵਾ ਕੇ ਫੇਸਬੁੱਕ ਤੇ ਵੀ ਪਾਈ ਗਏ, ਜਦੋਂ ਕੰਮ ਹੋ ਗਿਆ ਲੋੜਵੰਦ ਗਾਂ ਤੇ ਗਾਂ 500,000 ਤੱਕ ਪਹੁੰਚ ਗਿਆ ਕੰਮ, ਉਹੀ ਬੰਦੇ ਹੁਣ ਗਾਲਾਂ ਕੱਢਣ ਲੱਗੇ ਉਹਨੇ, ਹੁਣ ਉਹਨਾਂ ਨੂੰ ਗਾਲਾਂ ਕੱਢਣ ਲੱਗੇ ਲੋੜਵੰਦਾਂ ਨੂੰ, ਠੀਕ ਹੈ ਨਾ। ਹੁਣ ਉਹ ਮਤਲਬ ਨਾ ਇਧਰ ਲਿਆ ਨਾ ਉਧਰ ਲਿਆ, ਉਹਨਾਂ ਦੀ ਆਈਡੀਓਲੋਜੀ ਇੱਕੋ ਹੀ ਦਾਨ ਦੇ ਵਿੱਚ ਫੇਲ ਹੋ ਗਈ। ਇੱਕ ਵਾਰੀ ਕੀਤਾ ਉਹਨੇ ਦਾਨ, ਠੀਕ ਹੈ ਨਾ, ਜਿਹੜੀ ਆਪਣੀ ਆਈਡੀਓਲੋਜੀ ਪਾਲੀ ਹੋਈ ਸੀ ਨਾ, ਗੁਰੂ ਘਰਾਂ ਦੇ ਵਿੱਚ ਜਾਂ ਜਿਹੜੇ ਧਾਰਮਿਕ ਸਥਾਨ ਹੈ ਜਾਂ ਉਹ ਸੰਸਥਾਵਾਂ ਨੂੰ ਪੈਸੇ ਨਾ ਦਿਓ, ਤੁਸੀਂ ਸਿੱਧੀ ਮਦਦ ਕਰ ਦਿਓ। ਇੱਕੋ ਵਾਰੀ ਮਦਦ ਕੀਤੀ ਉਹਨਾਂ ਬੰਦਿਆਂ ਨੇ, ਮੈਂ ਦੇਖਿਆ ਉਹ ਇੱਕੋ ਵਾਰੀ ਮਦਦ ਕਰਕੇ ਉਹ ਬੰਦੇ ਉਹਨੂੰ ਵੀ ਭੰਡ ਰਹੇ ਨੇ ਹੁਣ। ਸੋ ਇਹ ਫਾਰਮੂਲਾ ਜਿਹੜਾ ਟੋਟਲ ਫੇਲ ਹੈ। ਆਪਣੀ ਇੰਸ਼ੋਰੈਂਸਾਂ ਕਰਾਓ, ਰੱਬ ਅੱਗੇ ਅਰਦਾਸ ਕਰੋ ਕਿ ਤੁਹਾਡੇ ਜਾਣ ਮਗਰੋਂ ਤੁਹਾਡੇ ਟੱਬਰ ਨੂੰ ਮੰਗਤੇ ਨਾ ਬਣਨਾ ਪੈ ਜਾਵੇ, ਤੁਹਾਨੂੰ ਮਤਲਬ ਕਿਸੇ ਦੇ ਹੇਠਾਂ ਨਾ ਲੱਗਣਾ ਪੈ ਜਾਵੇ, ਸਮਾਜ ਦੇ ਵਿੱਚ ਤੁਹਾਡੀ ਤੋਏ ਤੋਏ ਨਾ ਹੋਵੇ। ਮੈਂ ਤਾਂ ਇਹੀ ਕਹਿਣਾ, ਤੁਸੀਂ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਮਿੰਟੂ ਜੀ?
ਦੇਖੋ ਜੀ, ਬੜਾ ਸਿੰਪਲ ਜੀ ਤਰੀਕਾ ਵੀ, ਜੇ ਸਾਨੂੰ ਸਰਕਾਰਾਂ ਨੇ ਵਧੀਆ ਚੀਜ਼ਾਂ ਦਿੱਤੀਆਂ, ਵਧੀਆ ਸਰਕਾਰਾਂ ਨੇ ਵਧੀਆ ਸਹੂਲਤਾਂ ਦਿੱਤੀਆਂ, ਜਿਹੜੀ ਇੰਸ਼ੋਰੈਂਸ ਆ ਨਾ, ਇੰਸ਼ੋਰੈਂਸ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਸਰਕਾਰਾਂ ਤੋਂ ਬਹੁਤ ਕੁਛ ਰਿਬੇਟ ਲੈਂਦੀਆਂ, ਕੈਮੀਨੀ ਇੰਸ਼ੋਰੈਂਸ ਚੱਲੀ ਜਾਂਦੀਆਂ ਕੰਪਨੀਆਂ, ਇੰਸ਼ੋਰੈਂਸ ਕੰਪਨੀਆਂ ਰਜਿਸਟਰਡ ਕਰਾਉਣ ਲਈ ਸਰਕਾਰਾਂ ਦੇ ਬਹੁਤ ਵੱਡੇ ਹੱਥ ਹੁੰਦੇ ਵਿੱਚ, ਤੇ ਉਹੀ ਜਿਹੜਾ ਅਸੀਂ ਟੈਕਸ ਪੇ ਕਰਦੇ ਹਾਂ ਜਾਂ ਜਿੱਥੇ ਕਿਸੇ ਵੀ ਰੂਪ ਚ ਭਰਦੇ ਹਾਂ ਉਹਦੇ ਰਿਟਰਨ ਹੁੰਦੀਆਂ। ਸੋ ਜੇ ਅਸੀਂ ਕਿਤੇ ਟੈਕਸ ਪਈ ਆ, ਸਾਨੂੰ ਸਰਕਾਰਾਂ ਸਾਂਭਦੀਆਂ ਵੀ ਆ, ਤੇ ਉਹ ਸਾਂਭਦੀਆਂ ਤਾਂ ਅਸੀਂ ਉਹਨਾਂ ਦੇ ਫਾਇਦੇ ਬਿਠਾਈਏ, ਉਹਨਾਂ ਨੂੰ ਪ੍ਰੋਪਰ ਢੰਗ ਨਾਲ ਜੇ ਇਹਨੂੰ ਮੰਨ ਲਈਏ, ਜ਼ਿੰਦਗੀ ਦੀ ਲੋੜ ਮੰਨ ਲਈਏ, ਇੰਸ਼ੋਰੈਂਸ ਵੀ ਇੱਕ ਜ਼ਿੰਦਗੀ ਦੀ ਲੋੜ ਆ, ਤਾਂ ਤੁਹਾਡੀਆਂ ਕਿਤੇ ਨਾ ਕਿਤੇ ਤੁਹਾਨੂੰ ਇਹ ਟੁੱਟਦੀ ਨੀ, ਫਿਰ ਤੁਸੀਂ ਤੁਹਾਨੂੰ ਜਦੋਂ ਲੋੜ ਪੈਣ ਦੇ ਉੱਤੇ ਜਦੋਂ ਇਹ ਕੰਮ ਆਊਗੀ ਨਾ, ਤਾਂ ਮੈਂ ਆਪ ਖੁਦ ਅੱਖੀ ਦੇਖਿਆ ਪਰਿਵਾਰ ਦਾ ਕਸ਼ਟ ਘਾਟ ਦਾ, ਵੀ ਇੱਕ ਪਰਿਵਾਰ ਦਾ ਮੁਖੀਆ ਤੁਰ ਗਿਆ, ਉਸ ਮੁਖੀਏ ਨਾਲ ਇੱਕ ਵਾਰੀ ਇੱਕੋ ਹੀ ਕਮਾਉਣ ਵਾਲਾ ਬੰਦਾ ਸੀ ਉਹ ਤੁਰ ਗਿਆ, ਪਰ ਉਹ ਚਲੋ ਸ਼ੁਕਰ ਇਹ ਸੀ ਵੀ ਉਹਨਾਂ ਦਾ ਦੋ ਤਿੰਨ ਥਾਂ ਤੇ ਇੰਸ਼ੋਰੈਂਸ ਸੀ, ਤੇ ਦੋ ਤਿੰਨ ਥਾਂ ਦਾ ਇੰਸ਼ੋਰੈਂਸ ਮਿਲ ਗਿਆ ਤੇ ਚਲੋ ਰਹਿੰਦਾ ਪਰਿਵਾਰ ਜਿਹੜਾ ਉਹ ਰੋਟੀ ਖਾਂਦਾ ਰਹਿ ਗਿਆ, ਤੇ ਉਹ ਆਪੇ ਦੁਬਾਰਾ ਬੱਚੇ ਸੈੱਟ ਹੋ ਗਏ। ਕਿਤੇ ਤਾਂ ਹੁਣ ਬੱਚਿਆਂ ਦੇ ਦੂਰੀ ਗੱਲ ਹੁੰਦੀ ਵੀ ਬੱਚਿਆਂ ਨੇ ਕਮਾਉਣਾ ਵੀ ਹੁੰਦਾ ਤੇ ਦੁੱਖ ਵੀ ਝੱਲਣਾ ਹੁੰਦਾ, ਤਾਂ ਦੋ ਕੰਮ ਹੋ ਗਏ, ਇੱਕ ਪਾਸੇ ਬੰਦੇ ਦੀ ਮਾਰ ਪੈਂਦੀ ਹੈ ਨਾ ਉਦੋਂ ਪਤਾ ਲੱਗਦਾ, ਤਾਂ ਕੋਸ਼ਿਸ਼ ਅਸੀਂ ਕਰੀਏ ਵੀ ਇਹਨੂੰ ਲਗਜ਼ਰੀ ਥਾਂ ਤੇ ਨਾ ਇਹਨੂੰ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਤੇ ਲੈ ਕੇ ਆਈਏ ਇੰਸ਼ੋਰੈਂਸ ਨੂੰ, ਤੇ ਉਹ ਜ਼ਰੂਰ ਕਰਾਈਏ, ਪਰ ਇੰਸ਼ੋਰੈਂਸ ਕਰਾਉਣ ਤੋਂ ਪਹਿਲਾਂ ਜਾਂ ਇੰਸ਼ੋਰੈਂਸ ਵੇਲੇ ਅਸੀਂ ਜਿੱਥੇ ਮਾਰ ਖਾਂਦੇ ਹਾਂ ਉਹ ਇਹ ਆ ਵੀ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਆ ਉਹ ਅਸੀਂ ਕੋਈ ਨੀ ਪੜ੍ਹਦਾ, ਕਿਸੇ ਕੋਲੇ ਸਾਡੇ ਕੋਲੇ ਸਬਰ ਨੀ ਪੜ੍ਹਨ ਦਾ, ਕੋਈ ਪੜ੍ਹ ਨੀ ਸਕਦਾ, ਸਿਸਟਮ ਹੀ ਇਹ ਜਿਹਾ ਵੀ ਇੰਨੀਆਂ ਬਰੀਕ ਲਿਖੀਆਂ 40 ਪੇਜ ਜੋੜ ਦਿੰਦੇ ਤਾਂ ਫਿਰ ਬੰਦਾ ਪੜ੍ਹੇ ਕਿਵੇਂ। ਸੋ ਇਸ ਲਈ ਮੈਂ ਜ਼ਰੂਰ ਬੇਨਤੀ ਕਰਦਾ ਵੀ ਜਦੋਂ ਵੀ ਤੁਸੀਂ ਇੰਸ਼ੋਰੈਂਸ ਪਾਲਿਸੀ ਲਵੋ ਉਦੋਂ ਜਿਹੜੀਆਂ ਕਾਲ ਰਿਕਾਰਡ ਕਰਦੇ ਆ ਤੁਹਾਡੀ ਗੱਲਬਾਤ ਦੀ, ਤਾਂ ਤੁਸੀਂ ਵੀ ਉਹ ਚੀਜ਼ਾਂ ਰਿਕਾਰਡ ਕਰ ਸਕਦੇ ਹੋ, ਤੁਸੀਂ ਆਪਦਾ ਠੀਕ ਹੈ ਟਰਮ ਐਂਡ ਕੰਡੀਸ਼ਨ ਨਾ ਪੜ੍ਹੋ, ਪਰ ਉਹਨੂੰ ਕੁਸ਼ਚਨ ਤਾਂ ਕਰ ਲੋ ਨਾ ਵੀ ਕੀ ਮੈਨੂੰ ਆਹ ਚੀਜ਼ਾਂ ਮਿਲਣਗੀਆਂ ਆ ਨਹੀਂ ਮਿਲਣਗੀਆਂ, ਤੇ ਉਹਨੂੰ ਅਗਲੇ ਨੂੰ ਪੁੱਛ ਕੇ ਤੁਸੀਂ ਉਹ ਰਿਕਾਰਡ ਕਰਕੇ ਤੁਸੀਂ ਵੀ ਤਾਂ ਰਿਕਾਰਡ ਚ ਰੱਖ ਸਕਦੇ ਹੋ ਨਾ ਉਹ ਗੱਲ।
ਬਿਲਕੁਲ ਮਿੰਟੂ ਜੀ,
ਜਾਗਰੂਕ ਹੋ ਕੇ
ਇੱਕ ਗੱਲ ਇਹ ਹੈ ਕਿ ਸੁਪਰ ਇਨੋਵੇਸ਼ਨ ਦਾ ਵੀ ਕਾਫੀ ਰੌਲਾ ਪੈਂਦਾ, ਕਿ ਤੁਸੀਂ ਇਹੋ ਜਿਹੇ ਪਲਾਨ ਹੈਗੇ ਸੁਪਰ ਇਨੋਵੇਸ਼ਨ ਦੇ, ਕੰਪਨੀਆਂ ਸੁਪਰ ਇਨੋਵੇਸ਼ਨ ਦਾ ਦੱਸਦੀ ਆ ਕਿ ਤੁਸੀਂ ਜਦ ਤਨਖਾਹ ਕਟਵਾਉਣੇ ਆਪਣੀ ਸੁਪਰ ਇਨੋਵੇਸ਼ਨ ਚ ਪਾਉਣੇ ਹੋ ਤਾਂ ਉਹਦੇ ਵਿੱਚ ਇੱਕ ਲਾਈਫ ਇੰਸ਼ੋਰੈਂਸ ਦਾ ਕੰਪੋਨੈਂਟ ਵੀ ਹੁੰਦਾ ਆ, ਉਹ ਵੀ ਤੁਸੀਂ ਐਕਸਟਰਾ ਥੋੜੇ ਪੈਸੇ ਦੇ ਕੇ ਜਾਂ ਉਹਨਾਂ ਦੇ ਵਿੱਚ ਹੀ ਕਈ ਕੰਪਨੀਆਂ ਆਫਰ ਕਰ ਰਹੀਆਂ ਨੇ। ਸੋ ਜ਼ਰੂਰ ਘੋਖੋ ਇਹਦੇ ਬਾਰੇ, ਮੈਂ ਕੋਸ਼ਿਸ਼ ਕਰਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਨਾ ਕਿਸੇ ਸਪੈਸ਼ਲਿਸਟ ਨੂੰ ਕਵਾਂਗਾ ਆਉਣ ਦੇ ਲਈ ਤੇ ਤਾਂ ਕਿ ਉਹ ਗੱਲ ਕਰਨ। ਤੇ ਆਪਣੇ ਮਿੰਟੂ ਜੀ ਕੱਲ ਨੂੰ ਨਾ ਕੋਸ਼ਿਸ਼ ਕਰਿਓ, ਆਪਣੇ ਇੰਡੀਆ ਦੇ ਵਿੱਚ ਨਾ ਜ਼ਮੀਨਾਂ ਦੇ ਮਾਮਲੇ ਜਿਹੜੇ ਆ ਕਈ ਵਾਰੀ ਹੁਣ ਸਾਰਿਆਂ ਦੀ ਇੱਥੇ ਹੈਗੀਆਂ, ਤੇ ਮੈਨੂੰ ਲੱਗਦਾ ਗੁਰਪ੍ਰੀਤ ਗਿੱਲ ਉਹਨਾਂ ਦੇ ਫਾਦਰ ਸਾਹਿਬ ਨਾ ਮਤਲਬ ਤਹਿਸੀਲਦਾਰ ਰਿਟਾਇਰ ਹੋਏ, ਜੇ ਆਪਾਂ ਉਹਨਾਂ ਨੂੰ ਲੈ ਸਕੀਏ ਕੱਲ ਜਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਧੀਆ। ਇਹ ਵੀ ਇੱਕ ਲੋੜਾਂ ਨੇ ਸਾਡੇ ਮਤਲਬ ਕਮਿਊਨਿਟੀ ਦੀਆਂ ਇੱਥੇ।
ਬਿਲਕੁਲ ਜੀ ਬਿਲਕੁਲ, ਮੇਰਾ ਤਾਂ ਮੰਨਣਾ ਵੀ ਜਿਹੜੀਆਂ ਸਾਡੀਆਂ ਲੋੜਾਂ ਪਹਿਲਾਂ ਸਾਨੂੰ ਉਹਨਾਂ ਤੇ ਗੱਲਾਂ ਕਰਨੀਆਂ ਚਾਹੀਦੀਆਂ, ਉਦੋਂ ਬਾਅਦ ਬੈਸਾ ਮਸਲੇ ਤਾਂ ਉਦੋਂ ਬਾਅਦ ਦੀਆਂ ਗੱਲਾਂ।
ਹਾਂਜੀ, ਵਿਦੇਸ਼ਾਂ ਦੇ ਵਿੱਚ ਰਹਿ ਕੇ ਆਪਣੀਆਂ ਇੰਡੀਆ ਦੇ ਵਿੱਚ ਜ਼ਮੀਨਾਂ ਦੀ ਸਾਂਭ ਸੰਭਾਲ ਜਾਂ ਕੀ ਪ੍ਰੋਸੀਜਰ ਹੈ ਲੇਟੈਸਟ, ਕਿਉਂਕਿ ਚੇਂਜ ਹੁੰਦੇ ਰਹਿੰਦੇ ਨੇ, ਤੇ ਮੈਨੂੰ ਲੱਗਦਾ ਕਿ ਤੁਸੀਂ ਕੋਸ਼ਿਸ਼ ਕਰਿਓ ਗੁਰਪ੍ਰੀਤ ਗਿੱਲ ਹੋਣਾ ਨੂੰ ਕਹਿ ਕੇ ਉਹਨਾਂ ਦੇ ਪਿਤਾ ਜੀ ਨੂੰ, ਉਦਾਂ ਉਹਨਾਂ ਦੀ ਆਪਸ ਚ ਬਣਦੀ ਨੀ, ਤੁਹਾਨੂੰ ਹੁਣ ਮੈਂ ਦੱਸ ਦਿੰਦਾ, ਧਿਆਨ ਨਾਲ ਕਰਿਓ ਫੋਨ ਤੇ ਥੋੜੀਆਂ ਦੋ ਨਾ ਗੁਰਪ੍ਰੀਤ ਦੀਆਂ ਥੋੜੀਆਂ ਦੋ ਚੁਗਲੀਆਂ ਕਰ ਦਿਓ ਪਹਿਲਾਂ, ਫੇਰ ਅਸੀਂ ਤਾਂ ਜੀ ਬਹੁਤ ਸਮਝਾਉਂਦੇ ਹਾਂ ਉਹ ਸਮਝਦਾ ਨੀ, ਏਦਾਂ ਕਰਕੇ ਨਾ ਫੇਰ ਉਹ ਨੀ ਮੰਨ ਜਾਣਾ। ਤੇ ਚਲੋ ਇਹ ਦੱਸਿਓ ਨਾ ਕਿਸੇ ਨੂੰ ਆਪਣੇ ਦੋਹਾਂ ਚ ਗੱਲ ਸੀਗੀ। ਤੇ ਮਿੰਟੂ ਜੀ ਮਿਲਦੇ ਆ ਫੇਰ ਕੱਲ ਨੂੰ ਤੁਹਾਡੇ ਪ੍ਰੋਗਰਾਮ ਚ, ਹੈਨਾ?
ਬਿਲਕੁਲ ਜੀ, ਕੱਲ ਨੂੰ ਮਿਲਦੇ ਆ ਤੇ ਮੈਂ ਸੱਜਣਾ ਮਿੱਤਰਾਂ ਨੂੰ ਫੇਰ ਦੱਸਦਾ ਜੀ ਵੀ ਦੇਖੋ ਜਿਹੜਾ ਮਸਲਾ ਸੀਗਾ ਨਾ ਜਿਹਦੇ ਬਾਰੇ ਮੈਨੂੰ ਬਾਰ ਬਾਰ ਪ੍ਰੈਸ਼ਰ ਪਾਇਆ ਜਾ ਰਿਹਾ ਪ੍ਰੋਗਰਾਮ ਕੀਤਾ ਜਾਵੇ ਸਿਡਨੀ ਦੇ ਮਤਲਬ, ਉਹ ਅਸੀਂ ਅਜੇ ਵਾਅਦਾ ਨੀ ਕਰਦੇ, ਪਰ ਅਸੀਂ ਸੰਬੰਧਿਤ ਬੰਦਿਆਂ ਨਾਲ ਕੰਟੈਕਟ ਕਰਾਂਗੇ, ਪਹਿਲਾਂ ਅਸੀਂ ਉਹਨਾਂ ਦਾ ਪੱਖ ਜਾਣਾਂਗੇ ਵੀ ਕਿੱਥੇ ਹੁੰਦਾ ਸੀ ਜਾਂ ਕੀ ਗੱਲ ਸੀ। ਸੋ ਜ਼ਰੂਰ ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਵਿੱਚ
ਜੀ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਸ਼ੁਕਰੀਆ, ਇੰਜੋਏ ਯੋਰ ਡੇ, ਥੈਂਕ ਯੂ ਜੀ,
ਮਿਹਰਬਾਨੀ।
ਤੇ ਦੋਸਤੋ ਪ੍ਰੋਗਰਾਮ ਦੇ ਵਿਚ ਕਈ ਗੱਲਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ, ਜ਼ਰੂਰੀ ਨਹੀਂ ਹੈਗਾ ਵੀ ਅਸੀਂ ਸਾਰੇ ਇਕ ਦੂਜੇ ਨਾਲ ਸਹਿਮਤ ਹੋਈਏ, ਪਰ ਫਿਰ ਵੀ ਕਿਤੇ ਨਾ ਕਿਤੇ ਗੱਲਬਾਤ ਜਦੋਂ ਕਰਦੇ ਆ ਉਹਦੇ ਵਿਚੋਂ ਬੜੀ ਵਧੀਆ ਚੀਜ਼ਾਂ ਨਿਕਲਦੀਆਂ ਨੇ। ਤੇ ਲਓ ਫਿਰ ਤੁਹਾਨੂੰ ਅਖੀਰ ਦੇ ਵਿਚ ਇਕ ਵਧੀਆ ਗੀਤ ਸੁਣਾ ਕੇ ਜਾਂਦੇ ਆ, ਤੇ ਉਮੀਦ ਰੱਖਦੇ ਆ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰਦੇ ਹੋਵੋਗੇ, ਵਧੀਆ ਹੋਵੋਗੇ, ਖੁਸ਼ੀਆਂ ਕਿਹੜੇ ਮਾਣ ਰਹੇ ਹੋਵੋਗੇ। ਸੋ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਹਵੇ ਤੂੰ ਲੌਂਗ ਵੇ ਮੈਂ ਲਾਚੀ, ਤੇਰੇ ਪਿੱਛੇ ਆ ਗਵਾਚੀ, ਤੇਰੇ ਪਿੱਛੇ ਆ ਗਵਾਚੀ। ਹਵੇ ਤੂੰ ਲੌਂਗ ਵੇ ਮੈਂ ਲਾਚੀ, ਤੇਰੇ ਪਿੱਛੇ ਆ ਗਵਾਚੀ। ਤੇਰਾ ਨਾਮ।